ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਵਰ ਸਟੂਡੀਓ ਤੋਂ। ਜੀਆਂ ਨੂੰ ਆਪ ਸਭ ਦਾ ਅਤੇ ਸਵਾਗਤ, ਹੈਲੋ, ਸਤਿ ਸ੍ਰੀ ਅਕਾਲ। ਅੱਜ ਕੈਲੰਡਰ ਦੇ ਉੱਤੇ 19 ਅਕਤੂਬਰ 2024 ਸਨ ਚੱਲ ਰਿਹਾ, ਤਰੀਕ ਅੱਜ ਦੀ 19 ਹੈ ਅਤੇ ਦਿਨ ਸ਼ਨਿਚਰਵਾਰ ਹੈ। ਵੀਕਐਂਡ ਸ਼ੁਰੂ ਹੋ ਚੁੱਕਾ ਅਤੇ ਨਾਨਕਸ਼ਾਹੀ ਸੰਮਤ ਕੱਤਕ ਮਹੀਨਾ ਸ਼ੁਰੂ ਹੋ ਚੁੱਕਾ ਹੈ। 5 ਕੱਤਕ ਅੱਜ ਹੋ ਚੁੱਕੀ ਹੈ ਅਤੇ ਸੰਮਤ 556। ਸੋ ਸੰਗਰਾਂਦ ਲੰਘ ਚੁੱਕੀ ਹੈ। ਸੰਗਰਾਂਦ ਦੇ ਬਾਰੇ ਪਿਛਲੀ ਵਾਰੀ ਅੱਸੂ ਦੀ ਬਾਰੇ ਅਸੀਂ ਗੱਲਬਾਤ ਕੀਤੀ ਸੀ, ਕੱਤਕ ਦੇ ਬਾਰੇ ਵੀ ਅੱਜ ਥੋੜ੍ਹੀ ਬਹੁਤੀ ਗੱਲ ਕਰਾਂਗੇ, ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਨੀਆਂ ਹੈ। ਪਿਛਲੀ ਵਾਰੀ ਸਾਡੇ ਸਰੋਤਿਆਂ ਨੇ ਕੁਝ ਜਾਣਕਾਰੀਆਂ ਮੰਗੀਆਂ ਸੀਗੀਆਂ ਸੰਧੂ ਸਾਹਿਬ ਹੋਣਾ ਨੇ, ਅਤੇ ਉਹ ਗਿਆਨੀ ਜੀ ਨਾਲ ਮੇਰੀ ਗੱਲ ਹੋਈ ਸੀ, ਉਹ ਕਹਿੰਦੇ ਮੈਂ ਤਿਆਰੀ ਕੀਤੀ ਹੋਈ ਆ। ਸੋ ਉਹ ਵੀ ਅੱਜ ਆਪਾਂ ਨਸ਼ਰ ਕਰਾਂਗੇ ਅਤੇ ਕਈ ਮਸਲੇ ਨੇ ਕੌਮ ਦੇ ਵਿੱਚ, ਉਹਦੇ ਬਾਰੇ ਵੀ ਗੱਲ ਕਰਾਂਗੇ, ਵਿਚਾਰ ਵੀ ਹੋਏਗਾ, ਮੌਸਮ ਦੀ ਜਾਣਕਾਰੀ ਅਤੇ ਅਹਿਮ ਜਾਣਕਾਰੀਆਂ ਅਤੇ ਖਬਰਾਂ ਲੈ ਕੇ ਹਾਜ਼ਰ ਹਾਂ ਜੀ। ਅਤੇ ਤੁਹਾਡਾ ਸਾਥ ਬੜਾ ਜ਼ਰੂਰੀ ਆ, ਜੁੜੇ ਰਹੋ। 2 ਘੰਟੇ ਆਪਾਂ ਗੱਲਾਂ ਬਾਤਾਂ ਕਰਨੀਆਂ ਅਤੇ ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਹੈ ਉਹ ਹੈਗਾ ਦਿਲ ਵਾਲੀ ਗੱਲ। ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ ਕਿ ਜੋ ਸਾਡੇ ਦਿਲ 'ਚ ਗੱਲ ਹੈ ਉਹ ਅਸੀਂ ਕਰਨੀ ਆ, ਜਿੱਦਾਂ ਦੀ ਫੀਲਿੰਗ ਹੈ ਖੁੱਲ੍ਹ ਕੇ ਗੱਲ ਕਰਨੀ ਆ, ਸੱਭਿਅਕ ਭਾਸ਼ਾ 'ਚ ਗੱਲ ਕਰਨੀ ਹੈ। ਅਤੇ ਤੁਹਾਡਾ ਸਾਥ ਜ਼ਰੂਰੀ ਹੁੰਦਾ, ਕਿਉਂਕਿ ਇਹ ਜਿਹੜਾ ਨੈਰੇਟਿਵ ਹੈ ਪ੍ਰੋਗਰਾਮ ਦਾ, ਇਹ ਸਾਡਾ ਤੁਹਾਡਾ ਸਾਂਝਾ ਆ, ਇਹ ਮੈਂ ਨਹੀਂ ਤੈਅ ਕਰਦਾ ਜਾਂ ਕੋਈ ਹੋਰ ਨਹੀਂ ਤੈਅ ਕਰਦਾ, ਇਹ ਜਿੱਦਾਂ ਜਿੱਦਾਂ ਅਸੀਂ ਪ੍ਰੋਗਰਾਮ ਚੱਲਦਾ ਆ ਤੁਹਾਡੇ ਸੁਨੇਹੇ ਆਉਂਦੇ ਆ, ਤੁਸੀਂ ਸਾਂਝਾ ਪਾਉਂਦੇ ਹੋ, ਹੰਗਾਰਾ ਦਿੰਦੇ ਹੋ ਅਤੇ ਅਸੀਂ ਹੰਗਾਰਾ ਤੁਹਾਨੂੰ ਦਿੰਦੇ ਹਾਂ, ਅਤੇ ਇੱਦਾਂ ਚੱਲਦਾ ਪ੍ਰੋਗਰਾਮ। ਖੈਰ, ਆਓ ਪਹਿਲਾਂ ਆਪਾਂ ਸਰਬੱਤ ਦਾ ਭਲਾ ਮੰਗੀਏ ਅਤੇ ਅਰਦਾਸ ਕਰੀਏ ਕਿ ਸਾਰੇ ਹੀ ਦੁਨੀਆ ਦੇ ਵਿੱਚ ਉਹ ਆਪਣੇ ਭਾਣੇ ਨੂੰ ਲਾਗੂ ਕਰਦਾ ਹੈ ਅਤੇ ਉਹਨੂੰ ਮੰਨਣ ਦੀ ਸਾਨੂੰ ਸਮਰੱਥਾ ਬਖਸ਼ੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਭਾਣੇ ਨੂੰ ਮੰਨਣ ਦੀ ਸਮਰੱਥਾ ਜਿਹੜੀ ਆ, ਦੁੱਖ ਅਤੇ ਸੁੱਖ ਦੋਨਾਂ ਦੇ ਵਿੱਚ ਸਾਡੇ ਅੰਦਰ ਆ ਜਾਵੇ, ਇਹ ਤੋਂ ਵੱਡੀ ਚੀਜ਼ ਆਪਾਂ ਹੋਰ ਕੋਈ ਮੰਗ ਨਹੀਂ ਸਕਦੇ। ਇਹ ਉਦੋਂ ਹੀ ਆਏਗੀ ਜਦੋਂ ਨਾਮ ਸਾਡੇ ਕੋਲ ਹੋਏਗਾ। ਅਕਾਲ ਪੁਰਖ ਮਹਾਰਾਜ ਦਾ ਨਾਮ ਅਸੀਂ ਜਪਾਂਗੇ, ਲਵਾਂਗੇ, ਉਹਦੇ ਬਾਰੇ ਚਿੰਤਨ ਕਰਾਂਗੇ, ਸੁਣਾਂਗੇ, ਗਾਵਾਂਗੇ, ਮੰਨਾਂਗੇ, ਜਿੱਦਾਂ ਜਪਜੀ ਸਾਹਿਬ ਦੇ ਵਿੱਚ ਹੈ, ਫਿਰ ਹੀ ਅਸੀਂ ਭਾਣੇ ਨੂੰ ਸਮਝ ਸਕਦੇ ਹਾਂ। ਅਤੇ ਉਹਦੇ ਲਈ ਅਸੀਂ ਕੀ ਐਫਰਟ ਕਰ ਰਹੇ ਹਾਂ, ਨਾਮ ਪ੍ਰਾਪਤੀ ਲਈ ਕੀ ਐਫਰਟ ਕਰ ਰਹੇ ਹਾਂ, ਇਹ ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਦਿਲ ਦੇ ਅੰਦਰ ਦਿਲ ਵਾਲੀ ਗੱਲ ਕਰੀਏ ਆਪਣੇ ਨਾਲ, ਅਤੇ ਅਸੀਂ ਦੇਖੀਏ ਕਿ ਕਿੰਨਾ ਕੁ ਟਾਈਮ, ਕਿੰਨਾ ਕੁ ਸਮਾਂ, ਕਿੰਨੀ ਕੁ ਐਨਰਜੀ ਅਸੀਂ ਸਮਰਪਿਤ ਕਰ ਰਹੇ ਹਾਂ ਇਸ ਟੀਚੇ ਵੱਲ ਨੂੰ ਵਧਣ ਦੇ ਲਈ। ਹਰ ਬੰਦੇ ਦਾ ਟੀਚਾ ਹੁੰਦਾ ਹੈ ਕਿ ਮੈਂ ਇਸ ਸਾਲ ਮੈਂ ਘਰ ਲੈਣਾ, ਮੈਂ ਗੱਡੀ ਲੈਣੀ, ਮੈਂ ਆਹ ਕਰਨਾ, ਮੈਂ ਉਹ ਕਰਨਾ, ਵਿਆਹ ਕਰਨੇ, ਆਹ ਕਰਨੇ ਆ, ਪਰ ਕਿਸੇ ਨੇ ਟੀਚਾ ਇਹ ਰੱਖਿਆ ਕਿ ਮੈਂ ਅਧਿਆਤਮ ਦੇ ਵਿੱਚ, ਸਪਿਰਿਚੁਅਲ ਲਾਈਫ ਦੇ ਵਿੱਚ ਮੈਂ ਕੋਈ ਅਚੀਵਮੈਂਟ ਕਰਨੀ ਆ, ਜ਼ਰੂਰ ਸਾਂਝਾ ਕਰਿਓ ਅਗਰ ਕੋਈ ਚਿੰਤਨ ਕਰ ਰਿਹਾ ਇਸ ਬਾਰੇ। ਅੱਜ ਦਾ ਵਿਚਾਰ ਹੈਗਾ, ਫਿੱਕਾ ਬੋਲ ਬਕੂਚਣਾ, ਸੁਣ ਮੂਰਖ ਮਨ ਅਜਾਣ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੇ ਦੀ ਗੱਲ ਚੱਲਦੀ ਹੈ ਤਾਂ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ, ਸਾਗ ਬਣਾ ਲਿਆ, ਦਾਲ ਸਬਜ਼ੀ ਕੁਛ ਵੀ ਬਣਾ ਲਈ, ਉਹਦੇ ਵਿੱਚ ਲੂਣ ਪਾਉਣਾ ਭੁੱਲ ਜਾਂਦੇ ਹਾਂ, ਅਤੇ ਅਸੀਂ ਬੈਠੇ ਹੁੰਦੇ ਹਾਂ ਤਿਆਰ ਹੋ ਕੇ ਐਨ ਪਕਵਾਨ ਛਕਣ ਨੂੰ, ਖਾਣ ਨੂੰ, ਕਿਉਂਕਿ ਜਿਹੜਾ ਪਕਵਾਨ ਹੈ ਨਾ ਉਹ ਕਦਾ ਖਾਧਾ ਨਹੀਂ ਜਾਂਦਾ, ਉਹ ਦੇਖਿਆ ਵੀ ਜਾਂਦਾ, ਦੇਖ ਕੇ ਵੀ ਇੱਕ ਸਵਾਦ ਦੇ ਵਿੱਚ ਆਨੰਦ ਹੋਰ ਆਉਂਦਾ ਆ। ਸੋ ਹਨੇਰੇ ਵਿੱਚ ਰੋਟੀ ਖਾਣੀ ਉਹ ਹੋਰ ਚੀਜ਼ ਆ, ਲਾਈਟ ਜਗਾ ਕੇ, ਕੈਂਡਲ ਲਾਈਟ ਕਰਕੇ ਜਾਂ ਲਾਈਟਾਂ ਜਗਾ ਕੇ ਉਹਨੂੰ ਸੋਹਣੀ ਪ੍ਰੈਜੈਂਟੇਸ਼ਨ ਉੱਪਰ ਰੰਗ ਬਿਰੰਗੇ ਧਨੀਆ ਸੈਲਡ ਵਗੈਰਾ ਪਾ ਕੇ, ਉਹ ਵੀ ਇੱਕ ਮਨੁੱਖ ਦੇ ਖਾਣ ਦੇ ਸਵਾਦ ਦੇ ਵਿੱਚ ਆਨੰਦ ਵਧਾਉਂਦਾ ਹੈ। ਪਰ ਜਦੋਂ ਐਨ ਸਾਰਾ ਪਰੋਸਿਆ ਹੋਵੇ, ਸੋਹਣਾ ਲੱਗਦਾ ਹੋਵੇ ਖਾਣਾ, ਸਮੈਲ ਵਧੀਆ ਆਉਂਦੀ ਹੋਵੇ ਸੁਗੰਧੀਆਂ, ਅਤੇ ਉਹਦੇ ਵਿੱਚ ਲੂਣ ਨਾ ਹੋਵੇ, ਤਾਂ ਫਿਰ ਬੰਦਾ ਅਚਾਰ ਮੰਗਦਾ। ਖੈਰ ਇਹਦੇ ਚੁਟਕਲੇ ਵੀ ਬਹੁਤ ਬਣੇ ਹੋਏ ਆ, ਪਰ ਉਹਨੂੰ ਫਿੱਕਾ ਕਹਿੰਦੇ ਆ ਕਿ ਦੇਖਣ ਨੂੰ ਤਾਂ ਖਾਣਾ ਬਹੁਤ ਵਧੀਆ ਆ, ਸਾਰਾ ਕੁਛ ਠੀਕ ਆ, ਪਰ ਜਦੋਂ ਬੁਰਕੀ ਮੂੰਹ 'ਚ ਪਾਉਣੀ ਆ ਤਾਂ ਉਹ ਫਿੱਕਾ ਆ। ਫਿਰ ਕਈ ਵਾਰੀ ਬੰਦਾ ਚੁੱਪ ਕਰਦਾ, ਕਈ ਵਾਰੀ ਗੁੱਸੇ ਹੁੰਦਾ ਕਿ ਲੂਣ ਨਹੀਂ ਪਾਇਆ, ਆਹ ਨਹੀਂ ਪਾਇਆ, ਉਹ ਨਹੀਂ ਪਾਇਆ। ਸੋ ਦੇਖਣ ਵਾਲੇ ਇਸੇ ਤਰ੍ਹਾਂ ਸਾਡੇ ਵਰਗੇ ਬੰਦੇ ਵੀ ਆ ਕਿ ਦੇਖਣ ਨੂੰ ਬਹੁਤ ਸੋਹਣੇ, ਮੇਰੇ ਵਰਗੇ ਦਾੜਾ ਪ੍ਰਕਾਸ਼ ਕੀਤਾ ਹੋਇਆ, ਪੱਗ ਬੰਨ੍ਹੀ ਹੋਈ ਆ ਅਤੇ ਕੈਮਰਿਆਂ ਨਾਲ ਰੰਗ ਗੋਰੇ ਕੀਤੇ ਹੋਏ ਨੇ, ਅਤੇ ਜਦੋਂ ਬੋਲਦੇ ਨੇ ਅਤੇ ਉਹਨਾਂ ਦੇ ਬੋਲਾਂ ਦੇ ਵਿੱਚੋਂ ਆਨੰਦ ਨਹੀਂ ਆਉਂਦਾ, ਉਹ ਆਨੰਦ ਨਹੀਂ ਆਉਂਦਾ ਜਿੱਦਾਂ ਦਾ ਚਿਹਰਾ ਹੁੰਦਾ ਹੈ। ਸੋ ਇੱਕ ਵੱਡੀ ਸਮੱਸਿਆ ਆ ਇਹ ਸਮਾਜ ਦੇ ਵਿੱਚ, ਅਤੇ ਗੁਰੂ ਸਾਹਿਬ ਨੇ ਇਸ ਅਵਗੁਣ ਨੂੰ ਦੂਰ ਕਰਨ ਦੇ ਲਈ ਬਾਣੀ ਦੇ ਵਿੱਚ ਬਹੁਤ ਸਾਨੂੰ ਸਮਝਾਵਣੇ ਕੀਤੇ ਨੇ, ਅਤੇ ਆਪਣੀ ਪਰਸਨੈਲਿਟੀ ਡਿਵੈਲਪ ਕਰਨ ਦੇ ਲਈ ਸਾਨੂੰ ਤਾਕੀਦ ਕੀਤੀ ਹੈ, ਜ਼ੋਰ ਦਿੱਤਾ ਕਿ ਆਪਣ ਫਿੱਕਾ ਨਾ ਬੋਲੋ। ਇਹਦੇ ਨਾਲ ਕੀ ਹੈ, ਤਨ ਅਤੇ ਮਨ ਫਿੱਕਾ ਹੋ ਜਾਂਦਾ ਹੈ। ਇਸ ਦੀ ਤਾਜ਼ੀ ਉਦਾਹਰਣ ਜਥੇਦਾਰ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਅਸਤੀਫੇ ਨੇ, ਉਹਨਾਂ ਦੇ ਨਾਲ ਵਰਤ ਰਹੇ ਘਟਨਾ ਕ੍ਰਮ ਨੇ ਸਾਨੂੰ ਦਿੱਤੀ ਆ। ਵਿਰਸਾ ਸਿੰਘ ਵਲਟੋਆ 'ਤੇ ਉਹਨਾਂ ਨੇ ਵੀਡੀਓ ਦੇ ਰਾਹੀਂ ਸ਼ਰੇਆਮ ਇਲਜ਼ਾਮ ਲਾਇਆ ਕਿ ਕਾਫੀ ਸਮੇਂ ਤੋਂ ਕਰਦਾਰ ਕੁਸ਼ੀ ਚੱਲ ਰਹੀ ਆ ਉਹਨਾਂ ਦੀ, ਹਰਪ੍ਰੀਤ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ, ਕਿ ਇਹ RSS ਦਾ ਬੰਦਾ ਆ, ਖਾਕੀ ਨਿੱਕਰ ਪਾਈ ਹੋਈ ਆ, ਮਤਲਬ ਬੜੀ ਮਾੜੀ ਸ਼ਬਦਾਵਲੀ, ਭੱਦੀ ਸ਼ਬਦਾਵਲੀ ਅਸੀਂ ਵੀ ਵਰਤਦੇ ਹਾਂ, ਮਤਲਬ ਮੈਂ ਕੋਸ਼ਿਸ਼ ਕਰਦਾ ਨਾ ਵਰਤਾਂ, ਪਰ ਮੈਂ ਦੇਖਿਆ ਕਿ ਸਾਡੇ ਸਰਕਲ ਦੇ ਵਿੱਚ ਜਿੱਥੇ ਵੀ ਜਾਓ ਜੀ, ਇਹ ਜੀ ਜਥੇਦਾਰ ਐਂ ਹੁੰਦੇ ਆ, ਜਥੇਦਾਰ ਉਹ ਹੁੰਦੇ ਆ। ਪਰ ਪਿਆਰੇ, ਪਹਿਲਾਂ ਮੈਂ ਜਥੇਦਾਰਾਂ ਨੂੰ ਮਿਲਦਾ ਨਹੀਂ ਸੀ ਹੁੰਦਾ, ਮੈਨੂੰ ਕੋਈ ਪਤਾ ਨਹੀਂ ਸੀ, ਮੇਰਾ ਟੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਆਇਆ ਪਹਿਲੀ ਵਾਰੀ। ਗਿਆਨੀ ਸੰਤੋਖ ਸਿੰਘ ਜੀ ਹੁਣੀ ਤਾਂ ਰਹੇ ਉੱਥੇ ਨੇ, ਖੈਰ ਉਹਨਾਂ ਤੋਂ ਫਿਰ ਆਪਾਂ ਗੱਲਾਂ ਸੁਣਾਂਗੇ, ਪਰ ਮੇਰਾ ਪਰਸਨਲੀ ਟੱਚ ਜਿਹੜਾ ਆ ਉਹ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਆਇਆ, ਅਤੇ ਕਿਰਪਾਨ ਮਾਮਲੇ 'ਚ ਆਇਆ, ਅਸੀਂ ਵਿਚਾਰਾਂ ਕੀਤੀਆਂ, ਸਟ੍ਰੈਟਜੀ ਬਣਾਈ, ਔਰ ਬਹੁਤ ਵਧੀਆ ਉਹਨਾਂ ਨੇ ਗਾਈਡ ਕੀਤਾ। ਫਿਰ ਮੈਂ ਉਹਨਾਂ ਨੂੰ ਪਹਿਲੀ ਵਾਰੀ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ 550 ਸਾਲਾਂ ਦੇ ਉੱਤੇ ਤਕਰੀਰ ਕਰਦੇ ਉਹਨਾਂ ਨੂੰ ਮੈਂ ਦੇਖਿਆ ਅਤੇ ਸੁਣਿਆ, ਬੜੇ ਵੱਡੇ ਵੱਡੇ ਲੀਡਰ ਉੱਥੇ ਤਕਰੀਰ ਕਰ ਰਹੇ ਸਨ, ਪਾਕਿਸਤਾਨ ਦੇ ਫੋਰਨ ਮਿਨਿਸਟਰ ਇਮਰਾਨ ਖਾਨ ਖੁਦ, ਨਵਜੋਤ ਸਿੱਧੂ, ਇਹਨਾਂ ਨੇ ਤਕਰੀਰ ਕੀਤੀ। ਪਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਸਿੱਖਾਂ ਦੀ ਤਰਜਮਾਨੀ ਕੀਤੀ, ਰਿਪ੍ਰਜੈਂਟੇਟਿਵ ਬਣ ਕੇ ਉਹਨਾਂ ਨੇ ਸਿੱਖਾਂ ਵੱਲੋਂ ਆਪਣਾ 5 ਮਿੰਟ ਦਾ ਭਾਸ਼ਣ ਦਿੱਤਾ, ਤਾਂ ਸਾਰਿਆਂ ਨੂੰ ਇੰਪ੍ਰੈਸਿਵ ਭਾਸ਼ਣ ਉਹਨਾਂ ਦਾ ਸੀ, ਸੁਣ ਕਰਕੇ ਰੱਖਤਾ ਸਾਰਿਆਂ ਨੂੰ, ਕੋਈ ਹਲਕੀ ਗੱਲ ਨਹੀਂ ਸੀ, ਬੜੀਆਂ ਡੂੰਘੀਆਂ ਗੱਲਾਂ ਕੀਤੀਆਂ ਉਹਨਾਂ ਨੇ, ਸਰਲ ਭਾਸ਼ਾ 'ਚ ਕੀਤੀਆਂ, ਸਾਰਿਆਂ ਨੇ ਵਾਹ ਵਾਹ ਕੀਤੀ। ਅਸੀਂ ਕਿਉਂਕਿ ਸਾਰਾ ਗਰੁੱਪ ਬੈਠੇ ਸੀ ਕਰਤਾਰਪੁਰ ਸਾਹਿਬ, ਉਦੋਂ ਰਸ਼ ਬਹੁਤ ਸੀਗਾ, ਅਤੇ ਸਾਰਿਆਂ ਨੇ ਬੜਾ ਸਲਾਹਿਆ ਉਹਨਾਂ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ, ਤਕਰੀਰ ਕੀਤੀ। ਉਸ ਤੋਂ ਬਾਅਦ ਚਲੋ ਮੇਰਾ ਵਾਹ ਪੈਂਦਾ ਰਿਹਾ ਦਿੱਲੀ, ਉਹਨਾਂ ਨੇ ਕੋਵਿਡ ਦੇ ਵਿੱਚ ਬੜੇ ਕੰਮ ਕੀਤੇ, ਦਿੱਲੀ ਕਮੇਟੀ ਨਾਲ ਵੀ ਰਲ ਕੇ ਕੰਮ ਕੀਤੇ, ਤਾਂ ਬਹੁਤ ਸਹਿਯੋਗ ਦਿੱਤਾ। ਹੁਣ ਦੇਖੋ ਉਹਨਾਂ ਨੂੰ, ਉਹ ਜਥੇਦਾਰ ਦੀ ਪੋਜੀਸ਼ਨ 'ਤੇ ਬੈਠੇ ਨੇ, ਅਕਾਲ ਤਖ਼ਤ ਸਾਹਿਬ ਦੀ ਪੋਜੀਸ਼ਨ 'ਤੇ ਬੈਠੇ ਨੇ, ਉਹ ਜਿੰਨੇ ਵੀ ਸਿੱਖ ਨੇ, 2.5-3.4 ਕਰੋੜ ਸਿੱਖ ਨੇ, ਉਹ ਉਹਨਾਂ ਨੂੰ ਰੀਪ੍ਰਜੈਂਟ ਕਰ ਰਹੇ ਨੇ, ਜਿਹੜੇ 5 ਜਥੇਦਾਰ ਸਾਹਿਬ ਹੈ। ਚਲੋ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਦੋਂ ਸੀਗੇ, ਅਤੇ ਹੁਣ ਉਹ ਤਲਵੰਡੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਔਰ ਉਹ ਇਲਾਕੇ ਦੀ ਤਰਜਮਾਨੀ ਕਰ ਰਹੇ ਨੇ, ਪੰਜ ਰਲ ਕੇ ਸਾਰੀ ਕੌਮ ਦੀ ਤਰਜਮਾਨੀ ਕਰ ਰਹੇ ਨੇ। ਹੁਣ ਉਹਨਾਂ ਨੂੰ ਮਾੜਾ ਭਲਾ ਅਸੀਂ ਕਹੀ ਜਾ ਰਹੇ ਹਾਂ। ਦੇਖੋ, ਆਪਾਂ ਉਹਨਾਂ ਦੀ ਪੋਲਿਸੀ ਨੂੰ ਆਪਾਂ ਭੰਡ ਸਕਦੇ ਹਾਂ, ਪੋਲਿਸੀ 'ਤੇ ਆਪਾਂ ਟੀਕਾ ਟਿੱਪਣੀ ਕਰ ਸਕਦੇ ਹਾਂ, ਭੰਡ ਨਹੀਂ, ਭੰਡਣ ਦਾ ਮਤਲਬ ਹੋਰ ਹੁੰਦਾ ਆਲੋਚਨਾ ਕਰ ਸਕਦੇ ਹਾਂ ਵੀ ਇਹ ਇੱਦਾਂ ਨਹੀਂ, ਇੱਦਾਂ ਹੋ ਸਕਦੀ ਆ, ਇਹਨੂੰ ਸੱਭਿਅਕ ਤਰੀਕੇ ਨਾਲ ਇੱਕ ਪਰ ਪਰਸਨੈਲਿਟੀ ਨੂੰ ਮਤਲਬ ਗਲਤ ਸ਼ਬਦਾਵਲੀਆਂ ਵਰਤੀ ਜਾਣੀਆਂ। ਸਾਡੇ 'ਚ ਵੀ ਇਹ ਟੈਂਡੈਂਸੀ ਆ ਚੁੱਕੀ ਸਿੱਖਾਂ ਦੇ ਵਿੱਚ ਕਿ ਅਸੀਂ ਆਪਣੇ ਲੀਡਰਾਂ ਨੂੰ, ਖਾਸ ਕਰਕੇ ਜਿਹੜੇ ਸਾਡੇ ਉੱਚ ਪਦਵੀਆਂ 'ਤੇ ਬੈਠੇ ਆ, ਉਹਨਾਂ ਨੂੰ ਪਰਸਨਲੀ ਤੌਰ 'ਤੇ ਫਿੱਕਾ ਬੋਲਦੇ ਹਾਂ। ਇਹ ਸਿੱਖੀ ਦਾ ਸਿਧਾਂਤ ਨਹੀਂ ਹੈਗਾ, ਇੱਕ ਸੱਭਿਅਕ ਸਿਧਾਂਤ ਨਹੀਂ ਹੈਗਾ। ਇਸ ਧਰਮ ਦੀ ਤਾਂ ਬਾਅਦ ਦੀ ਗੱਲ ਕਰਦੇ, ਪਹਿਲਾਂ ਇੱਕ ਜੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਇਹ ਸਿਧਾਂਤ ਨਹੀਂ ਹੈਗਾ। ਤਾਂ ਕੀ ਸਾਨੂੰ ਹੱਕ ਮਿਲ ਗਿਆ ਕਿ ਬਹੁਤ ਵੱਡਾ ਪ੍ਰੈਸ਼ਰ ਜਿਨ੍ਹਾਂ ਦੇ ਉੱਤੇ ਆ ਕੌਮ ਦਾ, ਉਹ ਪ੍ਰੈਸ਼ਰ ਨੂੰ ਹੋਰ ਵਧਾਈਏ, ਅਸੀਂ ਉਹਨਾਂ ਦੀ ਮਦਦ ਕਰਨ ਦੀ ਬਜਾਏ ਅਸੀਂ ਹੋਰ ਵਧਾਈਏ, ਫਿੱਕਾ ਬੋਲੀਏ, ਗਾਲਾਂ ਕੱਢੀਏ? ਇਹੋ ਜਿਹੇ ਬੰਦਿਆਂ ਨੂੰ ਤਾਂ ਬਹੁਤ ਪਹਿਲਾਂ ਹੀ ਛੇਕ ਦੇਣਾ ਚਾਹੀਦਾ ਹੈ, ਸਟਾਰਟਿੰਗ ਦੇ ਵਿੱਚ ਹੀ। ਹੁਣ ਤ੍ਰਾਸਦੀ ਇਸ ਗੱਲ ਦੀ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਤਾਂ ਹਾਮੀ ਭਰੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਕਿ ਜੇ ਇਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਮੈਂ ਵੀ ਅਸਤੀਫਾ ਦੇਵਾਂਗਾ। ਪਰ ਅਕਾਲੀ ਦਲ ਜਿਨ੍ਹਾਂ ਦਾ ਵਿਰਸਾ ਸਿੰਘ ਵਲਟੋ ਮੈਂਬਰ ਹੈ, ਉਹਨਾਂ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ, ਉਹਨਾਂ ਦੀ ਲੀਡਰਸ਼ਿਪ ਜਿਹੜੀ ਆ ਸੁੱਤੀ ਪਈ ਆ। ਉਹ ਸੁਪਨੇ ਲੈਂਦੇ ਨੇ ਲੀਡਰਸ਼ਿਪ ਕਿ ਅਸੀਂ ਪੰਜਾਬ ਦੀ ਤਰਜਮਾਨੀ ਕਰਦੇ ਹਾਂ, ਪਰ ਇਸ ਮਾਮਲੇ ਦੇ ਵਿੱਚ ਉਹ ਜਿਹੜਾ ਕੋਰ ਹੈ ਉਹਨਾਂ ਦਾ ਮੁੱਢ, ਉਹਦੀ ਵੀ ਤਰਜਮਾਨੀ ਨਹੀਂ ਕਰ ਰਹੇ। ਕੱਲ੍ਹ ਹੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਚਰਨਜੀਤ ਸਿੰਘ ਚੰਨੀ ਦਾ, ਉਹਨਾਂ ਨੇ ਬੜੇ ਸਖ਼ਤ ਲਫ਼ਜ਼ਾਂ ਦੇ ਵਿੱਚ ਕੈਨੇਡਾ ਨਾਲ ਵਿਗੜ ਰਹੇ ਹਾਲਾਤਾਂ ਨੂੰ ਜਾਂ ਸਰਕਾਰ ਦੇ ਰਿਲੇਸ਼ਨ ਨੂੰ ਉਹਨਾਂ 'ਤੇ ਟੀਕਾ ਟਿੱਪਣੀ ਕੀਤੀ ਹੈ। ਇਹ ਬਿਆਨ ਅਕਾਲੀ ਦਲ ਨੂੰ ਦੇਣਾ ਚਾਹੀਦਾ ਸੀ ਅਤੇ ਉਹ ਦੇਖ ਲਓ ਕਿੱਧਰੋਂ ਦੇ ਰਹੇ ਨੇ, ਹੈ ਨਾ। ਇਸ ਕਰਕੇ ਉਹ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਉਹ ਸੁੱਤੀ ਪਈ ਆ, ਉਹ ਇਹਦੇ ਬਾਰੇ ਕੁਛ ਕਹਿ ਨਹੀਂ ਰਹੀ। ਹਰ ਪਾਸੇ ਮਤਲਬ ਨਿਖੇਧੀ ਹੋ ਰਹੀ ਹੈ ਇਸ ਚੀਜ਼ ਦੀ, ਜਿਹਨੂੰ ਪੰਜਾਬੀ 'ਚ ਲਾਲਾ ਲਾਲਾ ਵੀ ਕਹਿੰਦੇ, ਉਹ ਹੋ ਰਹੀ ਹੈ ਅਤੇ ਉਹ ਫਿਰ ਫੇਲ ਹੋ ਰਹੀ ਆ ਅਕਾਲੀ ਦਲ ਦੀ ਲੀਡਰਸ਼ਿਪ। ਇਹਦੇ ਬਾਰੇ ਕਰਾਂਗੇ ਗੱਲ ਆਪਾਂ। ਸੈਲਫ ਡਿਸਿਪਲਿਨ ਜਿਹੜਾ ਪਾਰਟੀ ਦਾ ਬਹੁਤ ਜ਼ਰੂਰੀ ਹੈ। ਰਿਪੀਟਿਡ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਵਾਰ ਵਾਰ, ਰਿਪੀਟ ਅਫੈਂਡਰਸ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ, ਇਹ ਖੁਦ ਕਰ ਰਹੇ ਨੇ ਜਾਂ ਕਿਸੇ ਦੇ ਕਹਿਣ 'ਤੇ ਕਰ ਰਹੇ ਨੇ, ਅਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇਹਦਾ ਕੋਈ ਤੋੜ ਨਹੀਂ, ਇਹਦਾ ਕੋਈ ਬਦਲ ਨਹੀਂ, ਉਹਨੂੰ ਰੋਕ ਨਹੀਂ ਸਕਦੇ, ਉਹਨੂੰ ਟੋਕ ਨਹੀਂ ਸਕਦੇ, ਇੱਕ ਬਿਆਨ ਵੀ ਨਹੀਂ ਦੇ ਸਕਦੇ, ਉਹਨੂੰ ਡਿਸਿਪਲਿਨ ਵੀ ਨਹੀਂ ਕਰ ਸਕਦੇ। ਪਾਰਟੀ ਹੈ ਹੀ ਨਹੀਂ, ਇੱਥੇ ਪਾਰਟੀਆਂ ਦੇ ਵਿਪ ਹੁੰਦੇ ਨੇ, ਬਾਹਰ ਤੁਸੀਂ ਦੇਖੋ ਉਹਨਾਂ ਨੂੰ ਵਿਪ ਉਹਨੂੰ ਕਹਿੰਦੇ ਜਿਹਦੇ ਕੋਈ ਸ਼ੈਂਟਾ ਹੋਵੇ, ਕਿ ਪਾਰਟੀ ਦੇ ਵਿੱਚ ਜੇ ਕੋਈ ਇੱਧਰ ਉੱਧਰ ਕਰਦਾ ਤਾਂ ਉਹ ਬੰਦਾ ਵਿਪ ਹੈ, ਉਹਨੂੰ ਡਿਸਿਪਲਿਨ ਕਰ ਸਕਦੇ ਆ ਕਿ ਤੂੰ ਇੰਨੀ ਦੇਰ ਬੋਲਣਾ ਨਹੀਂ, ਤੈਨੂੰ ਫਾਈਨ ਹੈ, ਜਾਓ ਹੋਇਆ ਜਾਓ ਹੋਇਆ, ਤੈਨੂੰ ਅਗਲੀ ਵਾਰੀ ਟਿਕਟ ਨਹੀਂ ਦੇਣੀ, ਹੈ ਨਾ। ਕੋਈ ਇਹੋ ਜਿਹੀ ਡੈਮੋਕ੍ਰੇਸੀ ਤਾਂ ਹੈਗੀ ਆ ਅਕਾਲੀ ਇੰਡੀਆ ਦੇ ਵਿੱਚ, ਪਰ ਅਕਾਲੀ ਦਲ ਦੀ ਖੁਦ ਡੈਮੋਕ੍ਰੇਸੀ ਹੈ ਨਹੀਂ, ਉਹ ਡਿਕਟੇਟਰਸ਼ਿਪ ਹੈ। ਇੱਦਾਂ ਹੀ ਕਾਂਗਰਸ ਦੇ ਵਿੱਚ ਡਿਕਟੇਟਰਸ਼ਿਪ ਹੈ ਟੌਪ 'ਤੇ, ਅਤੇ ਅਸੀਂ ਭੰਡਦੇ ਹਾਂ ਬੀਜੇਪੀ ਨੂੰ ਸਿਰਫ ਇਸ ਕਰਕੇ ਕਿ ਉਹ ਇੱਕ ਹਿੰਦੂ ਥੋਟ ਨੂੰ, ਹਿੰਦੂ ਆਈਡੀਓਲੋਜੀ ਨੂੰ ਰੀਪ੍ਰਜੈਂਟ ਕਰਦੇ ਨੇ, ਪਰ ਉਹ ਦੇਖੋ ਤਾਂ ਸਹੀ ਉਹਨਾਂ ਦੇ ਪੋਜ਼ਿਟਿਵ ਪੁਆਇੰਟ ਵੀ ਦੇਖੋ, ਡੈਮੋਕ੍ਰੈਟਿਕ ਹੈ ਉਹ ਅਤੇ ਉਹਨਾਂ ਦੇ ਆਪਣੇ ਰੂਲਸ ਨੇ। ਹੁਣ ਕੰਗਣਾ ਰਣੌਤ ਨੂੰ ਡਿਸਿਪਲਿਨ ਕੀਤਾ ਹੋਇਆ, ਮੁੜ ਕੇ ਬੋਲੀ ਨਹੀਂ, ਬਹੁਤ ਦੋ ਤਿੰਨ ਵਾਰੀ ਹੁਣ ਕੱਚਾ ਧੂੰਆਂ ਮਾਰਿਆ ਬਣਨ ਤੋਂ ਬਾਅਦ MLA MP, ਪਰ ਉਹ ਤੋਂ ਬਾਅਦ ਉਹਨੂੰ ਪਾਰਟੀ ਨੇ ਕਹਿ ਦਿੱਤਾ ਵੀ ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਤੇਰਾ ਆਪਣਾ ਮਸਲਾ ਹੈ, ਤੂੰ ਆ ਪਰੇ ਰੱਖ, ਸਾਡਾ BJP ਨਾਲ ਕੋਈ ਲੈਣ ਦੇਣ। ਉਹ ਚੁੱਪ ਕਰਕੇ ਬਹਿ ਗਏ, ਮੁੜ ਕੇ ਕੁਸਕੀ ਨਹੀਂ ਹੈਗੀ। ਇਹਨੂੰ ਕਹਿੰਦੇ ਆ ਸ਼ੈਂਟਾ, ਇਹਨੂੰ ਕਹਿੰਦੇ ਵਿਪ, ਅਤੇ ਵਿਰਸੇ ਵਲਟੋਏ ਦੀ ਕੀ ਜ਼ਰੂਰਤ ਹੈ ਕਿ ਉਹ ਕਿਸੇ ਵੀ ਪੰਜਾਂ ਤਖਤਾਂ ਦੇ ਵਿੱਚੋਂ, ਅਕਾਲ ਤਖਤ ਸਾਹਿਬ ਹੋ ਜਾਏ ਜਾਂ ਕੋਈ ਵੀ ਤਖਤ ਹੈ ਆਪਣਾ, ਉਹਨਾਂ ਦੇ ਰੀਪ੍ਰਜੈਂਟੇਟਿਵ ਨੂੰ, ਉਹਨਾਂ ਦੇ ਮੁਖੀ ਨੂੰ ਇੱਦਾਂ ਦੀ ਭੱਦੀ ਸ਼ਬਦਾਵਲੀ ਜਿੱਦਾਂ ਗਿਆਨੀ ਜੀ ਦੱਸਦੇ ਨੇ ਉਹ ਬੋਲ ਜਾਣ। ਬੜਾ ਮਾੜਾ ਰੁਝਾਨ ਹੈ ਅਤੇ ਇੱਕ ਬੜਾ ਹੀ ਡੂੰਘਾ ਐਕਸਪੀਰੀਅੰਸਡ ਲੀਡਰ ਜਿਹੜਾ ਆ ਉਹ ਕਹਿੰਦਾ ਵੀ ਮੈਂ ਇੱਕ ਬਸ ਆਪਣੇ ਸਾਦੇ ਘਰ 'ਚ ਰਹਿਣਾ, ਮੇਰੀਆਂ ਗੱਡੀਆਂ ਵੀ ਵਾਪਸ, ਸਿਕਿਉਰਿਟੀ ਵਾਪਸ, ਮੈਨੂੰ ਲੋੜ ਹੀ ਨਹੀਂ ਹੈਗੀ, ਮੈਂ ਤਾਂ ਆਪਣੇ ਪਰਿਵਾਰ 'ਚ ਰਹਿਣਾ। ਉਹਨਾਂ ਨੂੰ ਕੋਈ ਕਮੀ ਨਹੀਂ ਹੈਗੀ, ਕੌਮ ਨੇ ਉਹਨਾਂ ਨੂੰ ਜਿਹੜੇ ਗੁਣੀ ਗਿਆਨੀ ਆ ਉਹਨਾਂ ਨੂੰ ਕੋਈ ਕਮੀ ਨਹੀਂ, ਉਹਨਾਂ ਦਾ ਗੁਣ ਪਛਾਣ ਹੋ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਫਿੱਕਾ ਬੋਲਣਾ ਨਾ ਇਹ ਬੜਾ ਮਾੜਾ ਆ। ਇਹ ਮੇਰੀਆਂ ਟਿੱਪਣੀਆਂ ਇਸ ਮਾਮਲੇ ਦੇ ਵਿੱਚ, ਪਰ ਅਸੀਂ ਜਦ ਗੁਰੂ ਗ੍ਰੰਥ ਸਾਹਿਬ ਨਾਲ ਜੀ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਤਾਂ ਫਿੱਕਾ ਬੋਲਣ ਦੇ ਬਾਰੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਬਾਣੀ ਰਚੀ ਗਈ ਆ ਬਾਬਾ ਫਰੀਦ ਜੀ ਦੀ, ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਾਡੀ ਝੋਲੀ ਪਾਈ ਆ, ਉਹਨਾਂ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਅਖੀਰ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਲੋਕ ਨੇ ਨਾ, ਉਹਨਾਂ ਦੇ ਵਿੱਚ ਲਾਸਟ ਜਿਹੜੇ ਸ਼ਲੋਕ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਏ ਮਾਣਕ ਸਭ ਅਮੋਲ ਵੇ। ਇਹ ਸਲੋਕ ਬੜਾ ਸਾਨੂੰ ਗੁੰਝਲਦਾਰ ਲੱਗਦਾ, ਪਰ ਜਦ ਆਪਾਂ ਇਹਦੇ ਬਾਰੇ ਸੋਚੀਏ, ਵਾਰ ਵਾਰ ਸੋਚੀਏ, ਤਾਂ ਬਹੁਤ ਸਿੱਧੀਆਂ ਸਿੱਧੀਆਂ ਗੱਲਾਂ ਹੈ ਵੀ ਕਹਿੰਦੇ ਇੱਕ ਫਿੱਕਾ ਨਾ ਗਲਾਏ, ਗੱਲਾਂ ਦੇ ਵਿੱਚ ਗੱਲ ਆਏ ਹੈ, ਇਹਨੂੰ ਗਾਲਾਂ ਵੀ ਕਹਿ ਸਕਦੇ ਹਾਂ, ਗਾਲਾਂ ਨਾ ਕੱਢੋ, ਫਿੱਕਾ ਨਾ ਹੋਵੇ, ਜਾਂ ਗੱਲਾਂ ਦੇ ਵਿੱਚ ਕਿਸੇ ਨੂੰ ਥੱਲੇ ਨਾ ਲਾਓ ਫਿੱਕਾ ਬੋਲ ਕੇ। ਕਿਉਂ? ਕਿਉਂਕਿ ਸਭ ਨਾ ਮੈਂ ਸੱਚਾ ਧਨੀ, ਸਾਰਿਆਂ ਦੇ ਵਿੱਚ ਅਕਾਲ ਪੁਰਖ ਹੀ ਹੈ। ਜੇ ਅਸੀਂ ਦੂਸਰੇ ਬੰਦੇ ਨੂੰ ਅਸੀਂ ਫਿੱਕਾ ਬੋਲਦੇ ਹਾਂ ਤਾਂ ਉਹਦੇ ਅੰਦਰ ਜਿਹੜਾ ਅਕਾਲ ਪੁਰਖ ਹੈ ਅਸੀਂ ਉਹਨੂੰ ਹੀ ਫਿੱਕਾ ਬੋਲ ਰਹੇ ਹਾਂ। ਹਿਆਓ ਨਾ ਕਹੀ ਠਾਏ, ਹਿਆਓ ਦਾ ਮਤਲਬ ਹਿਰਦੇ, ਕਿਸੇ ਦੇ ਹਿਰਦੇ ਨੂੰ ਠਾ ਕਹਿ ਕੇ ਨਾ ਬੁਲਾਓ। ਆਪਾਂ ਬੱਚਿਆਂ ਨੂੰ ਡਰਾਉਂਦੇ ਹੁੰਦੇ ਨਾ, ਦਰਵਾਜ਼ੇ ਉਹਦੇ ਲੁਕ ਜਾਈਦਾ ਅਤੇ ਬੱਚਾ ਆਉਂਦਾ ਸੀ ਕਹਿੰਦੇ ਠਾ, ਉਹ ਇੱਕਦਮ ਡਰ ਜਾਂਦਾ। ਬਿਲਕੁਲ ਆਹੀ ਫੀਲਿੰਗ ਸਾਨੂੰ ਭਗਤ ਜੀ ਬਾਬਾ ਫਰੀਦ ਜੀ ਦੱਸ ਰਹੇ ਨੇ ਕਿ ਹਿਆਓ ਨਾ ਕਹੀ ਠਾਏ, ਕਿਸੇ ਦਾ ਹਿਰਦਾ ਠਾ ਕਹਿ ਕੇ ਡਰਾਓ ਨਾ, ਮਾਣਕ ਸਭ ਅਮੋਲ ਵੇ। ਸਾਰਿਆਂ ਦੇ ਹਿਰਦੇ ਮਾਣਕ ਵਰਗੇ ਆ, ਉਹਦਾ ਕੋਈ ਮੁੱਲ ਨਹੀਂ ਹੈਗਾ, ਇਸ ਕਰਕੇ ਡਰਾਓ ਨਾ, ਸਾਰਿਆਂ ਦੇ ਹਿਰਦੇ ਸੇਮ ਹੈ। ਹੁਣ ਉਸ ਤੋਂ ਅੱਗੇ ਅਗਲੇ ਸ਼ਲੋਕ 'ਚ ਇਸ ਨੂੰ ਹੋਰ ਵਾਧਾ ਕਰਦੇ ਨੇ ਕਿ ਸਭ ਨਾ ਮਨ ਮਾਣਕ। ਹੁਣ ਸਾਨੂੰ ਜਦ ਇਹ ਸਮਝ ਆ ਗਈ ਹੈ ਕਿ ਸਾਰਿਆਂ ਦਾ ਜਿਹੜਾ ਮਨ ਹੈ ਉਹ ਬਹੁਤ ਕੀਮਤੀ ਹੈ, ਮਾਣਕ ਵਾਂਗਰ ਹੈ, ਉਹ ਚਕਨਾ ਚੂਰ ਟੁੱਟ ਜਾਏਗਾ। ਠਾਹੁਣ ਮੂਲ ਮਚਾਂਗਵਾ, ਠਾ ਕਹਿ ਕੇ ਕਿਉਂ ਮਚਾਉਂਦੇ ਹਾਂ ਫਿਰ ਅਸੀਂ, ਕਿਉਂ ਅਸੀਂ ਠਾਹ ਠਾਹ ਕਰੀ ਜਾਂਦੇ ਹਾਂ ਫਿੱਕਾ ਬੋਲ ਕੇ, ਕਾਹਨੂੰ ਅਸੀਂ ਮਚਾਈ ਜਾਂਦੇ ਹਾਂ, ਉਸ ਮਾਣਕ ਨੂੰ ਜਾਲੀ ਜਾਂਦੇ ਹਾਂ, ਖਤਮ ਕਰੀ ਜਾਂਦੇ ਹਾਂ। ਫਿਰ ਸਾਨੂੰ ਸਮਝਾਵਣਾ ਕਰਦੇ ਨੇ ਕਿ ਜੇ ਤੋਂ ਪੀਰੀਆਂ ਦੀ ਸਿੱਖ, ਜੇ ਤੈਨੂੰ ਕਿਸੇ ਪੀਰ ਦੀ ਸਿੱਖ ਹੈ, ਐਜੂਕੇਸ਼ਨ ਲਈ ਹੋਈ ਹੈ ਤਾਂ ਕਿਸੇ ਗੁਰੂ ਤੋਂ, ਪੀਰ ਤੋਂ, ਤਾਂ ਹਿਆਓ ਨਾ ਠਾਏ ਕਹੀਦਾ, ਕਿਸੇ ਦੇ ਹਿਰਦੇ ਨੂੰ ਠਾ ਕਹਿ ਕੇ ਨਹੀਂ ਕਹੀ ਬੁਲਾਈਦਾ, ਫਿੱਕਾ ਨਹੀਂ ਬੋਲੀਦਾ। ਕਿੰਨਾ ਸੁੰਦਰ ਵਿਚਾਰ ਅਤੇ ਖਿਆਲ ਬਾਬਾ ਫਰੀਦ ਜੀ ਸਾਨੂੰ ਦਿੰਦੇ ਨੇ, ਸਮਝਾਵਣਾ ਕਰਦੇ ਨੇ। ਔਰ ਧੰਨ ਸਾਡੇ ਗੁਰੂ ਨੇ ਜਿਨ੍ਹਾਂ ਨੇ ਇਹ ਬਾਣੀ ਇਕੱਤਰ ਕਰਕੇ ਸਾਡੇ ਝੋਲੀ ਪਾਈ ਆ। ਔਰ ਇਹ ਬੇਸਿਸ ਨੇ, ਇਹ ਆਧਾਰ ਹੈ ਜੀਵਨ ਦੇ। ਧਰਮ ਇਹ ਤੋਂ ਬਾਅਦ ਸ਼ੁਰੂ ਹੁੰਦਾ ਆ, ਧਰਮ ਇਹਨਾਂ ਚੀਜ਼ਾਂ ਨੂੰ ਪੱਕਾ ਕਰਦਾ ਆ। ਪਰ ਜੇ ਅਸੀਂ ਪਹਿਲਾਂ ਇੱਕ ਮਨੁੱਖ ਹੀ ਨਾ ਬਣ ਸਕੇ, ਉਸ ਫਰੇਮਵਰਕ ਦੇ ਵਿੱਚ ਹੀ ਨਾ ਆ ਸਕੇ, ਤਾਂ ਧਰਮ ਉੱਥੇ ਨਹੀਂ ਖੜੇਗਾ, ਉੱਥੇ ਨਹੀਂ ਆਏਗਾ। ਅਸੀਂ ਜਿੱਦਾਂ ਦੇ ਮਰਜ਼ੀ ਰੂਪ ਸਰੂਪ ਬਣਾ ਲਈਏ ਧਾਰਮਿਕ, ਜੇ ਇਹ ਐਟਰੀਬਿਊਟਸ, ਇਹ ਗੁਣ ਨਹੀਂ ਹੈਗੇ ਸਾਡੇ ਕੋਲ, ਤਾਂ ਧਰਮ ਨਹੀਂ ਖੜੇਗਾ। ਫਿਰ ਜਿੱਦਾਂ ਗੱਡੀ ਕੱਚਾ ਧੂਆਂ ਮਾਰਦੀ ਆ ਉੱਦਾਂ ਵੱਜੇਗਾ, ਜਿੱਦਾਂ ਵਿਰਸਾ ਸਿੰਘ ਬਲਟੋਆ ਹੁਣੀ ਮਾਰ ਰਹੇ ਨੇ ਕੱਚਾ ਧੂਆਂ, ਅਤੇ ਜਿੱਦਾਂ ਸੁਖਬੀਰ ਬਾਦਲ ਹੁਣੀ ਖੜ ਕੇ ਇੱਕ ਮੂਕ ਦਰਸ਼ਕ ਦੀ ਤਰ੍ਹਾਂ ਤਮਾਸ਼ਾ ਦੇਖ ਰਹੇ ਨੇ, ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਕਰ ਰਿਹਾ, ਹਾਲਾਂਕਿ ਕਹਿਣ ਨੂੰ ਉਹ ਉਸ ਪਾਰਟੀ ਦੇ ਲੀਡਰ ਨੇ ਅਤੇ ਉਹ ਪੰਥਕ ਪਾਰਟੀ ਆ। ਕਿੰਨੀ ਤ੍ਰਾਸਦੀ ਦੀ ਗੱਲ ਹੈ, ਤੁਸੀਂ ਦੱਸੋ ਵੀ ਮੁੜ ਕੇ ਉਹਨਾਂ ਨੂੰ ਫੇਰ ਹੁਣ ਕੋਈ ਵੋਟ ਪਾ ਦੇਗਾ? ਅਗਰ ਹਜੇ ਵੀ ਸੁਖਬੀਰ ਬਾਦਲ ਨੇ ਇੱਕ ਦੋ ਦਿਨਾਂ ਦੇ ਵਿੱਚ ਇਹਨੂੰ ਡਿਸਿਪਲਿਨ ਨਾ ਕੀਤਾ, ਮੈਨੂੰ ਲੱਗਦਾ ਇੱਕ ਅੱਧੀ ਸੀਟ ਵੀ ਨਹੀਂ ਇਹਨਾਂ ਨੂੰ ਮਿਲਣੀ ਮੁੜ ਕੇ। ਦੈਟਸ ਇਟ, ਫਿਨਿਸ਼। ਇਹ ਸੀ ਅੱਜ ਦਾ ਵਿਚਾਰ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ। ਹਰਮਨ ਰੇਡੀਓ ਦੀ ਐਪ ਦੇ ਰਾਹੀਂ ਤੁਸੀਂ ਸਾਨੂੰ ਸੁਣਦੇ ਹੋ, ਸਾਨੂੰ ਹੁਣ ਤੁਸੀਂ ਯੂਟਿਊਬ ਦੇ ਰਾਹੀਂ ਟੀ ਵੀ 'ਤੇ ਵੀ ਦੇਖ ਸਕਦੇ ਹੋ, ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ। ਸੋ ਬਹੁਤ ਪਾਸੇ ਲਾਈਵ ਚੱਲ ਰਿਹਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਬਸ ਥੋੜ੍ਹੀ ਦੇਰ ਬਾਅਦ ਆਉਣਗੇ ਅਤੇ ਸਾਡੇ ਨਾਲ ਜੁੜਨਗੇ ਗੁਰਪ੍ਰੀਤ ਗਿੱਲ ਤਕਰੀਬਨ 9:20 'ਤੇ। ਬਹੁਤ ਘਟਨਾਕ੍ਰਮ ਵਾਪਰ ਰਿਹਾ ਦੁਨੀਆ ਦੇ ਵਿੱਚ, ਖਾਸ ਕਰਕੇ ਕਨੇਡਾ ਅਤੇ ਭਾਰਤ ਦੇ ਰਿਲੇਸ਼ਨਸ, ਅਮਰੀਕਾ ਅਤੇ ਭਾਰਤ ਦੇ ਰਿਲੇਸ਼ਨ, ਆਸਟ੍ਰੇਲੀਆ ਅਤੇ ਭਾਰਤ ਦੇ ਰਿਲੇਸ਼ਨ, ਇੱਥੇ ਬਾਰੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਅਤੇ ਦੇਖਾਂਗੇ ਕਿ ਬਿੱਲੀ ਥੈਲਿਓਂ ਬਾਹਰ ਆਈਓ ਹੈ, ਕੈਟਸ ਕੈਟਾਂ ਬਾਰੇ ਗੱਲ ਕਰਾਂਗੇ ਅੱਜ, ਬਿੱਲੀਆਂ ਬਾਰੇ ਜਿਹੜੀਆਂ ਕਿ ਥੈਲੇ ਬਾਹਰ ਹੈ, ਜਿਹੜੀਆਂ ਪਿਛਲੇ 30-40 ਸਾਲ ਤੋਂ ਬਹੁਤ ਨੁਕਸਾਨ ਕਰ ਰਹੀਆਂ ਸੀ ਅਤੇ ਉਹ ਹੁਣ ਓਪਨ ਗੇਮ ਚੱਲਣੀ ਸ਼ੁਰੂ ਹੋਈ ਆ। ਗੱਲ ਇੱਥੇ ਆ ਕੇ ਮਰਮਰਾਈ 'ਤੇ ਮੁੱਕਣੀ ਆ ਔਰ ਉਹ ਮੁੱਕ ਰਹੀ ਆ। ਖੈਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। ਇਸ ਵੇਲੇ ਕੋਫ ਸਾਰਵਰ ਦੇ ਵਿੱਚ 25 ਡਿਗਰੀ ਦਾ ਤਾਪਮਾਨ ਹੈ ਅਤੇ ਰਾਤੀ ਕਾਫੀ ਹਨੇਰੀ ਚੱਲੀ, ਹਵਾ ਚੱਲੀ, ਮੀਂਹ ਵੀ ਪਿਆ, ਗਰਜਿਆ, ਲਸ਼ਕਿਆ, ਘੋਰਿਆ, ਬੜਾ ਕੁਛ ਹੋਇਆ ਅਤੇ ਮੀਂਹ ਥੋੜ੍ਹਾ ਪਿਆ ਪਰ ਰੌਲਾ ਜ਼ਿਆਦਾ ਪਿਆ ਕੋਫ ਸਾਰਬਰ ਇਲਾਕੇ ਦੇ ਵਿੱਚ, ਮੇਰਾ ਖਿਆਲ ਨੁਕਸਾਨ ਕੀਤਾ ਹੋਣਾ। ਬ੍ਰਿਸਬਨ ਦੇ ਵਿੱਚ 24 ਡਿਗਰੀ ਤਾਪਮਾਨ ਹੈ ਇਸ ਵੇਲੇ, ਸਿਡਨੀ ਦੇ ਵਿੱਚ 19.8 ਅਤੇ ਕੈਨਬਰਾ ਦੇ ਵਿੱਚ 14.5, ਮੈਲਬਰਨ 'ਚ 13.4 ਅਤੇ 12 ਡਿਗਰੀ ਐਡਲੇਡ ਦੇ ਵਿੱਚ, 13 ਡਿਗਰੀ ਪਰਥ ਦੇ ਵਿੱਚ ਔਰ 26.4 ਡਾਰਵਿਨ 'ਚ, 16.3 ਹੋਬਾਰਟ ਦੇ ਵਿੱਚ। ਤੇਜ਼ ਹਵਾਵਾਂ ਚੱਲੀਆਂ ਨੇ, ਤਕਰੀਬਨ ਸਾਰੇ ਪਾਸੇ ਥੰਡਰਸਟੋਰਮ ਪਿਆ ਆ ਰਾਤੀ, ਸੋ ਕਾਫੀ ਜਿਹੜਾ ਫੇਰ ਬਦਲ ਰਿਹਾ ਆ। ਹੁਣ ਚੱਲਦੇ ਹਾਂ ਜੀ ਭਾਰਤ, ਜਾਣੀ ਕਿ ਪੰਜਾਬ, ਸਾਡੇ ਪਿੰਡ ਨਵਾਂਸ਼ਹਿਰ ਦੇ ਇਲਾਕੇ 'ਚ ਇਸ ਵੇਲੇ ਲਾਈਵ ਜਿਹੜਾ 21.4 ਤਾਪਮਾਨ ਹੈ ਅਤੇ ਹਿਊਮਿਡਿਟੀ ਵੀ ਘਟੀ ਆ, ਉੱਦਾਂ ਵੈਸੇ 82% ਹੈ ਪਰ ਘਟੀ ਰੱਖ ਲਓ, 98 ਤੋਂ ਤਾਂ ਘਟੀ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 23 ਡਿਗਰੀ ਤਾਪਮਾਨ ਸੂਈ ਦਿਖਾ ਰਹੀ ਆ। ਕਈ ਖਬਰਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਪਰ ਪਹਿਲਾਂ ਇੱਕ ਓਪਨਿੰਗ ਗੀਤ ਸੁਣ ਲਈਏ। ਸੋ ਜਿਹੜੇ ਵੀ ਲਾਈਵ ਸਰੋਤੇ ਯੂਟਿਊਬ ਫੇਸਬੁੱਕ 'ਤੇ ਦੇਖ ਰਹੇ ਹੋ, ਇੱਕ ਵਾਰੀ ਫੇਰ ਦੱਸ ਦਿੰਦਾ ਮੈਂ ਕਿ ਕਾਪੀਰਾਈਟ ਸੌਂਗ ਜਿਹੜੇ ਅਸੀਂ ਚਲਾਉਂਦੇ ਹਾਂ, ਜਿਹੜੇ ਗੀਤ ਚਲਾਉਂਦੇ ਰੇਡੀਓ 'ਤੇ, ਉਹਦੀ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਯੂਟਿਊਬ ਜਾਂ ਫੇਸਬੁੱਕ 'ਤੇ, ਇਸ ਕਰਕੇ ਇਹ ਜੋ ਸਾਈਨ ਤੁਸੀਂ ਕਾਪੀਰਾਈਟ ਸੌਂਗ ਪਲੇਇੰਗ ਵਿਲ ਬੀ ਸ਼ੋਰਟ ਵਿਲ ਬੀ ਬੈਕ ਸ਼ੋਰਟਲੀ, ਇਹ ਤੁਸੀਂ ਦੇਖੋਗੇ ਇਨ ਦਾ, ਉੱਥੇ ਤੁਸੀਂ ਇੱਕ ਨੋਰਮਲ ਮਿਊਜ਼ਿਕ ਸੁਣੋਗੇ ਪਰ ਅਗਰ ਤੁਸੀਂ ਗੀਤ ਸੁਣਨਾ ਚਾਹੁੰਦੇ ਮੈਂ ਕਿਹੜਾ ਪੇਸ਼ ਕਰਦਾ ਤਾਂ ਤੁਹਾਨੂੰ ਐਪ ਦੇ ਰਾਹੀਂ ਸਾਨੂੰ ਸੁਣ ਸਕਦੇ ਹੋ। ਸੋ ਮੁੜ ਵਾਪਸ ਆਉਂਦੇ ਹਾਂ ਜੀ ਇਸ ਗੀਤ ਤੋਂ ਬਾਅਦ, ਤਾਂ ਇਹ ਗੀਤ ਜਿਹੜਾ ਮੈਂ ਪਹਿਲਾਂ ਚੁਣਿਆ ਇਹ ਰਾਹਤ ਫਤਿਹ ਅਲੀ ਖਾਨ ਦਾ ਹੈ, ਜ਼ਿੰਦਗੀ। ਇਹ ਗੀਤ ਅਰਦਾਸ ਸਰਬੱਤ ਦਾ ਭਲਾ ਜਿਹੜੀ ਹੁਣੇ ਲੇਟੈਸਟ ਆਈ ਆ ਉਹਦੇ ਵਿੱਚੋਂ ਲਿਆ ਆ। ਸੋ ਇਸ ਗੀਤ 'ਤੇ ਉਸ ਪਾਰ ਫਿਰ ਆਪਾਂ ਗੱਲਾਂ ਕਰਾਂਗੇ, ਬਸ ਇਹ ਗੀਤ ਤਕਰੀਬਨ 3 ਮਿੰਟ ਦਾ, ਵਾਪਸ ਆਉਂਦੇ ਹਾਂ ਜੀ।
ਸੋਚੀ ਕੀ ਜਾਵੇ ਜੇ ਮਿਲ ਗਏ ਨੇ ਸਾਵੇ ਨਾ ਸ਼ੁਕਰ ਮਨਾਵੇ, ਇਹ ਮੁਫਤ ਦਾ ਪਾਣੀ ਤੇ ਮੁਫਤ ਦੀ ਹਵਾ, ਲੈ ਗਾਣੇ ਕਿਉਂ ਹਰ ਵੇਲੇ ਪੈਸੇ ਦੇ ਗਾਵੇ, ਨਾ ਰੱਬ ਨੂੰ ਤੇ ਹਾਵੇ ਨਾ ਰੱਬ ਨੂੰ ਬੁਲਾਵੇ, ਇਹ ਪਾਪਾਂ ਦੀ ਕਠੜੀ ਲੈ ਮਰ ਹੀ ਨਾ ਜਾਵੇ, ਮਰ ਹੀ ਨਾ ਜਾਵੇ, ਜੀਣੇ ਦਾ सब कुछ ही हुंदिया क्यों मंगा दी जिंदगी, मंगा दी जिंदगी क्यों मंगा दी जिंदगी। अखा ने दिती है रंगा दी जिंदगी, रंगा दी जिंदगी है रंगा दी जिंदगी। आ की तरंग लाए ने खिलौने खुदा जी ने, सब कुछ बख्शया है सोने खुदा जी ने, सोने खुदा जी ने। हाँ अपनी तू हो मैं मन के ता वेखी, कुदरत नू अपना मन के ता वेखी, जीने दा कलदा परोसा आवे ना आवे, पानी दे कंडे की छलदा परोसा, की छलदा परोसा आवे ना आवे। जी ले तू जो पल मिलया खबरां की अगले दिया, किसनू ता दुरकार रहा कदरां क्यों अगले दिया, कदरां क्यों अगले दिया। समय आना यारी पा लै तू सजना, जिंदगी नू अपना बना लै तू सजना, बना लै तू सजना, बना लै जीने दा नाम है जिंदगी, जीने दा नाम है, जीने दा नाम है जिंदगी, जीने दा नाम है।
जी जिंदगी जीने का नाम है। राहत फतेह अली खान की आवाज़ के विच गीत असी सुनिया, उम्मीद रखते हैं कि थोनू पसंद आया होगा। तो यह गीत फेसबुक पर नहीं चलता, यूट्यूब पर नहीं चलता, उत्थे म्यूजिक चलता है। सो इस दे नाल कई स्रोते साढ़े नाल टुट भी जाते हैं, माफ़ी चाहते हैं, पर यह साड़ी फिलहाल मजबूरी है कि असी गीत नहीं पेश कर सकते यूट्यूब फेसबुक पर। अगर तुम चाहो तो कोई भी ना गीत लाया करिए, ये बारे भी सानू दस्यो मैसेज करके कि इस तरह हो सकता, पर उदे नाल सानू कोई ब्रेक नहीं मिलनी। कई बार गीत सानू ब्रेक दे दिंदा आ एक विचार तोड़ के, जिदा हुण असीं पहलां काफ़ी डूंघा विचार कीता ते उहदे तो फिर मोड चेंज करना थोड़ा जिहा सौखा रहिंदा सानू गीत दे विच। एक नवें सिरों शुरू करदे, दलजीत सिंह ढिल्लों भाजी साडे नाल जुड़े ने फेसबुक ते, तो मैसेज उन्हों का साझा करते हैं कि मौजूदा मौके के हिसाब न वधिया विचार पेश किए हैं। जी आयां नूं भाजी बहुत बहुत धन्यवाद थोड़ा। तो सतिंदर जीत गिल साढ़े नाल प्रोग्राम च शामिल होंदे ने, तो वह भी कहिंदे ठीक है जी वेलकम। तो अमन चाल सत श्री अकाल बुला रहे हैं, अमन चाल की हाल चाल है, ठीक हो? तो डॉक्टर कश्मीर सिंह ढिल्लों नवें शहर वाले साढ़े इलाके तो बहुत वधिया वर्कर ने, कम्यूनिटी वर्कर ने, ते नाल डॉक्टर भी ने, ते कई बार मेल होया साडा, मिलना इन्हां नाल होया ते बहुत वधिया लग्या। गुरप्रीत सिंह रंधावा की हाल चाल है, प्यारे ठीक हो, चढ़दे कलाच? ते परमजीत सिंह धालीवाल साढ़े नाल जुड़े ने, ते ये भी सत श्री अकाल बुला रहे ने, साढ़े स्पोंसर भी ने। ते इन्हां ने टैलीग्राम पर भी इन्हों का लंबा मैसेज आता हों, तो सत श्री अकाल बुलाते कहते हैं कि अज काफ़ी गर्म मौसम है जी ब्रिसबेन के, 33 डिग्री हो जाएगा, तो बारिश भी दसी गई है दोपहर टाइम। हाँ जी थंडरस्टॉर्म आने हूँ, हूँ आ जोड़ा एक डेढ़ महीना आ, ये गरजे नाल छिट्टां पैनिया ने, नुकसान भी करने ने, साउथ ईस्ट क्वींसलैंड तो बहुत ज़्यादा होंगे ने। सो एक त्रासदी आ। राजनदीप कैनबरा तो साढ़े नाल जुड़े ने, वह भी सत श्री अकाल बुला रहे हैं। तो भुपिंदर जंडू जी क्विकर सिल वाले, तो ये भी साढ़े नाल जुड़े ने, बरनाले तो हैं, सत श्री अकाल सब नूं बुला रहे हैं जी आयां नूं प्रोग्राम दे विच। अमृतपाल सिंह मनिहास साढ़े स्पोंसर, ਇਹ ਵਾਲੇ ਇਹ ਵੀ ਸਾਡੇ ਨਾਲ ਜੁੜੇ ਨੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਪਰਮਜੀਤ ਸਿੰਘ ਇਹ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਇਹ ਵੀ ਸਾਡੇ ਪ੍ਰੋਗਰਾਮ ਦੇ ਸਪੌਂਸਰ ਨੇ ਇਹਨਾਂ ਦਾ ਵੀ ਸਵਾਗਤ ਹੈ ਜੀ ਸੋ ਉਸ ਤੋਂ ਬਾਅਦ ਸਾਡੇ ਨਾਲ ਉਸ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਮੈਸੇਜ ਆਇਆ ਸੀ ਸਾਡੇ ਦਰਸ਼ਨ ਮੰਗਟ ਅੰਕਲ ਦਾ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਵੈਰੀ ਨਾਈਸ ਸ਼ੋ ਐਜ ਯੂਜੂਅਲ ਬਹੁਤ ਬਹੁਤ ਧੰਨਵਾਦ ਅੰਕਲ ਜੀ ਅਤੇ ਜੀ ਆਇਆਂ ਨੂੰ ਤੁਹਾਡਾ ਅਤੇ ਅਮਰੀਕ ਭਾਅ ਜੀ ਤੁਹਾਨੂੰ ਬੜਾ ਚੇਤੇ ਕਰਦੇ ਰਹਿੰਦੇ ਨੇ ਖੈਰ ਮਿਲ ਨਹੀਂ ਹੋਇਆ ਸਾਤੇ ਤੁਸੀਂ ਆਏ ਸੀ ਅਤੇ ਮੇਰੀ ਫਿਰ ਸਿਹਤ ਠੀਕ ਨਹੀਂ ਸੀਗੀ ਅਤੇ ਇੱਕ ਵੈਦਰ ਮੀਂਹ ਕਾਫੀ ਪੈ ਰਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਅਤੇ ਸਾਡੀ ਕਰੀਕ ਚੜ੍ਹ ਜਾਂਦੀ ਹੈ ਚੋ ਜਿਹੜਾ ਹੈ ਸੋਨੀ ਸੈਂਬੀ ਪਿਆਰੇ ਹੋ ਕੀ ਹਾਲ ਹੈ ਹਾਂਜੀ ਇਹ ਬੜੇ ਮਿੱਤਰ ਪਿਆਰੇ ਨੇ ਆਪਣੇ ਅਤੇ ਬ੍ਰਿਸਬੇਨ ਤੋਂ ਹੈ ਬੜੇ ਕ੍ਰੀਏਟਿਵ ਬੰਦੇ ਨੇ ਅਤੇ ਇਹਨਾਂ ਦੇ ਚੈਨਲ 'ਤੇ ਵੀ ਹੁਣ ਹਰਮਨ ਰੇਡੀਓ ਅਸੀਂ ਭੇਜਿਆ ਕਰਨਾ ਹੈ ਅਤੇ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਅਤੇ ਇਹਨਾਂ ਦੇ ਚੈਨਲ 'ਤੇ ਵੀ ਹਰਮਨ ਰੇਡੀਓ ਆਪਾਂ ਭੇਜਿਆ ਕਰਾਂਗੇ ਅਤੇ ਲਾਲੀ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਕੀ ਹਾਲ ਚਾਲ ਹੈ ਲਾਲੀ ਜੀ ਠੀਕ ਠਾਕ ਹੋ ਅਤੇ ਦੱਸਿਓ ਕਿੱਥੋਂ ਤੁਸੀਂ ਮੈਸੇਜ ਪਾਉਂਦੇ ਹੋ ਤਾਂ ਕਿ ਥੋੜ੍ਹੇ ਲੋਕੇਸ਼ਨ ਦਾ ਵੀ ਪਤਾ ਲੱਗੇ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ ਸੱਜਣ ਮਿੱਤਰ ਜਿਹੜੇ ਸਾਇਲੈਂਟਲੀ ਵੀ ਸੁਣ ਰਹੇ ਆ ਦੇਖ ਰਹੇ ਆ ਅਤੇ ਅਗਰ ਮੈਸੇਜ ਕਰਨ ਦਾ ਟਾਈਮ ਨਹੀਂ ਹੈਗਾ ਅਲਾਓ ਨਹੀਂ ਕਰਦਾ ਤੁਹਾਨੂੰ ਕੰਮ ਕਾਰ ਜਾਂ ਕੁਛ ਇਹੋ ਜਿਹਾ ਰੁਝਾਨ ਤਾਂ ਕੋਈ ਗੱਲ ਨਹੀਂ ਅਗਰ ਪੋਡਕਾਸਟ 'ਤੇ ਆ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਪਰ ਚੰਗਾ ਲੱਗਦਾ ਜਦੋਂ ਸੁਨੇਹਾ ਆਉਂਦਾ ਅਤੇ ਸਾਨੂੰ ਇੱਦਾਂ ਲੱਗਦਾ ਕਿ ਤੁਹਾਡਾ ਵਿਚਾਰ ਬੜਾ ਵਡਮੁੱਲਾ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਦੇ ਹੋ ਸੋ ਪਿਆਰਿਓ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਕਹਿੰਦੇ ਬਹੁਤ ਵਧੀਆ ਵਿਚਾਰ ਜੀ ਇਹ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਹੁਣ ਤੱਕ ਪੰਜਾਬ ਨੂੰ ਕੋਈ ਵਧੀਆ ਨੇਤਾ ਨਹੀਂ ਮਿਲਿਆ ਜਿਹੜਾ ਪੰਜਾਬ ਬਾਰੇ ਸੋਚਦਾ ਅਤੇ ਪੰਜਾਬ ਦੀ ਵੰਡ ਵੀ ਹੋ ਰਹੀ ਹੈ ਖੈਰ ਇਹ ਲੀਡਰਸ਼ਿਪ ਦੀ ਟੈਸਟਿੰਗ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਗਿਆਨੀ ਜੀ ਜਦੋਂ ਸਾਡੇ ਨਾਲ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ ਕੁਛ ਅਹਿਮ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਇਹਦੇ ਵਿੱਚ ਜਿਹੜੀ ਮੇਨ ਖਬਰ ਉਹ ਹੈਗੀ ਆ ਵੀ ਹਾਂ ਮੈਂ ਖਬਰਾਂ ਹਾਂਜੀ ਜਿਹੜੀਆਂ ਸਾਂਝੀਆਂ ਕਰਨੀ ਹਾਂਜੀ ਜੀ ਇਹ ਗੁਆਚ ਜਾਂਦੀਆਂ ਕਾਫੀ ਸਿਸਟਮ ਗੁੰਝਲਦਾਰ ਹੁੰਦਾ ਆ ਔਨਲਾਈਨ ਦਾ ਸੋ ਚਾਲ ਸਾਹਿਬ ਨੇ ਖਬਰ ਭੇਜੀ ਸੀ ਸਤਿ ਸ਼੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਆ ਕਿ 3G ਨੈੱਟਵਰਕ ਬੰਦ ਇਹ ਤੁਸੀਂ ਫੋਟੋ ਵੀ ਦੇਖ ਰਹੇ ਹੋ ਸਕਰੀਨ 'ਤੇ ਇਹ ਸਾਡਾ ਆਪਣਾ ਇੰਟਰਨਲ ਨਿਊਜ਼ ਸਿਸਟਮ ਹੈ ਸੋ ਇਹ ਜਲਦੀ ਸ਼ਾਇਦ ਅਸੀਂ ਪਾ ਵੀ ਦਈਏ ਐਪ ਦੇ ਵਿੱਚ ਤੁਸੀਂ ਖਬਰਾਂ ਇੱਥੇ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਸੋ 2019 ਤੋਂ ਆਸਟ੍ਰੇਲੀਆ ਦੇ ਮੋਬਾਈਲ ਨੈੱਟਵਰਕ ਆਪਰੇਟਰ ਆਪਣੇ 4G ਅਤੇ 5G ਨੈੱਟਵਰਕ ਦੀ ਸਮਰੱਥਾ ਗਤੀ ਅਤੇ ਭਰੋਸੇਯੋਗਤਾ ਨੂੰ ਵਧਾਉਣ ਦੇ ਲਈ ਆਪਣੇ 3G ਨੈੱਟਵਰਕ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਵੀ ਆਉਂਦੇ ਹੋਣੇ ਆ ਯੂਜ਼ਰ ਨੂੰ ਮੋਬਾਈਲ ਫੋਨ ਦੇ ਨੂੰ ਕਿ 3G ਨੈੱਟਵਰਕ ਬੰਦ ਹੋ ਰਿਹਾ ਪਹਿਲਾਂ ਸ਼ਾਇਦ ਸਤੰਬਰ ਨੂੰ ਹੋਣਾ ਸੀ ਸਤੰਬਰ ਦੇ ਮਿਡ 'ਚ ਅਤੇ ਫਿਰ ਉਸਨੂੰ ਫਿਰ ਵਧਾ ਦਿੱਤਾ ਗਿਆ ਕਈ ਵਾਰੀ ਟਰਾਈ ਕੀਤੀ ਮੈਸੇਜ ਵੀ ਕੀਤਾ ਬਹੁਤ ਫੋਨ ਵੀ ਵੰਡੇ ਨੇ ਆਪਟਸ ਟੈਲਸਟਰਾ ਹਰ ਨੈੱਟਵਰਕ ਨੇ ਫੋਨ ਜਿਹੜਾ $80-90 ਵਾਲਾ ਆ ਬੇਸਿਕ ਉਹ ਵੰਡਿਆ ਆ ਜਿਹੜਾ ਕਿ 3G 'ਤੇ ਨਿਰਭਰ ਨਹੀਂ ਕਰਦਾ ਪਰ ਹੁਣ 28 ਅਕਤੂਬਰ ਨੂੰ ਜਾਣੀ ਕਿ ਅੱਜ ਤੋਂ ਤਕਰੀਬਨ 9 ਦਿਨ ਬਾਅਦ 10 ਦਿਨ ਬਾਅਦ ਇਹ ਨੈੱਟਵਰਕ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਕਰਕੇ ਸਾਰਿਆਂ ਨੂੰ ਸਲਾਹ ਹੈ ਕਿ ਅਗਰ ਤੁਹਾਡਾ ਫੋਨ 3G ਆ ਪੁਰਾਣਾ ਆ ਤਾਂ ਆਪਣਾ ਫੋਨ ਜ਼ਰੂਰ ਚੇਂਜ ਕਰ ਲਓ ਮੈਂ ਵੀ ਕੀਤਾ ਆ ਪਰ ਮੈਨੂੰ ਫਿਰ ਵੀ ਮੈਸੇਜ ਆਈ ਜਾ ਰਿਹਾ ਮੈਂ ਬ੍ਰੈਂਡ ਨਿਊ ਫੋਨ ਲਿਆ 3G, 4G, 5G, 3G ਵੀ ਆ ਪਰ ਉਹ ਮੈਸੇਜ ਇਹ ਆ ਰਿਹਾ ਕਿ ਕੁਛ ਜਿਹੜੀਆਂ ਸੇਵਾਵਾਂ ਨੇ ਕੁਛ ਇਲਾਕਿਆਂ ਦੇ ਵਿੱਚ ਉਹ 3G 'ਤੇ ਨਿਰਭਰ ਕਰਦੀਆਂ ਨੇ ਉਹਨਾਂ ਦੇ ਵਿੱਚ ਇੱਕ ਐਮਰਜੈਂਸੀ ਕਾਲ ਹੁੰਦੀ ਆ ਉਹ ਵੀ 3G 'ਤੇ ਨਿਰਭਰ ਕਰਦੀ ਆ ਅਤੇ ਉਹ ਆਪਣਾ ਫੋਨ ਚੈੱਕ ਜ਼ਰੂਰ ਕਰੋ ਕਿ ਇੱਦਾਂ ਨਾ ਹੋਵੇ ਕਿ ਤੁਹਾਡੀ ਜਿਹੜੀ ਐਮਰਜੈਂਸੀ ਕਾਲ ਜੇ ਅਗਰ ਕਰਨੀ ਪੈ ਜਾਵੇ ਤਾਂ ਨਾ ਚੱਲੇ ਪਰ ਇਹ ਹੁਣ 4G, 5G ਚੱਲ ਰਿਹਾ 3G ਜਿਹੜਾ ਉਹ ਬੰਦ ਕਰ ਦਿੱਤਾ ਸੋ ਇਹ ਖਬਰ ਇੱਕ ਵਾਰੀ ਤੁਹਾਨੂੰ ਫਿਰ ਆਗਰਾ ਕਰਾ ਦਈਏ ਦੂਜੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ATM ਬੰਦ ਸ਼ਾਖਾਵਾਂ ਬੰਦ ਹੋਣ ਦੀ ਰਫ਼ਤਾਰ ਹੌਲੀ ਕਰ ਦਿੱਤੀ ਆ ਬੰਦ ਹੋ ਰਹੀਆਂ ਨੇ ਪਰ ਇਹਨੂੰ ਕਹਿ ਲਓ ਕਿ ਜਿਹੜੇ ਪਲੇਥਣ ਲਾਉਣਾ ਮਤਲਬ ਇੱਕ ਖਬਰ ਦਿੱਤੀ ਆ ਪਰ ਸੋਹਣੇ ਤਰੀਕੇ ਨਾਲ ਪੇਸ਼ ਕਰਕੇ ਪਹਿਲਾਂ ਬੜੀਆਂ ਬ੍ਰਾਂਚਿਸ ਹੁੰਦੀਆਂ ਸੀ, ਜਿੱਥੇ ਮਰਜ਼ੀ ਬੈਂਕ ਜਾਓ ਪੈਸੇ, ਕਿਉਂਕਿ ਕੈਸ਼ ਚੱਲਦਾ ਸੀ ਸਾਰਾ ਕੁਛ। ਅਤੇ ਫਿਰ ਬ੍ਰਾਂਚਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ, ਆਏ ਦਿਨ ਨਿਊਜ਼ ਦੇ ਵਿੱਚ ਇਹ ਖਬਰ ਆਉਣੀ ਕਿ ਆਹ ਜੀ ਆਹ ਵੀ ਬ੍ਰਾਂਚ ਬੰਦ ਹੋ ਗਈ, ਇੰਨੀਆਂ ਹੋ ਗਈਆਂ, ਉਹਨੀਆਂ ਹੋ ਗਈਆਂ। ਏ ਟੀ ਐੱਮ ਦਾ ਜ਼ਮਾਨਾ ਆ ਗਿਆ, ਇੱਕ ਬ੍ਰਾਂਚ ਦੀ ਥਾਂ ਏ ਟੀ ਐੱਮ ਆ ਗਏ। ਅਤੇ ਲੋਕਾਂ ਨੂੰ ਕਾਰਡ ਤੋਂ ਪੈਸੇ ਕਢਾਉਣੇ, ਟ੍ਰਾਂਜੈਕਸ਼ਨ ਕਰਨੀ, ਏ ਟੀ ਐੱਮ ਦੇ ਵਿੱਚ ਜਾਣਾ ਔਖਾ ਲੱਗਿਆ। ਉਹ ਕਹਿੰਦੇ ਇਹ 'ਚ ਹਿਊਮਨ ਟੱਚ ਹੈ ਨਹੀਂ, ਗੱਲਬਾਤ ਨਹੀਂ ਹੁੰਦੀ। ਪਰ ਉਹ ਬੈਂਕਾਂ ਨੂੰ ਮਹਿੰਗਾ ਪੈ ਰਿਹਾ ਸੀਗਾ ਉਹ ਸਾਰਾ ਕੁਛ, ਉਹਦੇ ਵਿੱਚ ਕੋਈ ਵੈਲਿਊ ਨਹੀਂ ਉਹ ਦੇਖ ਰਹੇ ਸੀ, ਹਾਲਾਂਕਿ ਬਿਲੀਅਨਸ ਦੇ ਵਿੱਚ ਉਹਨਾਂ ਦੀ ਜਿਹੜੀ ਆਮਦਨ ਦਿਖਾਈ ਜਾਂਦੀ ਹੈ। ਪਰ ਉਹ ਜਿਹੜੇ ਬ੍ਰਾਂਚਿਸ ਦੇ ਵਿੱਚ ਇੰਪਲੋਈ ਸੀਗੇ ਉਹਨਾਂ ਨੂੰ ਉਹ ਬੋਝ ਮੰਨਦੇ ਸੀ ਕਿ ਪਬਲਿਕ ਨੂੰ ਜਿਹੜੀ ਸਰਵਿਸ ਦੇਣੀ ਹੈ ਉਸ ਨੂੰ ਉਹ ਬੋਝ ਮੰਨਦੇ ਹੁੰਦੇ ਸੀ। ਹੁਣ ਸਿਚੁਏਸ਼ਨ ਇਹ ਆ ਗਈ ਹੈ ਕਿ ਬ੍ਰਾਂਚਾਂ ਬੰਦ ਕਰਕੇ ਜਿਹੜੇ ਏ ਟੀ ਐੱਮ ਲਾਏ ਸੀ ਹੁਣ ਏ ਟੀ ਐੱਮ ਬੰਦ ਕਰਨੇ ਪੈ ਰਹੇ ਨੇ, ਲੋਕ ਡਿਜੀਟਲ ਯੂਜ਼ ਕਰਨੇ ਹੁਣ ਐਪਾਂ 'ਚ ਆ ਗਏ ਨੇ ਸਾਰੀ ਟ੍ਰਾਂਜੈਕਸ਼ਨ ਐਪ ਨੇ। ਮੈਨੂੰ ਲੱਗਦਾ ਕਿ ਮੈਂ ਆਸਟ੍ਰੇਲੀਆ ਦੇ ਵਿੱਚ ਮੈਨੂੰ 3-3 ਸਾਲ ਹੋ ਗਏ ਏ ਟੀ ਐੱਮ ਯੂਜ਼ ਨਹੀਂ ਕੀਤਾ ਮੈਂ, ਸੋ ਯੂਸੇਜ ਬਹੁਤ ਘੱਟ ਗਈ ਹੈ। ਬ੍ਰਾਂਚ 'ਚ ਜਾਣਾ ਪੈਂਦਾ, ਹੁਣ ਇੱਥੇ ਕਾਮਨਵੈਲਥ ਬੈਂਕ ਹੈ, ਹੁਣ ਕੋਫ ਸਰਵਰ ਉਹਦੀ ਬ੍ਰਾਂਚ ਹੈ ਨਹੀਂ, ਉਹ ਦੂਜੇ ਪਾਸੇ ਜਾ ਕੇ ਆ, ਫਿਰ ਵੁਲਗੁਲ ਗਿਆ, ਮਤਲਬ ਫਿਰ ਇੱਧਰ ਮੈਕਸਵੈਲ ਹੈ। ਸੋ ਜਿੱਥੇ 6-7 ਬ੍ਰਾਂਚਾਂ ਹੁੰਦੀਆਂ ਸੀ ਉੱਥੇ 3 ਬ੍ਰਾਂਚਾਂ ਰਹਿ ਗਈਆਂ, ਉਹਦੇ ਵਿੱਚ ਵੀ ਸਟਾਫ ਹੈ ਨਹੀਂ, ਬਹੁਤ ਘੱਟ ਹੈ, ਉੱਥੇ ਵੀ ਬੜੀ ਲੰਬੀ ਲੰਬੀ ਲਾਈਨ ਲੱਗਦੀ ਹੈ, ਵੇਟ ਕਰਨੀ ਪੈਂਦੀ ਹੈ, ਕਿਉਂਕਿ ਕਈ ਵਾਰੀ ਉੱਥੇ ਜਾਣਾ ਹੀ ਪੈਂਦਾ ਬ੍ਰਾਂਚ ਦੇ ਵਿੱਚ। ਹੁਣ ਏ ਟੀ ਐੱਮ ਦੀ ਜਿਹੜੀ ਵਰਤੋਂ ਹੈ, ਯੂਸੇਜ ਹੈ, ਉਹ ਹੁਣ ਘੱਟ ਗਈ ਹੈ। ਇਹਦੀਆਂ ਸਰਕਾਰੀ ਪੋਲਿਸੀਜ਼ ਵੀ ਆ ਕਿ ਸਰਕਾਰ ਵੀ ਚਾਹੁੰਦੀ ਹੈ ਕਿ ਜਿਹੜਾ ਸਾਡਾ ਸਮਾਜ ਹੈ ਉਹ ਡਿਜੀਟਲ ਕਰੰਸੀ ਵੱਲ ਆਵੇ, ਟ੍ਰਾਂਜੈਕਸ਼ਨਸ ਵੱਲ ਆਵੇ, ਕੈਸ਼ ਘਟਾਉਣਾ ਚਾਹੁੰਦੇ ਨੇ, ਕਿਉਂਕਿ ਕੈਸ਼ ਦੇ ਵਿੱਚ ਅਕਾਊਂਟਿੰਗ ਜ਼ਿਆਦਾ ਹੁੰਦੀ ਹੈ, ਅਕਾਊਂਟੇਬਿਲਟੀ ਹੁੰਦੀ ਨਹੀਂ ਹੈਗੀ, ਅਤੇ ਉਹਦੇ ਵਿੱਚ ਹੇਰਾਫੇਰੀ ਦੇ ਚਾਂਸ ਹੁੰਦੇ ਨੇ, ਮਨੀ ਲੌਂਡਰਿੰਗ ਦੇ ਚਾਂਸ ਹੁੰਦੇ ਨੇ, ਟੈਰਰ ਫੰਡਿੰਗ ਦੇ ਚਾਂਸ ਹੁੰਦੇ ਨੇ, 2 ਨੰਬਰ ਦਾ ਕੰਮ, ਟੈਕਸ ਇਵੇਜਨ, ਇਸ ਤਰ੍ਹਾਂ ਦੇ ਕੰਮ ਕੈਸ਼ ਦੇ ਨਾਲ ਰਿਲੇਟਡ ਹੁੰਦੇ ਨੇ। ਕ੍ਰਾਈਮ ਨੂੰ ਜ਼ਿਆਦਾ ਤਰਜੀਹ ਦਿੰਦਾ ਆ, ਫਿਜ਼ੀਕਲ ਕ੍ਰਾਈਮ ਨੂੰ, ਇੱਕ ਸਾਈਬਰ ਕ੍ਰਾਈਮ ਹੈ ਚਲੋ ਉਹ ਤਾਂ ਐਪਾਂ ਦੇ ਵਿੱਚ ਜੋ ਵੀ ਹੈਗਾ ਹੈਗਾ, ਪਰ ਜਦੋਂ ਕੈਸ਼ ਕਢਾਉਣ ਜਾਂਦੇ ਹਾਂ ਤਾਂ ਇੱਕ ਸਿਕਿਉਰਿਟੀ ਸਿਕਿਉਰ ਫੀਲਿੰਗ ਨਹੀਂ ਆਉਂਦੀ ਉਹਨੂੰ। ਏ ਟੀ ਐੱਮ ਨੂੰ ਸਿਕਿਉਰ ਰੱਖਣ ਦੇ ਲਈ ਬੜੀ ਸਿਕਿਉਰਿਟੀ ਉਹਨਾਂ ਨੂੰ ਕਰਨੀ ਪੈਂਦੀ ਹੈ। ਸੋ ਇਸ ਕਰਕੇ ਇਹ ਜਿਹੜੇ ਅੰਕੜੇ ਕੁਛ ਇਸ ਤਰ੍ਹਾਂ ਕਹਿ ਰਹੇ ਨੇ ਕਿ ਜਿਹੜੇ 52 ਬ੍ਰਾਂਚਿਸ ਜਿਹੜੀਆਂ ਸਿਟੀਜ਼ ਤੋਂ ਬਾਹਰ ਬੰਦ ਹੋ ਰਹੀਆਂ ਨੇ, ਅਤੇ ਇਹਨਾਂ ਦੀ ਜਾਣੀ ਕਿ ਗਿਣਤੀ 122 ਸੀ, ਅਤੇ ਹੁਣ ਇਹਨਾਂ ਨੂੰ ਹੌਲੀ ਕਰ ਦਿੱਤਾ ਗਿਆ, ਕਹਿੰਦਾ ਕਿ ਹੌਲੀ 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 ਬੰਦ ਕਰੋ, ਕਰਨੀਆਂ ਤਾਂ ਪੈਣੀਆਂ। ਪਰ ਦੂਜੇ ਪਾਸੇ ਇਹ ਹੈ ਕਿ ਇਹ ਸਰਵਿਸਿਜ਼ ਪੋਸਟ ਆਫਿਸ 'ਤੇ ਅਵੇਲੇਬਲ ਨੇ, ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਨੇ ਉਹ ਪੋਸਟ ਆਫਿਸ ਨੂੰ ਫਰੈਂਚਾਈਜ਼ ਦੇ ਰਹੀਆਂ ਨੇ, ਇਹ ਤੁਸੀਂ ਥੋੜ੍ਹਾ ਨੋਟ ਕਰਿਓ, ਆਪਣੇ ਪੋਸਟ ਆਫਿਸ ਦੇ ਲਾਗੇ ਜਾ ਕੇ ਦੇਖਿਓ ਕਿਹੜੀਆਂ ਕਿਹੜੀਆਂ ਬੈਂਕਾਂ ਜਿਹੜੀਆਂ ਔਫਰ ਕਰ ਰਹੀਆਂ ਨੇ, ਤੁਸੀਂ ਪੈਸੇ ਜਿਹੜੇ ਆ ਪੋਸਟ ਆਫਿਸ ਵੀ ਜਮ੍ਹਾਂ ਕਰਾ ਸਕਦੇ ਹੋ। ਇਹ ਗੱਲ ਮੈਨੂੰ ਪਿੱਛੇ ਜਿਹੇ ਸਮਝ ਆਈ, ਪਤਾ ਲੱਗੀ, ਅਤੇ ਮੈਂ ਬੜਾ ਹੈਰਾਨ ਹੋਇਆ ਅਤੇ ਬੜਾ ਚੰਗਾ ਵੀ ਲੱਗਿਆ ਕਿ ਜੇ ਪੈਸੇ ਜਮ੍ਹਾਂ ਕਰਾਉਣੇ ਪੋਸਟ ਆਫਿਸ ਕਰਾ ਦਿਓ, ਤੁਹਾਡੇ ਲਈ ਕਰ ਦੇਣਗੇ। ਅਤੇ ਇਹ ਵਧੀਆ ਗੱਲ ਹੈ, ਪੋਸਟ ਆਫਿਸ ਹਰੇਕ ਥਾਂ ਪੋਸਟ ਦੀਆਂ ਸਰਵਿਸ ਤਾਂ ਚੱਲਣੀਆਂ ਚੱਲਣੀਆਂ। ਖੈਰ ਖਬਰਾਂ ਆਪਾਂ ਹੋਰ ਵੀ ਕਰਨੀਆਂ ਸਾਂਝੀਆਂ, ਕਿਉਂਕਿ ਬੜੀਆਂ ਤੁਹਾਨੂੰ ਦੱਸ ਦਈਏ ਕਿ ਇੱਕ ਚਿੱਕਾਂ ਇਹ ਕਰ ਲੈਂਦੇ ਹਾਂ ਗਿਆਨੀ ਜੀ ਆਉਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਜਿਹੜੇ ਘਾਹ ਬਿਮਾਰੀ ਬਲਾਈਂਡ ਸਪੋਟ, ਜਾਣੀ ਕਿ ਹੇ ਫੀਵਰ ਦਾ ਜਿਹੜਾ ਬਲਾਈਂਡ ਸਪੋਟ ਹੈਗਾ ਆ, ਜਾਣੀ ਕਿ ਇਹਦੇ ਬਾਰੇ ਹਜੇ ਕੁਛ ਪਤਾ ਨਹੀਂ ਹੈਗਾ, ਅਤੇ ਅਜੇ ਤੱਕ ਕਿਸੇ ਵੀ ਏਜੰਸੀ ਨੇ ਇਹਨੂੰ ਮਤਲਬ ਠੀਕ ਬਲਾਈਂਡ ਸਪੋਟ ਨੂੰ ਠੀਕ ਕਰਨ ਦੀ ਪੇਸ਼ਕਸ਼ ਨਹੀਂ ਕੀਤੀ। ਕਈ ਕੰਟਰੀਆਂ ਦੇ ਵਿੱਚ ਹੇ ਫੀਵਰ ਦੀ ਵਾਰਨਿੰਗ ਆਉਂਦੀ ਹੈ, ਜਿੱਦਾਂ ਮੌਸਮ ਦੀ ਆਉਂਦੀ ਹੈ ਕਿ ਹੁਣ ਥੰਡਰਸਟੋਮ ਆ ਗਿਆ, ਮੀਂਹ ਪੈਣ ਵਾਲਾ, ਹਵਾ ਚੱਲਣ ਵਾਲੀ, ਇਸ ਤਰ੍ਹਾਂ ਹੇ ਫੀਵਰ ਦੀ ਉਹਨਾਂ ਨੇ ਮਸ਼ੀਨਾਂ ਲਾਈਆਂ ਹੋਈਆਂ ਨੇ ਕਿ ਉਹ ਕੈਲਕੂਲੇਟ ਕਰਦੀਆਂ ਕਿ ਹਵਾ ਦੇ ਵਿੱਚ ਕਿੰਨੇ ਪੋਲਨ ਜਿਹੜੇ ਆ, ਕਿੰਨਾ ਧੂੜ ਕਿੰਨੀ ਉੱਡ ਰਹੀ ਹੈ, ਔਰ ਉਹਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਨੇ। ਜਿਹੜੇ ਅੰਕੜੇ ਨੇ ਉਹਨਾਂ ਦੇ ਅਨੁਸਾਰ 4 'ਚੋਂ 1 ਬੰਦਾ ਜਿਹੜਾ ਪ੍ਰਭਾਵਿਤ ਹੁੰਦਾ, ਜਾਣੀ ਕਿ 23.9%, ਆਲਮੋਸਟ 24% ਲੋਕ ਜਿਹੜੇ ਨੇ 4'ਚੋਂ 1 ਪ੍ਰਭਾਵਿਤ ਹੁੰਦੇ ਨੇ ਹੇ ਫੀਵਰ ਤੋਂ। ਇਸ ਟਾਈਮ ਦੇ ਵਿੱਚ 2-3 ਟਾਈਮ ਆਉਂਦੇ ਨੇ ਸਾਲ 'ਚ ਜਦੋਂ ਸ੍ਰਿਸ਼ਟੀ ਜਿਹੜੀ ਆ ਨੇਚਰ ਮੌਲ ਰਿਹਾ ਹੁੰਦਾ, ਦਰੱਖਤ ਜਿਹੜੇ ਫੁੱਲ ਬੂਟੇ ਜਿਹੜੇ ਉਹਨਾਂ ਨੂੰ ਬੂਰ ਪੈ ਰਿਹਾ ਹੁੰਦਾ, ਉਦੋਂ ਫਿਰ ਇਹ ਹਵਾ 'ਚ ਉੱਡਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਪਰੇਸ਼ਾਨ ਕਰਦਾ, ਨਜ਼ਲਾ, ਜ਼ੁਕਾਮ, ਛਿੱਕ, ਮਤਲਬ ਧੱਫੜ, ਬੜਾ ਕੁਛ ਹੁੰਦਾ ਹੈ। ਸੋ ਇਹਦੀ ਵਾਰਨਿੰਗ ਹਜੇ ਹੈ ਨਹੀਂ, ਪਰ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਆ ਕੌਮ ਨੂੰ ਨਹੀਂ ਮਤਲਬ ਦੇਸ਼ ਨੂੰ। ਕਿਉਂ ਹੁੰਦਾ ਆ? ਕਿਉਂਕਿ ਜਦੋਂ ਤੁਸੀਂ ਬਿਮਾਰ ਹੁੰਦੇ ਆ ਅਤੇ ਕੰਮ 'ਤੇ ਛੁੱਟੀਆਂ ਲੈਂਦੇ ਹੋ ਤਾਂ ਪ੍ਰੋਡਕਟੀਵਿਟੀ ਘੱਟਦੀ ਹੈ। ਸੋ ਇਹਨੂੰ ਰੋਕਣ ਵਾਸਤੇ ਹਜੇ ਤੱਕ ਕੋਈ ਠੋਸ ਕਾਰਜ ਨਹੀਂ ਕੀਤੇ ਕਿਸੇ ਵੀ ਏਜੰਸੀ ਨੇ। ਦੋ ਦੇਸ਼ਾਂ ਦੇ ਵਿੱਚ ਮੈਂ ਪੜ੍ਹ ਰਿਹਾ ਸੀਗਾ, ਉਹਨਾਂ ਨੇ ਸਿਸਟਮ ਲਾਇਆ ਹੋਇਆ ਆ ਜਿਹੜਾ ਕਿ ਤੁਹਾਨੂੰ ਵਾਰਨਿੰਗ ਦਿੰਦਾ ਆ। ਉਹਦੇ ਨਾਲ ਕੀ ਹੈ ਕਿ ਤੁਸੀਂ ਪਹਿਲਾਂ ਗੋਲੀ ਖਾ ਸਕਦੇ ਹੋ, ਇਸ ਤੋਂ ਬਚਾਅ ਕਰ ਸਕਦੇ ਹਾਂ। ਖੈਰ, ਇਹ ਸੀ ਖਬਰਾਂ ਜਿਹੜੀਆਂ ਤੁਹਾਡੇ ਨਾਲ ਫਿਲਹਾਲ ਸਾਂਝੀਆਂ ਕੀਤੀਆਂ, ਅਤੇ ਹੋਰ ਵੀ ਅਸੀਂ ਗੱਲਾਂ ਬਾਤਾਂ ਕਰਦੇ ਰਹਾਂਗੇ, ਗਿਆਨੀ ਜੀ ਵੀ ਬੜੀ ਛੇਤੀ ਆਉਂਦੇ ਹੋਣਗੇ, ਅਤੇ ਇਨ ਦਾ ਮੇਨ ਟਾਈਮ ਅਸੀਂ ਥੋੜ੍ਹੇ ਜਿਹੇ ਸੁਨੇਹੇ ਵੀ ਪੜ੍ਹ ਲਈਏ। ਗਿਆਨੀ ਜੀ, 8:40 ਹੋ ਗਏ, ਆ ਜਾਓ ਹੁਣ, ਅਤੇ ਉਹ ਵੇਟ ਕਰ ਰਿਹਾ ਮੇਰਾ ਖਿਆਲ। ਸੁਰਜੀਤ ਧਾਲੀਵਾਲ ਕੈਨਬਰਾ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਸੁਰਜੀਤ ਜੀ, ਠੀਕ ਠਾਕ ਹੋ? ਅਤੇ ਇੱਧਰ ਸਾਡੇ ਨਾਲ ਸਵੇਰੇ ਮੈਸੇਜ ਭੇਜਿਆ ਸੀਗਾ ਨਿਰਭੈ ਸਿੰਘ ਰਣੀਆ ਸਨਸ਼ਾਈਨ ਕੋਸਟ ਤੋਂ, ਅਤੇ ਉਹਨਾਂ ਨੇ ਨਿਊਜ਼ੀਲੈਂਡ ਤੋਂ ਆਏ ਹੋਏ ਨੇ, ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਸੁਬਹਾ, ਅਤੇ ਉਹਨਾਂ ਦਾ ਸਵਾਗਤ ਹੈ ਜੀ। ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਮੈਲਬਨ ਵਾਲੇ। ਅਤੇ ਚਾਲ ਸਾਹਿਬ ਕਹਿੰਦੇ ਨੇ ਕਿ ਹੁਣ ਜਿਹੜੇ ਡੈਬਿਟ ਕਾਰਡ ਬੰਦ ਕਰਨ ਦੀ ਖਬਰ ਆ ਰਹੀ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ, ਕੱਲ੍ਹ ਨੂੰ ਕਰਾਂਗੇ, ਮੈਨੂੰ ਪੜ੍ਹਨੀ ਪੈਣੀ ਹੈ ਖਬਰ। ਅਤੇ ਕਹਿੰਦੇ ਨੇ ਕਿ ਭਾਅ ਜੀ ਡਿਜੀਟਲ ਹੇਰਾ ਫੇਰੀ ਸਰਚਾਰਜ ਬੈਨ ਸੂਨ। ਹਾਂਜੀ, ਇਹ ਬੜੀ ਹੇਰਾ ਫੇਰੀ ਹੁੰਦੀ ਆ, ਸਰਚਾਰਜ ਲਾਉਂਦੇ ਨੇ ਅਤੇ ਲੋਕ ਬੜੇ ਪਰੇਸ਼ਾਨ ਹੁੰਦੇ ਨੇ, ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਸਾਡੇ ਨਾਲ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ, ਲਖਵੀਰ ਸਿੰਘ ਪ੍ਰੋਗਰਾਮ 'ਚ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਜਿਹੜੇ ਅੱਜ ਕੱਲ੍ਹ ਐਡਲੇਡ ਰਹਿ ਰਹੇ ਨੇ, ਅਤੇ ਪਹਿਲਾਂ ਵੀ ਐਡਲੇਡ ਤੋਂ ਡਾਰਵਿਨ ਗਏ ਸੀ। ਸੋ ਅਸੀਂ ਪੂਰਾ ਰਿਕਾਰਡ ਰੱਖਦੇ ਹਾਂ ਜੀ, ਤੁਸੀਂ ਕਿੱਥੇ ਕਿੱਥੇ ਰਹੇ ਹੋ, ਕਿੱਥੇ ਕਿੱਥੇ ਗਏ ਹੋ ਅਤੇ ਕਿੱਥੇ ਕਿੱਥੇ ਹੁਣ ਰਹਿ ਰਹੇ ਹੋ, ਕਿਉਂਕਿ ਸਾਡੀ ਪਰਿਵਾਰਾਂ ਵਾਲੀ ਗੱਲ ਹੈ ਹਰਮਨ ਰੇਡੀਓ, ਅਤੇ ਬਹੁਤ ਦੇਰ ਤੋਂ ਅਸੀਂ ਇੱਕ ਦੂਜੇ ਨਾਲ ਸਾਰੇ ਜੁੜੇ ਹੋਏ ਹਾਂ। ਸੋ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਜੀ ਆਇਆਂ ਨੂੰ। ਲਾਲੀ ਸੰਧੂ ਕਹਿੰਦੇ ਨੇ ਕਿ ਉਹ ਬ੍ਰਿਸਬੇਨ ਤੋਂ ਨੇ, ਜੀ ਆਇਆਂ ਨੂੰ ਬ੍ਰਿਸਬੇਨ ਵਾਲੇ ਉਹ, ਅਤੇ ਜਗਵੀਰ ਸਿੱਖੋਂ ਵੀ ਆ ਗਏ ਨੇ। ਇਹ ਹੁਣ ਪਹਿਲਾਂ ਕੇਨਜ਼ ਰਹਿੰਦੇ ਹੁੰਦੇ ਸੀ, ਕੇਨਜ਼ ਤੋਂ ਇਹ ਮੈਲਬਨ ਗਏ ਨੇ, ਜੀ ਆਇਆਂ ਨੂੰ। ਹਰਦੀਪ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਹਾਂਜੀ ਹਰਦੀਪ ਜੀ, ਭਾਅ ਜੀ ਕੀ ਹਾਲ ਹੈ? ਇਹ ਮੈਲਬਨ ਤੋਂ ਨੇ ਜੀ, ਠੀਕ ਹੈ, ਇਹ ਮੈਲਬਨ ਵਾਲੇ ਆ, ਸਾਡੇ ਰਿਸ਼ਤੇਦਾਰੀ ਆ ਜੀ ਇੱਥੇ ਬੁਲਗੁਲ ਗਏ ਇਹਨਾਂ ਦੀ। ਅਤੇ ਗਿਆਨੀ ਜੀ ਆ ਰਹੇ ਨੇ ਪ੍ਰੋਗਰਾਮ ਦੇ, ਉਹਨਾਂ ਨੂੰ ਲੈਂਦੇ ਹਾਂ। ਨਰਿੰਦਰ ਰਠੌਰ ਬੋਲੰਗੋਂਗ ਵਾਲੇ ਵੀ ਆ ਗਏ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਯਾਦਵਿੰਦਰ ਸਿੰਘ ਸਿੱਖੋਂ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਗਿਆਨੀ ਜੀ ਨੂੰ ਮੈਂ ਪ੍ਰੋਗਰਾਮ 'ਚ ਲਵਾਂ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਕਹਿੰਦੇ ਗਿਆਨੀ ਜੀ ਲੇਟ ਹੋ ਰਹੇ, ਤੇ ਮੈਂ ਕਿਹਾ ਵੀ ਉਹ ਕੁਆਟਰ ਮੈਨੂੰ ਤੁਸੀਂ ਦਿੱਤਾ ਟਾਈਮ 8:30 ਦਾ, ਤੇ ਹੁਣ ਨੌਣੇ ਪੌਂ ਯਾਨੀ ਪੌਣੇ ਨੌ ਹੋ ਗਏ ਆ,
ਨੌਣੇ ਪੌਂ।
ਮੈਂ ਕਿਹਾ ਵੀ ਜੇ ਟਾਈਮ ਬਦਲ ਗਿਆ ਤੇ ਮੈਨੂੰ ਕਿਉਂ ਨੀ ਦੱਸਿਆ, ਤੇ ਮੈਂ ਤੇ ਬੈਠਾ ਹੋਇਆ ਵਾ ਆਪਣਾ ਸ਼ਾਮਿਲ ਹੋ ਗਈ 7:30 ਦਾ, ਤੇ ਕੁਛ ਖਬਰ ਹੀ ਇਹ ਹੈ ਵੀ ਮੈਂ ਤੁਹਾਨੂੰ ਫੇਸਬੁੱਕ ਤੇ ਪਤਾ ਨੀ ਅਚਾਨਕ ਹੀ ਤੁਸੀਂ ਆ ਗਏ, ਤੇ ਮੈਂ ਤੁਹਾਡਾ ਉਹ ਸਾਰਾ ਕੁਝ ਸੁਣਿਆ ਵਾ, ਤੇ ਉਹ ਜੋ ਤੁਸੀਂ ਜਥੇਦਾਰ ਸਾਹਿਬ ਬਾਰੇ ਗੱਲ ਕੀਤੀ ਆ, ਤੇ ਉਹਦੇ ਚ ਇਹ ਆ ਵੀ ਨਾਲੇ ਤਾਂ ਮੈਨੂੰ ਮਾਣ ਹੋ ਰਿਹਾ ਵੀ ਮੇਰਾ ਭਤੀਜਾ ਕਿੰਨਾ ਗਾਂ ਵੱਧ ਗਿਆ ਮੇਰੇ ਨਾਲੋਂ, ਤੇ ਨਾਲੇ ਥੋੜੀ ਜਿਹੀ ਈਰਖਾ ਜ਼ਿਆਦਾ ਹੋਵੇ, ਤੇ ਭਾਈ ਆਹ ਗੱਲਾਂ ਮੈਨੂੰ ਤਾਂ ਕਰਨੀਆਂ ਚਾਹੀਦੀਆਂ ਨੇ, ਤੇ ਇਹ ਕਰੀ ਜਾਂਦਾ ਹੈ। ਫੇਰ ਅੰਦਰੋਂ ਇਹ ਸਾਨੂੰ ਆਏ ਵੀ ਮੈਨੂੰ ਤੇ ਲੋਕ ਮੈਨੂੰ ਤੇ ਤੁਹਾਡੀ ਪੀੜ੍ਹੀ ਵਾਲਿਆਂ ਨੇ ਨਾ ਬਿਦਬਾਨ ਜੀ ਬਿਦਬਾਨ ਜੀ ਬਿਦਬਾਨ ਜੀ ਕਹਿ ਕਹਿ ਕੇ ਮੈਨੂੰ ਫੁਲਾਇਆ ਫਿਰਦਾ, ਮੈਂ ਫੁੱਲਿਆ ਫਿਰਦਾ ਪਕਾਨੇ ਵਾਂਗੂ, ਤੇ ਆ ਤੇ ਇੰਨੀਆਂ ਤੁਸੀਂ ਡੂੰਘੀਆਂ ਗੱਲਾਂ ਕਰਦੇ ਹੋ,
ਮੈਨੂੰ ਮੈਂ ਹੁਣ ਸੀਟ ਬੈਲਟ ਲਵਾਉਣੀ ਆਪਣੀ ਕੁਰਸੀ ਨੂੰ ਕਿ ਮੈਂ ਉੱਡ ਨਾ ਜਾਵਾਂ ਕਿਤੇ ਨਾ, ਤੇ ਹੁਣ ਮੈਂ ਆਪਣੇ ਸਰੋਤਿਆਂ ਨੂੰ ਕਹਿੰਦਾ ਕਿ ਕੋਈ ਮਕੈਨਿਕ ਹੋਵੇ ਤਾਂ ਮੇਰੀ ਆ ਕੁਰਸੀ ਨੂੰ ਸੀਟ ਬੈਲਟ ਲਾ ਦੇਵੇ। ਤੇ ਦੂਜੀ ਗੱਲ ਇਹ ਆ ਵੀ ਤਾਇਆ ਜੀ, ਦੇਖੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜੀ ਆਪਾਂ ਸਿੱਖਣਾ ਹੁੰਦਾ ਆ, ਤੇ ਮੈਂ ਅਕਸਰ ਆਪਣੀ ਕਿਤਾਬ 'ਚ ਵੀ ਲਿਖਿਆ ਕਿ ਸਰਦਾਰ ਕੁਲਵੀਰ ਸਿੰਘ, ਤੁਸੀਂ ਜਾਣਦੇ ਹੋ ਕੁਲਵੀਰ ਸਿੰਘ ਅਟਵਾਲ, ਉਹ ਲੈਕਚਰ ਦਿੰਦੇ ਹੁੰਦੇ ਸੀਗੇ। ਤੇ ਸਾਡਾ ਤਾਂ ਤੁਹਾਡੇ ਨਾਲ, ਕਿਉਂਕਿ ਤੁਸੀਂ ਗੁਰੂ ਘਰ, ਅਸੀਂ ਮੈਂ ਤੁਹਾਨੂੰ ਇੱਕ ਦੋ ਵਾਰੀ ਦੇਖਿਆ ਸੀ ਸਿੱਖ ਖੇਡਾਂ 'ਚ, ਪਰ ਅਸੀਂ ਉਹਨਾਂ ਨੂੰ ਹਰੇਕ ਸੰਗਰਾਂਦ ਨੂੰ ਸੁਣਦੇ ਹੁੰਦੇ ਸੀ, ਤੇ ਉਹਨਾਂ ਦੇ ਲੈਕਚਰ ਸੁਣ ਸੁਣ ਕੇ ਸਾਡੇ ਵੀ ਮਨ ਦੇ ਵਿੱਚ ਉਹ ਗਿਆਨ ਵੀ ਆਇਆ, ਸੁਣਿਆ ਵੀ, ਸਾਨੂੰ ਵੀ ਲੱਗਿਆ। ਉਹਨਾਂ ਨੇ ਫਿਰ ਸਾਨੂੰ ਗਾਈਡ ਵੀ ਕੀਤਾ, ਮੈਨੂੰ ਮਹਾਨ ਕੋਸ਼ ਦਿੱਤਾ, ਉਹ ਪਿੱਛੇ ਤੁਸੀਂ ਦੇਖ ਰਹੇ ਹੋ, ਕਈ ਕਿਤਾਬਾਂ ਵੀ ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੇ ਅਕਾਲ ਚਲਾਣਾ ਕਰ ਗਏ ਉਹ ਦਿੱਤੀਆਂ ਮੈਨੂੰ। ਇਸੇ ਤਰ੍ਹਾਂ ਤੁਸੀਂ ਹੈ ਨਾ, ਲੈਕਚਰ ਤੁਹਾਡੇ ਅਸੀਂ ਸੁਣਦੇ ਹਾਂ, ਤੁਹਾਡੀਆਂ ਜਾਣਕਾਰੀਆਂ ਉਹ ਸਾਡੇ ਅੰਦਰ ਬਹਿ ਜਾਂਦੀਆਂ, ਗੱਲ ਕਰਦੇ ਹਾਂ ਅਤੇ ਯਾਦ ਆ ਜਾਂਦੀਆਂ, ਅਤੇ ਸਾਨੂੰ ਪ੍ਰੇਰਣਾ ਮਿਲਦੀ ਆ, ਅਤੇ ਵਧੀਆ ਲੱਗਦਾ ਆ। ਅਸੀਂ ਇਹ ਤੁਹਾਡੇ ਵਾਲੀ ਜਿਹੜੀ ਪਰੰਪਰਾ ਆ ਗਿਆਨ ਦੀ, ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਸ਼ਾਇਦ ਸਫਲ ਵੀ ਹੋ ਰਹੇ ਹਾਂ। ਮੈਂ ਇਕੱਲਾ ਨਹੀਂ, ਹੋਰ ਵੀ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਨੇ, ਤੁਹਾਡੀਆਂ ਕਿਤਾਬਾਂ ਵੀ ਪੜ੍ਹਦੇ ਨੇ ਗਿਆਨੀ ਜੀ।
ਥੈਂਕ ਯੂ ਜੀ। ਉਹ ਕੁਲਵੀਰ ਸਿੰਘ ਹੋਰੀ ਤੇ ਬਹੁਤ ਸੋਹਣਾ, ਬੜਾ ਪ੍ਰੋਪਰ ਜਿਵੇਂ ਨਾ ਤਿਆਰ ਕਰਕੇ ਕੋਈ ਨਾ ਵਿਦਵਾਨ ਲੈਕਚਰ ਕਰਦਾ ਹੈ, ਉਹ ਇਸ ਤਰ੍ਹਾਂ ਲੈਕਚਰ ਕਰਦੇ ਹੁੰਦੇ
ਨਹੀਂ? ਬਹੁਤ ਵਧੀਆ ਉਹ ਤਿਆਰੀ ਹੁੰਦੀ ਸੀ ਉਹਨਾਂ ਦੀ। ਤੇ ਦੇਖੋ ਤਾਇਆ ਜੀ, ਕਿੰਨੀ ਔਖੀ ਗੱਲ ਹੈ, ਤੁਸੀਂ ਤਾਂ ਗੜ੍ਹ 'ਚ ਰਹੇ ਹੋ ਹਨਾ, ਦਰਬਾਰ ਸਾਹਿਬ ਅਕਾਲ ਤਖਤ ਸਾਹਿਬ, ਉਹ ਦੇਖ ਲਓ ਇੱਥੇ ਬਚਪਨ ਦੀ ਉਮਰ ਦੇ ਵਿੱਚ ਆ ਕੇ ਇੱਥੇ ਉਹਨਾਂ ਦਾ ਵਿਆਹ ਹੋਇਆ, ਫਿਰ ਉਹ ਇੱਥੇ ਕੋਈ 10 ਸਾਲਾਂ ਬਾਅਦ ਜਾਣਾ ਹੁੰਦਾ ਸੀ ਇੰਡੀਆ, ਫਿਰ ਉਹ ਕਿਤਾਬਾਂ ਮੰਗਾ ਮੰਗਾ ਕੇ ਸਟੱਡੀ ਘਰੇ ਹੀ ਕਰਕੇ, ਦੇਖੋ ਫਿਰ ਉਹ ਉਹਨਾਂ ਨੇ ਗਿਆਨ ਜਿਹੜਾ ਢੂੰਡਿਆ ਹਨਾ, ਤੇ ਇਹ ਇਹ ਥੋੜ੍ਹਾ ਜਿਹਾ ਔਖਾ ਕੰਮ ਹੈ ਹਨਾ।
ਤਾਇਆ ਜੀ, ਆਪਾਂ ਕੰਮ ਦੀ ਗੱਲ ਵਾਲੇ,
ਹਾਂਜੀ, ਪਹਿਲਾਂ ਤਾਂ ਇੱਕ ਮੈਸੇਜ ਆਪਾਂ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ, ਬਹੁਤ ਸਾਰੇ ਸਰੋਤਿਆਂ ਨੇ ਨਾ ਫਤਿਹ ਬੁਲਾਈ ਆ, ਤੇ ਸਾਰਿਆਂ ਦੀ,
ਸਾਰਿਆਂ ਨੂੰ ਮੇਰੇ ਵੱਲੋਂ ਬੁਲਾ ਦਿਓ।
ਹਾਂਜੀ, ਤੇ ਮਹਿੰਦਰ ਸਿੰਘ ਹੁਣਾਂ ਦਾ ਮੈਸੇਜ ਪੜ੍ਹ ਕੇ ਆਪਾਂ ਫਿਰ ਗੱਲਬਾਤ ਕਰਾਂਗੇ, ਜਿਹੜੀ ਪਿਛਲੀ ਵਾਰੀ ਸਾਨੂੰ ਰਿਕੁਐਸਟ ਹੋਈ ਸੀ। ਮਹਿੰਦਰ ਸਿੰਘ ਹੁਣੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ, ਧੰਨ ਧੰਨ ਗੁਰੂ ਰਾਮਦਾਸ ਜੀ, ਜਿਨ ਸੇਵਿਆ ਤਿੰਨੇ ਸਵਾਰਿਆ, ਇਹ ਮਹਾਨ ਬਾਣੀ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ ਬਿਆਨ ਕਰਦੀ ਆ। ਇਸ ਦਾ ਅਰਥ ਹੈ, ਧੰਨ ਧੰਨ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦਾ ਜੀਵਨ ਸੁਧਰ ਗਿਆ, ਇਹ ਸਾਡੇ ਅੰਦਰ ਗੁਰੂ ਸਾਹਿਬ ਲਈ ਅਡੋਲ ਸ਼ਰਧਾ ਅਤੇ ਉਹਨਾਂ ਦੇ ਸਿਖਲਾਈਏ ਦਿਸ਼ਾ ਨਿਰਦੇਸ਼ ਦੀ ਦਾ ਲਈ ਸਨਮਾਨ ਦਾ ਪ੍ਰਗਟਾਵਾ ਹੈ। ਗੁਰੂ ਰਾਮਦਾਸ ਜੀ ਦੀ ਕਿਰਪਾ ਸਾਡੇ ਸਾਰੇ ਜੀਵਨ 'ਤੇ ਨਿਮਰਤਾ, ਪ੍ਰੇਮ ਅਤੇ ਸੇਵਾ ਰਾਹੀਂ ਰੋਸ਼ਨੀ ਕਰਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਅਤੇ ਰਵਿੰਦਰ ਸਿੰਘ ਧਨੀ ਵੀ ਜੁੜੇ ਨੇ, ਤਾਇਆ ਜੀ ਤੁਹਾਡੇ ਪੈਰੀਂ ਪੈਂਦੇ ਨੇ ਉਹ, ਠੀਕ ਹੈ ਜੀ। ਤੇ ਹਾਂ, ਆਪਾਂ
ਬਾਜਵਾ ਮਲਕੀਰ ਸਿੰਘ ਬਾਜਵਾ, ਉਹ ਜਦੋਂ ਪੈਂਦਾ ਮੇਰੇ ਲੱਤੀ ਪੈਂਦਾ ਸੀ, ਗਿਆਨੀ ਜੀ ਲੱਤੀ ਪੈਂਦੇ
ਆ। ਹਾਂਜੀ, ਸਾਡੇ ਨਾਲ ਪਿਛਲੀ ਵਾਰੀ ਨਾ ਸੰਧੂ ਸਾਹਿਬ ਜੁੜੇ ਸੀ, ਮੈਂ ਉਹਨਾਂ ਦਾ ਮੈਸੇਜ ਕੱਢਣ ਦੀ ਟਰਾਈ ਕਰ ਰਿਹਾ, ਤੇ ਉਹਨਾਂ ਨੇ ਇਹ ਰਿਕੁਐਸਟ ਕੀਤੀ ਸੀ, ਤੁਹਾਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਸ਼ਾਮ ਸਿੰਘ ਅਟਾਰੀ ਦੇ ਬਾਰੇ ਦੱਸੋ, ਕਿਉਂਕਿ ਉਹਨਾਂ ਦੇ ਉਹ ਪਰਿਵਾਰ 'ਚੋਂ ਨੇ। ਸੋ ਗਿਆਨੀ ਜੀ, ਅੱਜ ਆਪਾਂ ਇਹਦੇ ਬਾਰੇ ਬਰੀਫਲੀ ਗੱਲ ਕਰਨੀ, 10-15 ਮਿੰਟ, ਅਤੇ ਕਰੀਏ ਸ਼ੁਰੂ ਫਿਰ ਗੱਲਬਾਤ ਆਪਾਂ।
ਉਹ ਇਹ ਹੈ ਜੀ ਵੀ ਅਟਾਰੀ ਦੇ ਆਪਣਾ ਮਸ਼ਹੂਰ ਤਾਂ ਪਿੰਡ ਨਿਕਾ ਜਿਹਾ, ਉੱਥੇ ਵਾਹਗਾ ਬਾਰਡਰ ਕਰ ਦਿੱਤਾ ਆ। ਐਕਚੁਅਲੀ ਮਤਲਬ ਇਤਿਹਾਸਕ ਤੇ ਵੱਡਾ ਪਿੰਡ ਜਿਹੜਾ ਅਟਾਰੀ ਹੈ, ਤੇ ਅਟਾਰੀ ਬਾਰਡਰ ਸਾਨੂੰ ਸਿੱਖਾਂ ਨੂੰ ਕਹਿਣਾ ਚਾਹੀਦਾ, ਪੰਜਾਬੀਆਂ ਨੂੰ
ਜੀ।
ਤੋ ਇਸ ਅਟਾਰੀ ਪਿੰਡ ਦੇ ਵਿੱਚ ਨਾ ਦੋ ਖਾਨਦਾਨ ਹੋਏ ਨੇ ਸਿੱਖ ਰਾਜ ਵੇਲੇ।
ਅੱਛਾ ਜੀ।
ਇਹ ਦੋਵੇਂ ਉੱਤੋਂ ਤੇ ਤੀਜੀ ਪੀੜ੍ਹੀ ਤੋਂ ਜਾ ਕੇ ਤੇ ਜੁੜ ਜਾਂਦੇ ਨੇ, ਕਿਉਂਕਿ ਜਿਵੇਂ ਤਾਂ ਸਾਰੀ ਜਦੋਂ ਦੀ ਮਨੁੱਖਤਾ ਚੱਲੀ ਆ, ਮਨੁੱਖ ਤੁਰਨ ਲੱਗਿਆ ਆ, ਤੇ ਵੀ ਅਥਾਪੀਆ ਰੂਪੀ ਉਹਨੂੰ ਕਹਿੰਦੇ ਨੇ, ਅਫਰੀਕਾ ਕੰਟੀਨੈਂਟ ਦੇ ਇਥੋਪੀਆ ਮੁਲਕ ਦੇ ਵਿੱਚੋਂ ਤੁਰਦਾ ਸਾਰੀ ਦੁਨੀਆਂ ਵਿੱਚ ਫੈਲਿਆ। ਤੋ ਇਸ ਤਰ੍ਹਾਂ ਇਹ ਵੀ ਜਿਹੜੇ ਅਟਾਰੀ ਵਾਲੇ ਸਰਦਾਰ ਨੇ, ਇਹ ਵੀ ਜੈਸਲਮੇਰ ਦੇ ਭੱਟੀ ਖਾਨਦਾਨ ਦੇ ਵਿੱਚੋਂ ਚੱਲੇ ਹੋਏ ਪੰਜਾਬ ਚ ਆਣ ਕੇ ਇਹਨਾਂ ਨੂੰ ਮਤਲਬ ਰਾਜਪੂਤਾਂ ਤੋਂ ਹੌਲੀ ਹੌਲੀ ਕਨਵਰਟ ਇਹ ਜੱਟਾਂ ਨੂੰ ਕਹਿਣ ਲੱਗ ਪਏ ਜੱਟ ਇਹਨਾਂ ਨੂੰ ਤੇ ਇਹ ਸਿੱਧੂ ਸਿੱਧੂ ਗੋਤ ਦੇ ਵਿੱਚੋਂ ਨੇ
ਸਿੱਧੂ ਸੰਧੂ
ਤੇ ਨਹੀਂ ਸਿੱਧੂ ਸਿੱਧੂ
ਅੱਛਾ
ਸੰਧੂ ਹੋਰ ਨੇ ਸਿੱਧੂ ਹੋਰ ਨੇ ਹਾਂਜੀ ਮਾਲਵੇ ਜ਼ਿਆਦਾ ਸਿੱਧੂ ਨੇ ਤੇ ਇਹ ਵੀ ਮੈਂ ਕਿਤੇ ਪੜ੍ਹਿਆ ਵੀ ਸਰਦਾਰ ਸ਼ਾਮ ਸਿੰਘ ਜਿਹੜਾ ਉਹ ਉਹਦਾ ਕੋਈ ਕੌਂਕ ਪਿੰਡ ਦੇ ਨਾਲ ਜਿਹੜਾ ਜਗਰਾਓਂ ਦੇ ਵਿੱਚ ਜਹੇਦਾਰ ਗਿਆਨੀ ਜਹੇਦਾਰ ਗੁਰਦੇਵ ਸਿੰਘ ਦਾ ਪਿੰਡ ਕੌਂਕੇ ਵਾਲੇ ਦਾ ਉਸ ਪਿੰਡ ਦਾ ਵੀ ਇਹਨਾਂ ਦਾ ਕੋਈ ਸੰਬੰਧ ਹੈ ਸ਼ਾਇਦ ਉੱਥੇ ਜਨਮ ਹੋਇਆ ਹੋਵੇ ਤੇ ਇਹ ਦੋ ਖਾਨਦਾਨ ਨੇ ਇੱਕ ਸ਼ਾਮ ਸਿੰਘ ਅਟਾਰੀ ਵਾਲਾ ਤੇ ਇੱਕ ਚਤਰ ਸਿੰਘ ਅਟਾਰੀ ਵਾਲਾ ਇਹ ਇੱਕੋ ਹੀ ਪਿੰਡ ਦੇ ਜਗੀਰਦਾਰ ਸਿੱਖ ਰਾਜ ਵੇਲੇ ਹੋਏ ਨੇ ਤੇ ਇਹਨਾਂ ਦਾ ਸੀ ਵਡੇਰਾ ਕਾਨ ਚੰਦ ਕਾਨ ਚੰਦ ਤੋਂ ਜਿਹੜਾ ਸੀਗਾ ਕੌਰ ਆਪਣਾ ਉਹਦਾ ਵੱਡਾ ਦੋ ਭਰਾ ਸੀਗੇ ਉਹਦੇ ਪੁੱਤਰ ਦੋ ਗੌਰ ਸਿੰਘ ਤੇ ਕੌਰ ਸਿੰਘ ਇਹਨਾਂ ਨੇ ਪੰਜਾਬ ਚ ਆ ਕੇ ਅੰਮ੍ਰਿਤ ਛਕ ਕੇ ਇਹ ਸਿੰਘ ਸੱਜ ਗਏ ਸੀਗੇ ਤੇ ਗੌਰ ਸਿੰਘ ਦੇ ਪੁੱਤਰ ਜਿਹੜਾ ਸੀਗਾ ਉਹ ਤਿੰਨ ਪੁੱਤਰ ਹੋਏ ਦਲ ਸਿੰਘ ਦਿਆਲ ਸਿੰਘ ਨਿਹਾਲ ਸਿੰਘ ਤੇ ਸ਼ਾਮ ਸਿੰਘ ਨਿਹਾਲ ਸਿੰਘ ਦਾ ਗਾਂ ਸ਼ਾਮ ਸਿੰਘ ਹੋਇਆ ਜਿਹੜਾ ਅਟਾਰੀ ਵਾਲਾ ਉਸਦੇ ਗਾਂ ਤਿੰਨ ਪੁੱਤਰ ਦੋ ਪੁੱਤਰ ਤੇ ਇੱਕ ਬੇਟੀ ਹੋਈ ਠਾਕਰ ਸਿੰਘ ਕਾਨ ਸਿੰਘ ਤੇ ਬੀਬੀ ਨਾਨਕੀ ਬੀਬੀ ਨਾਨਕੀ ਜਿਹੜੀ ਸੀ ਇਹ ਕੰਵਰ ਨੌ ਨਿਹਾਲ ਸਿੰਘ ਨੂੰ ਵਿਆਹੀ ਹੋਈ ਸੀ ਤੇ ਆਪਣੇ ਸਮੇਂ ਦਾ ਸਭ ਤੋਂ ਵੱਧ ਖਰਚ ਤੇ ਰੌਣਕ ਵਾਲਾ ਜਿਹੜਾ ਸੀ ਵਿਆਹ ਚਾਨਾ ਸ਼ੌਕਤ ਵਾਲਾ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਦਾ ਹੋਇਆ ਸੀ ਬੀਬੀ ਨਾਨਕੀ ਜੀ ਨਾਲ ਕੰਵਰ ਨੌ ਨਿਹਾਲ ਸਿੰਘ ਦਾ ਤੇ ਇਹਨਾਂ ਦਾ ਵੱਡਾ ਪੁੱਤਰ ਠਾਕਰ ਸਿੰਘ ਉਹਦੇ ਗਾਂ ਪੁੱਤਰ ਜੀਵਨ ਸਿੰਘ ਹਰੀ ਸਿੰਘ ਅਜੀਤ ਸਿੰਘ ਹੋਏ ਇਹ ਤਾਂ ਸੀ ਸ਼ਾਮ ਸਿੰਘ ਅਟਾਰੀ ਵਾਲੇ ਦਾ ਖਾਨਦਾਨ ਤੇ ਦੂਜਾ ਜਿਹੜਾ ਸ਼ਾਮ ਚਤਰ ਸਿੰਘ ਅਟਾਰੀ ਵਾਲੇ ਦਾ ਖਾਨਦਾਨ ਆ ਇਹਨਾਂ ਦਾ ਵਡੇਰਾ ਤੀਜੀ ਪੀੜ੍ਹੀ ਉੱਤੇ ਕਾਨ ਚੰਦ ਇੱਕੋ ਹੀ ਸੀ ਸ਼ਾਮ ਸਿੰਘ ਦਾ ਵੀ ਔਰ ਅਤਰ ਸਿੰਘ ਦਾ ਵੀ ਜੋ ਕਾਨ ਚੰਦ ਦਾ ਪੁੱਤਰ ਗੌਰ ਸਿੰਘ ਤੇ ਕੌਰ ਸਿੰਘ ਆਪਣਾ ਸ਼ੇਰ ਸਿੰਘ ਸੋਰੀ ਸ਼ੇਰ ਸਿੰਘ ਅਟਾਰੀ ਵਾਲਾ ਇਹਦਾ ਪਿਤਾ ਸੀ ਜਿਹੜੇ ਸੀ ਉਹ ਚਤਰ ਸਿੰਘ ਅਟਾਰੀ ਵਾਲਾ ਸੀ ਤੇ ਮਸ਼ਹੂਰ ਪ੍ਰਸਿੱਧ ਜ਼ਿਆਦਾ ਜਿਹੜਾ ਸ਼ੇਰ ਸਿੰਘ ਹੋਇਆ ਚਤਰ ਸਿੰਘ ਕਾਨ ਸਿੰਘ ਦਾ ਪੋਤਰਾ ਹੀ ਸੀਗਾ ਜਿਹਨੇ ਤੀਜੀ ਪੀੜ੍ਹੀ ਕਾਨ ਸਿੰਘ ਦਾ ਕੌਰ ਸਿੰਘ ਛੋਟਾ ਪੁੱਤਰ ਕੌਰ ਸਿੰਘ ਦਾ ਤੇਗ ਸਿੰਘ ਜੋਧ ਸਿੰਘ ਵਜ਼ੀਰ ਸਿੰਘ ਤੇ ਵਜ਼ੀਰ ਸਿੰਘ ਦਾ ਜੈ ਸਿੰਘ ਤੇ ਜੋਧ ਸਿੰਘ ਦੇ ਗਾਂ ਦੋ ਪੁੱਤਰ ਚਤਰ ਪ੍ਰਤਾਪ ਸਿੰਘ ਤੇ ਚਤਰ ਸਿੰਘ ਚਤਰ ਸਿੰਘ ਦੇ ਗਾਂ ਚਾਰ ਪੁੱਤਰ ਸੀ ਜਿਹਨਾਂ ਚੋਂ ਸਭ ਤੋਂ ਵੱਡਾ ਸ਼ੇਰ ਸਿੰਘ ਸੀ ਸ਼ੇਰ ਸਿੰਘ ਦੀ ਭੈਣ ਚਤਰ ਸਿੰਘ ਦੀ ਪੁੱਤਰੀ ਇਹ ਮੰਗਣੀ ਹੋਈ ਹੋਈ ਸੀ ਮਹਾਰਾਜਾ ਦਲੀਪ ਸਿੰਘ ਨਾਲ ਉਸ ਵੇਲੇ ਸਮਝ ਲਓ ਵੀ ਪ੍ਰੈਕਟੀਕਲੀ 1846 ਦੇ ਵਿੱਚ ਸਭਰਾਓਂ ਦੀਆਂ ਲੜਾਈਆਂ ਹਾਰਨ ਤੋਂ ਬਾਅਦ ਪ੍ਰੈਕਟੀਕਲੀ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਪਰ ਨਾਮੀ ਨਾਲ ਵਜੋਂ ਮਹਾਰਾਜਾ ਦਲੀਪ ਸਿੰਘ ਰਿਹਾ ਤੇ ਉਹਦੀ ਸਰਪ੍ਰਸਤ ਜਿਹੜੀ ਸੀ ਉਹਦੀ ਮਾਤਾ ਮਹਾਰਾਣੀ ਜਿੰਦ ਕੌਰ ਰਹੇ ਤੇ ਫਿਰ 1849 ਦੇ ਵਿੱਚ ਇਹਨਾਂ ਨੇ ਰਸਮੀ ਤੌਰ ਤੇ ਟੇਕ ਓਵਰ ਕਰ ਲਿਆ ਪਰ ਕਿਉਂਕਿ 40 ਦੇ ਵਿੱਚ ਹੀ ਰੈਜੀਡੈਂਟ ਆਣ ਕੇ ਅੰਗਰੇਜ਼ ਬਹਿ ਗਿਆ ਸੀ ਅੰਗਰੇਜ਼ ਫੌਜ ਕਾਬਜ਼ ਹੋ ਗਈ ਸੀ ਕਿਲ੍ਹੇ ਤੇ ਤੋ ਇਹ ਪਰ ਇਸ ਤੋਂ ਹੀ ਪਹਿਲਾਂ ਸ਼ਾਮ ਸਿੰਘ ਜਿਹੜਾ ਸੀਗਾ ਅਟਾਰੀ ਵਾਲਾ ਉਹ ਡੋਗਰਿਆਂ ਦੀ ਆਪਹੁਦਰੀਆਂ ਤੇ ਸਿੱਖ ਰਾਜ ਤਬਾਹ ਹੁੰਦਾ ਵੇਖ ਕੇ ਤੇ ਉਹ ਨਾਰਾਜ਼ ਹੋ ਕੇ ਗੁੱਸੇ ਹੋ ਕੇ ਅਟਾਰੀ ਆਪਣੇ ਪਿੰਡ ਜਾ ਬੈਠਾ ਸੀ ਤੇ ਫਿਰ ਜਦੋਂ ਫੌਜਾਂ ਹਾਰ ਰਹੀਆਂ ਸੀਗੀਆਂ ਅੰਗਰੇਜ਼ਾਂ ਤੋਂ ਗਦਾਰਾਂ ਦੀਆਂ ਕਮਾਂਡਰ ਇਨ ਚੀਫ ਪ੍ਰਧਾਨ ਮੰਤਰੀ ਸਾਰੇ ਗੁਰੂ ਅੰਗਰੇਜ਼ਾਂ ਨਾਲ ਦੁਸ਼ਮਣਾਂ ਨਾਲ ਰਲੇ ਹੋਏ ਸੀਗੇ ਤੇ ਉਸ ਵੇਲੇ ਫਿਰ ਦਲੀਪ ਆਪਣਾ ਮਹਾਰਾਣੀ ਜਿੰਦ ਕੌਰ ਨੇ ਫਿਰ ਸ਼ਿਆਮ ਸਿੰਘ ਨੂੰ ਫਿਰ ਚਿੱਠੀ ਲਿਖੀ ਤੇ ਫਿਰ ਸ਼ਿਆਮ ਸਿੰਘ ਆਪਣਾ ਜੋ ਸੀ ਨਾਲ ਸਾਥੀ ਕੁਝ ਨਿਹੰਗ ਸਿੰਘ ਸੀ ਉਹਨਾਂ ਨੂੰ ਲੈ ਕੇ 10 ਫਰਵਰੀ 1846 ਨੂੰ ਇਹ ਫਿਰ ਸਭਰਾਵਾਂ ਵਾਲੀ ਲੜਾਈ ਦੇ ਵਿੱਚ ਆਣ ਕੇ ਲੜ ਕੇ ਸ਼ਹੀਦ ਹੋਇਆ ਜਦੋਂ ਕਿਸੇ ਨੂੰ ਪਤਾ ਲੱਗ ਗਿਆ ਕਿ ਤੇਜਾ ਸਿੰਘ ਤੇ ਗੁਲਾਬ ਸਿੰਘ ਤੇ ਲਾਲ ਸਿੰਘ ਸਾਰੇ ਜਿਹੜੇ ਰਣਜੋਰ ਸਿੰਘ ਵੀ ਮਜੀਠੀਆ ਸੀ ਇੱਕ ਇਹ ਸਾਰੇ ਜਿਹੜੇ ਆ ਰਲ ਚੁੱਕੇ ਆ ਦੁਸ਼ਮਣਾਂ ਦੇ ਨਾਲ ਤੇ ਜਿਹੜਾ ਬਰੂਦ ਆ ਰਿਹਾ ਉਹ ਵੀ ਸਰੋਂ ਆ ਰਹੀ ਆ ਬਰੂਦ ਦੇ ਥਾਂ ਤੇ ਫਿਰ ਇਹਨੇ ਆਪਣਾ ਸਮਝ ਵੀ ਉੱਥੇ ਮੈਦਾਨ ਦੇ ਵਿੱਚ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਤੇ ਇਹ ਜਿਹੜਾ ਸੀ ਦੂਜਾ ਰਾਜਾ ਸ਼ੇਰ ਸਿੰਘ ਵਾਲਾ ਇਹ ਵੀ ਇੱਥੋਂ ਦਾ ਖਾਨਦਾਨ ਸੀ ਚਤਰ ਸਿੰਘ ਆਪਣਾ ਕਾਨ ਸਿੰਘ ਦਾ ਕੌਰ ਸਿੰਘ ਛੋਟਾ ਮਤਲਬ ਉਹਦਾ ਛੋਟਾ ਪੁੱਤਰ ਵੱਡੇ ਪੁੱਤਰ ਤੋਂ ਸੀ ਸ਼ਾਮ ਸਿੰਘ ਅਟਾਰੀ ਵਾਲਾ ਤੇ ਛੋਟੇ ਪੁੱਤਰ ਤੋਂ ਜਿਹੜਾ ਚਤਰ ਸਿੰਘ ਤੇ ਉਹਦਾ ਪੁੱਤਰ ਸ਼ੇਰ ਸਿੰਘ ਅਟਾਰੀ ਵਾਲੇ ਜੋ ਇਹਦੇ ਆਪਣਾ ਰਿਸ਼ਤਾ ਵੀ ਸੀ, ਇਹ ਅੰਗਰੇਜ਼ ਦੇ ਰੈਜੀਡੈਂਟ, ਫਿਰ ਆਗਿਆ ਨਹੀਂ ਸੀ ਦਿੰਦਾ ਵਿਆਹ ਹੋਣ ਦੀ। ਤੇ ਚਤਰ ਸਿੰਘ ਜਿਹੜਾ ਸੀਗਾ ਇਹ ਪਹਿਲਾਂ ਆਪਣਾ ਮੁਲਤਾਨ ਦਾ ਗਵਰਨਰ ਸੀ, ਤੇ ਫਿਰ ਇਹਨੂੰ ਹਜ਼ਾਰੇ ਦਾ, ਯਾਨੀ ਨਾਰਥ ਵੈਸਟ ਜਿਹੜਾ ਇਲਾਕਾ ਆ, ਜੀ ਪਖਤੂਨਵਾ, ਖੈਬਰ ਪਖਤੂਨਵਾ ਸੂਬਾ ਜਿਹੜਾ ਪਾਕਿਸਤਾਨ ਦਾ ਹੈ, ਇਹ ਉੱਥੋਂ ਦਾ ਜਿਹੜਾ ਸੀਗਾ ਇਹ ਗਵਰਨਰ ਸੀਗਾ। ਪਰ ਇਹ ਵਿਆਹ ਕਰਨਾ ਚਾਹੁੰਦੇ ਸੀ, ਕਿ ਰੈਜੀਡੈਂਟ ਅੰਗਰੇਜ਼ ਜਿਹੜਾ ਸੀ ਉਹ ਆਗਿਆ ਨਹੀਂ ਸੀ ਦਿੰਦਾ। ਹਾਲਾਤ ਇਹੋ ਜਿਹੇ ਬਣ ਗਏ। ਉਸ ਦੌਰਾਨ ਸ਼ੇਰ ਸਿੰਘ ਜਿਹੜਾ ਸੀ ਇਹਨੂੰ ਰਾਜੇ ਦਾ ਖਿਤਾਬ ਵੀ ਮਿਲਿਆ, ਤੇ ਫਿਰ ਬਾਅਦ ਦੇ ਵਿੱਚ ਜਦੋਂ ਇਹ ਆਪਣਾ ਸਮਝ ਲਓ ਕਿ ਅਖੀਰੀ ਜਿਹੜੀ ਲੜਾਈ ਜਿੱਥੇ ਹਥਿਆਰ ਸੁੱਟੇ ਨੇ ਚੇਲਿਆਂ ਵਾਲੀ, ਗੁਜਰਾਤ ਰਾਵਲ ਪਿੰਡੀ ਦੇ ਨੇੜੇ ਚੇਲਿਆਂ ਵਾਲੀ ਪਿੰਡ ਸੀਗਾ ਜਿੱਥੇ ਅਖੀਰਲੀ ਲੜਾਈ ਹੋਈ ਆ, ਉਹਦੇ ਵਿੱਚ ਉਹ ਸ਼ੇਰ ਸਿੰਘ, ਰਾਜਾ ਸ਼ੇਰ ਸਿੰਘ ਦੀ ਅਗਵਾਈ ਹੇਠਾਂ ਜਿਹੜਾ ਚਤਰ ਸਿੰਘ ਦਾ ਪੁੱਤਰ ਸੀ, ਇਹ ਆਪਣਾ ਇਹਦੇ ਵਿੱਚੋਂ ਅਟਾਰੀ ਵਾਲੇ ਸਰਦਾਰਾਂ ਵਿੱਚੋਂ ਉਹ ਇੱਥੇ ਕਮਾਂਡਰ ਇਨ ਚੀਫ ਸੀ। ਅਖੀਰ ਦੇ ਵਿੱਚ ਫਿਰ ਬਹੁਤ ਉੱਥੇ ਘਾਣ ਹੋਇਆ, ਬੜੇ ਅੰਗਰੇਜ਼ ਅਫਸਰ ਮਰੇ, ਉੱਧਰੋਂ ਲਾਹੌਰ ਦੀਆਂ ਸਿੱਖ ਫੌਜਾਂ ਵੀ ਅੰਗਰੇਜ਼ਾਂ ਦੇ ਮਤੀਤ ਹੋ ਕੇ ਲੜ ਰਹੀਆਂ ਸਨ, ਤੇ ਸ਼ੇਰ ਸਿੰਘ ਪਿਓ ਪੁੱਤਰ ਇੱਧਰ ਸੀਗੇ ਸਿੱਖ ਜਿਹੜੇ ਬਾਗੀ ਫੌਜਾਂ ਦੀ ਅਗਵਾਈ ਕਰਨ ਲਈ। ਉੱਥੇ ਫਿਰ ਇਹਨਾਂ ਦੀ ਅੰਤਿਮ ਹਾਰ ਹੋ ਗਈ, ਤੇ ਉਸ ਵੇਲੇ ਹਾਰੀ ਹੋਈ ਫੌਜ ਨੂੰ ਫਿਰ ਅੰਗਰੇਜ਼ਾਂ ਨੇ ਕਿਹਾ ਕਿ ਭਾਈ ਆਪਣਾ ਤਲਵਾਰ ਜਿਹੜਾ ਕਹਿੰਦੇ ਆ ਨਾ ਕਿਰਪਾਨ, ਇੱਕ ਕਹਿੰਦੇ ਆ ਹਥਿਆਰਾਂ ਦਾ, ਵੀ ਇਹ ਸੁੱਟੀ ਜਾਓ ਤੇ ਖਰਚ ਲੈਂਦੇ ਜਾਓ ਤੇ ਆਪੋ ਆਪਣੇ ਘਰਾਂ ਨੂੰ ਤੁਰ ਜਾਓ, ਤੁਹਾਡੀ ਫੌਜਾਂ ਜਿਹੜੀਆਂ ਸੀ ਉਹ ਤੋੜ ਦਿੱਤੀਆਂ।
ਅੱਛਾ।
ਤੇ ਉਸ ਵੇਲੇ ਫਿਰ ਸਿੱਖ ਜਿਹੜੇ ਸੀ, ਇੱਕ ਇੱਕ ਸਿਪਾਹੀ ਜਦੋਂ ਤਲਵਾਰ ਸੁੱਟਦਾ ਸੀ ਤੇ ਰੋਂਦਾ ਸੀ, ਤੇ ਅੱਜ ਸ਼ੇਰੇ ਪੰਜਾਬ ਮਰਿਆ, ਉਹਨੂੰ ਰਸਤੇ ਦਾ ਖਰਚ ਦੇ ਕੇ ਤੇ ਤੋੜ ਦਿੱਤਾ ਜਾਂਦਾ ਸੀ। ਪਰ ਤਿੰਨ ਬੰਦਿਆਂ ਨੇ ਉੱਥੇ ਹਥਿਆਰ ਨਹੀਂ ਸੁੱਟੇ, ਉਹਨਾਂ ਨੇ ਬਗਾਵਤ ਕਾਇਮ ਰੱਖੀ। ਤਿੰਨ ਬੰਦੇ ਸੀ, ਇੱਕ ਤੇ ਕਰਨਲ ਜਵਾਲਾ ਸਿੰਘ ਸੀ, ਤੇ ਉਹਦਾ ਉਸ ਵੇਲੇ ਫੌਜ ਦੇ ਵਿੱਚ ਉਹਨੂੰ ਕਰਨਲ ਦੀ ਕੁੰਮੇਦਾਨ ਕਮਾਂਡੈਂਟ ਜਿਹਨੂੰ ਅੰਗਰੇਜ਼ੀ ਵਿੱਚ ਲਿਖਦੇ ਨੇ ਕੁੰਮੇਦਾਨ ਬੋਲਦੇ ਨੇ, ਤੇ ਉਹ ਸੀਗਾ। ਉਹ ਭੱਜ ਗਿਆ, ਪਤਾ ਨੀ ਕਿੱਧਰ ਭੱਜਿਆ, ਉਹਦਾ ਮੁੜ ਕੇ ਇਤਿਹਾਸ ਚ ਸਾਨੂੰ ਵੇਰਵਾ ਨਹੀਂ ਮਿਲਦਾ। ਦੂਜਾ ਸੀ ਭਾਈ ਆਪਣਾ ਮਹਾਰਾਜ ਸਿੰਘ, ਮਹਾਰਾਜ ਸਿੰਘ, ਉਹਨੇ ਨੀ ਹਥਿਆਰ ਸੁੱਟੇ। ਤੇ ਤੀਜਾ ਉਹਨੇ ਵਾਲੇ ਗੁਰੂ ਨਾਨਕ ਸਾਹਿਬ ਦੀ ਅੰਸ ਬੰਸ ਬਿਕਰਮ ਸਿੰਘ, ਬਾਬਾ ਬਿਕਰਮ ਸਿੰਘ ਨੇ ਹਥਿਆਰ ਨੀ ਸੁੱਟੇ। ਤੇ ਫਿਰ ਬਾਬਾ ਜਿਹੜਾ ਸੀਗਾ ਮਹਾਰਾਜ ਸਿੰਘ, ਉਹ ਤਾਂ ਗੁਪਤ ਤੌਰ ਤੇ ਤਿਆਰੀ ਕਰਦਾ ਰਿਹਾ, ਅਖੀਰੀ ਇੱਕ ਬਾਹਮਣ ਦੀ ਗਦਾਰੀ ਦੇ ਨਾਲ ਉਹ ਤੁਹਾਡੇ ਆਦਮਪੁਰ ਦੇ ਨੇੜਿਓਂ ਕਮਾਦ ਦੇ ਵਿੱਚੋਂ ਫੜਿਆ ਗਿਆ, ਤੇ ਉਹਨੂੰ ਜਲਾਵਤਨ ਕਰਕੇ ਸਿੰਘਾਪੁਰ ਭੇਜਿਆ, ਜਿੱਥੇ ਉਹ ਕਰਮ ਸਿੰਘ ਦੀ, ਬਾਬੇ ਕਰਮ ਸਿੰਘ ਦੀ ਸਮਾਧ ਯਾਦ ਵਿੱਚ ਗੁਰਦੁਆਰਾ ਹੈ ਨਾ, ਇਹ ਉਹਦੀ ਯਾਦ ਵਿੱਚ ਗੁਰਦੁਆਰਾ ਉੱਥੇ ਸਿੰਘਾਪੁਰ ਹੈ, ਤੇ ਉਹ ਉੱਥੇ ਫਿਰ ਆਪਣਾ ਕੈਂਸਰ ਨਾਲ ਇਹਨਾਂ ਦੀ ਕੈਦ ਦੇ ਵਿੱਚ ਹੀ ਉਹਦੀ ਸ਼ਹੀਦੀ ਹੋ ਗਈ, ਮੌਤ ਹੋ ਗਈ। ਤੇ ਜਿਹੜਾ ਉਨੇ ਵਾਲੇ ਬਿਕਰਮ ਸਿੰਘ ਸੀ, ਇਹਦੀ ਰਿਆਸਤ ਹੀ ਖਤਮ ਕੀਤੀ, ਉਨਾ ਰਾਜਧਾਨੀ ਜਿਹੜੀ ਸੀ ਇਹਦੇ ਮਹੱਲ, ਇਹਦਾ ਕਿਲ੍ਹਾ ਤੋਪਖਾਨਾ ਬੀੜ ਕੇ ਉਹਨਾਂ ਨੂੰ ਉਡਾ ਦਿੱਤਾ, ਤੇ ਇਸ ਤਰ੍ਹਾਂ ਹੋਇਆ। ਤੇ ਇਹ ਜਿਹੜੇ ਸੀ ਪਿਓ ਪੁੱਤਰ, ਦੋ ਪੁੱਤਰ ਚ ਆਪਣਾ ਤੁਹਾਡਾ ਸਾਹਿਬ ਭਲਾ ਕਰੇ, ਅਤਰ ਸਿੰਘ, ਸ਼ੇਰ ਸਿੰਘ ਤੇ ਅਤਰ ਸਿੰਘ, ਤੇ ਇਹਨਾਂ ਦਾ ਪਿਤਾ ਚਤਰ ਸਿੰਘ, ਇਹਨਾਂ ਚੌਹਾਂ ਨੂੰ ਪਹਿਲਾਂ ਤੇ ਇੱਥੇ ਕੁਝ ਸਮਾਂ ਕੈਦ ਰੱਖਿਆ, ਫਿਰ ਉਹਨਾਂ ਨੂੰ ਫੋਰਟ ਵਿਲੀਅਮ ਕਿਲ੍ਹੇ ਦੇ ਵਿੱਚ, ਉਹ ਜਿਹੜਾ ਕਲਕੱਤੇ, ਇਹਨਾਂ ਨੂੰ ਕਿਲ੍ਹੇ ਦੇ ਵਿੱਚ ਕੈਦ ਕਰ ਦਿੱਤਾ। ਤਿੰਨਾਂ ਜਣਿਆਂ ਨੂੰ, ਦੋ ਪੁੱਤਰ ਤੇ ਪਿਓ ਚਤਰ ਸਿੰਘ, ਪੁੱਤਰ ਵੱਡਾ ਰਾਜਾ ਸ਼ੇਰ ਸਿੰਘ ਤੇ ਅਤਰ ਗੁਲਾਬ ਸਿੰਘ ਅਤੇ ਤੇਜਾ ਸਿੰਘ, ਇਹਨਾਂ ਦੀ ਵੱਖਰੀ ਗੱਲ ਆ। ਤੇ ਇਹ ਕੈਦ ਦੇ ਵਿੱਚ ਰਹੇ, ਤੇ 57 ਦੇ ਗਦਰ ਦੇ ਵਿੱਚ ਫਿਰ ਇਹਨਾਂ ਨੇ ਅੰਗਰੇਜ਼ਾਂ ਦੀ ਮਦਦ ਕੀਤੀ, ਤੇ ਇਹ ਹਾਂ ਇਹਨਾਂ ਨੂੰ ਫਿਰ ਹੋਰ ਮਦਦ ਦੇ ਪੰਜਾਬ ਵਿੱਚ ਆਉਣ ਦੀ ਆਗਿਆ ਨਹੀਂ ਸੀ।
ਅੱਛਾ।
ਇਹਨਾਂ ਨੂੰ ਫਿਰ ਆਪਣਾ ਜਿਹੜਾ ਨਾ ਆਪਣਾ ਯੂਪੀ ਦੇ ਵਿੱਚ ਇਹਨਾਂ ਨੂੰ ਜਗੀਰ ਦੇ ਦਿੱਤੀ ਇਨਾਮ ਵਜੋਂ। ਜਗੀਰ ਵਿੱਚ ਰਹਿ ਸਕਦੇ ਸੀ। ਇਹਨਾਂ ਵਿੱਚ ਗੁਲਾਬ ਸਿੰਘ ਨੰਬਰ 2 ਦਾ ਜਿਹੜਾ ਭਰਾ ਸੀਗਾ, ਉਹਨੂੰ ਫਿਰ ਕੈਪਟਨ ਦਾ ਰੈਂਕ ਵੀ ਇਹਨਾਂ ਨੇ ਦਿੱਤਾ, ਤੇ ਇਹਨਾਂ ਇਹ ਉੱਥੇ ਫਿਰ ਬੜੇ ਚਿਰ ਬਾਅਦ ਇਹਨਾਂ ਨੂੰ, ਯਾਨੀ ਸਮਝ ਲਓ ਵੀ ਜੋ ਜਿਹੜਾ ਸੀ ਜੋਧ ਆਪਣਾ ਇਹਨਾਂ ਦੇ ਗਾਂ, ਇੱਕ ਬੰਦੇ ਨੂੰ ਫਿਰ ਇਹਨਾਂ ਦਾ ਜਿਹੜਾ ਸੀ ਆਗਿਆ ਦੇ ਦਿੱਤੀ ਵੀ ਤੂੰ ਪੰਜਾਬ ਵਿੱਚ ਜਾ ਸਕਦਾ। ਸੋ ਇਹ ਸੀ ਇਹਨਾਂ ਦਾ ਸੰਖੇਪ ਦੇ ਵਿੱਚ ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਇਹਦਾ ਪਿਤਾ ਚਤਰ ਸਿੰਘ ਸੀ, ਇਹ ਵੀ ਫੌਜਾਂ ਦੇ ਵਿੱਚ ਜਰਨੈਲ ਸੀ ਤੇ ਇਹ ਮਤਲਬ ਕਿ ਜਿਵੇਂ ਸ਼ਾਮ ਸਿੰਘ ਅਟਾਰੀ ਵਾਲੇ ਦਾ ਤੇ ਉੱਥੋਂ ਗੱਲ ਫਿਰ ਉਹਨਾਂ ਦਾ ਇਤਿਹਾਸਕ ਨਹੀਂ ਜਗ ਹਾਂ ਉਹਨਾਂ ਦੇ ਵਿੱਚੋਂ ਇੱਕ ਖਾਨਦਾਨ ਮਹਿੰਦਰ ਸਿੰਘ ਅਟਾਰੀ ਵਾਲਾ ਸਰਦਾਰ ਹੁੰਦਾ ਸੀ ਜਿਹੜਾ ਫਿਰ ਦਰਬਾਰ ਸਾਹਿਬ ਤੇ ਪ੍ਰਬੰਧ ਕਰਨ ਲਈ ਸਰਕਾਰ ਨੇ ਕਮੇਟੀ ਬਣਾਈ ਸੀ 36 ਮੈਂਬਰਾਂ ਦੀ
ਹਾਂਜੀ
ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਉਸ ਮਹਿੰਦਰ ਸਿੰਘ ਨੂੰ ਬਣਾਇਆ ਸੀ ਫਿਰ ਜਦੋਂ ਉਸ ਕਮੇਟੀ ਦੇ ਉਲਟ ਖਾਲਸੇ ਨੇ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਅੰਦਰ ਮਿਡ ਅਕਤੂਬਰ ਦੇ ਵਿੱਚ 175 ਮੈਂਬਰ ਦੀ ਕਮੇਟੀ ਬਣਾਈ ਆ ਤੇ ਲੈ ਕੇ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਜਿਹਦਾ ਨਾਂ ਰੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦਾ ਉਹਦੇ ਵਿੱਚ ਸਿਆਣਪ ਇਹ ਕੀਤੀ ਵੀ ਅੰਗਰੇਜ਼ਾਂ ਦੀ ਸਰਕਾਰ ਨਾਲ ਟੱਕਰ ਨਾ ਹੋਵੇ ਉਹ 36 ਦੇ 36 ਮੈਂਬਰ
ਜਿਹੜੇ
ਮਹਾਰਾਜਾ ਭੁਪਿੰਦਰ ਸਿੰਘ ਦੀ ਸਲਾਹ ਨਾਲ ਸਰਕਾਰ ਨੇ ਬਣਾਈ ਸੀ ਉਹ 36 ਦੇ 36 ਮੈਂਬਰ ਹੀ ਵਿੱਚ ਸ਼ਾਮਿਲ ਕਰ ਲਏ ਤੇ ਉਹਨਾਂ ਦਾ ਪ੍ਰਧਾਨ ਹੀ ਜਿਹੜਾ ਸੁੰਦਰ ਸਿੰਘ ਮਜੀਠੀਆ ਸੀ ਜਿਹੜਾ ਸਰਕਾਰ ਨੇ ਬਣਾਇਆ ਉਹਨੂੰ ਪ੍ਰਧਾਨ ਬਣਾ ਲਿਆ ਉਹਨਾਂ ਦਾ ਮੀਤ ਪ੍ਰਧਾਨ ਮਹਿੰਦਰ ਸਿੰਘ ਅਟਾਰੀ ਵਾਲੇ ਨੂੰ ਪਰਮੀਤ ਪ੍ਰਧਾਨ ਬਣਾ ਲਿਆ ਉਹਨਾਂ ਦਾ ਹੀ ਬਣਾਇਆ ਹੋਇਆ ਸੁੰਦਰ ਸਿੰਘ ਆਪਣਾ ਜਿਹੜਾ ਸਰਬਰਾਹ ਸੀਗਾ ਉਹਨੂੰ ਜਨਰਲ ਸਕੱਤਰ ਬਣਾ ਲਿਆ ਤੇ ਸਿਰਫ ਇੱਕ ਪ੍ਰਿੰਸੀਪਲ ਬਾਬਾ ਹਰਕ੍ਰਿਸ਼ਨ ਸਿੰਘ ਨੂੰ ਮੀਤ ਸਕੱਤਰ ਬਣਾਇਆ ਤੇ ਉਹਦਾ ਸਿਆਣਪ ਇਹ ਸੀ ਕਿ 36 ਜਿਹੜੇ ਉਹ ਮਨਾਰਟੀ ਚ ਹੋਣਗੇ ਕੰਮ ਤੇ ਮਜਾਰਟੀ ਵਾਲਿਆਂ ਨੇ ਕਰਨਾ 175 ਦੇ ਵਿੱਚ ਇਹਦੇ ਨਾਲ ਟੱਕਰ ਨਹੀਂ ਹੋਏਗੀ
ਤਾਇਆ ਜੀ ਤੁਹਾਨੂੰ ਯਕੀਨ ਹੈ ਉਹ ਸਿੱਖ ਹੀ ਸੀਗੇ ਕਿਉਂਕਿ ਸਿੱਖਾਂ ਦੇ ਇਹ ਤਾਂ ਤੁਸੀਂ ਨਵੀਆਂ ਚੀਜ਼ਾਂ ਦੱਸੀ ਜਾ ਰਹੇ ਹੋ ਤੁਸੀਂ
ਉਹ ਫਿਰ ਗੱਲ ਚੋਂ ਗੱਲ ਨਿਕਲ ਆਉਂਦੀ ਹੈ ਨਾ ਉਸ ਵੇਲੇ ਫਿਰ 5 ਪਿਆਰੇ ਅਕਾਲ ਤਖ਼ਤ ਸਾਹਿਬ ਦੇ 5 ਪਿਆਰੇ ਚੁਣੇ ਗਏ ਉਹ 5 ਪਿਆਰੇ ਚੁਣ ਕੇ ਫਿਰ ਜਿਹਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾ ਨੇ 175 ਦੀ ਉਹਨਾਂ ਦੀ ਸਕਰੀਨਿੰਗ ਕੀਤੀ ਗਈ ਆ
ਅੱਛਾ
5 ਪਿਆਰਿਆਂ ਵੱਲੋਂ ਇਹ ਵੀ ਹੋਇਆ ਕਿ 5 ਪਿਆਰਿਆਂ ਦੇ ਵਿੱਚ ਸੰਤ ਤੇਜਾ ਸਿੰਘ ਡਬਲ MA LLB ਵੀ ਪਾਇਆ ਗਿਆ ਉਹਦੇ ਤੇ ਇਤਰਾਜ ਹੋਇਆ ਵੀ ਇਹ ਸੰਤ ਅਖਵਾਉਂਦਾ ਹੈ ਇਸ ਲਈ 5 ਪਿਆਰੇ
ਚੁਣੇ
ਉਹਨੇ ਵੀ ਕਿਹਾ ਵੀ ਨਹੀਂ ਮੈਂ ਅੱਜ ਤੋਂ ਸੰਤ ਨਹੀਂ ਅਖਵਾਉਂਗਾ ਮੈਨੂੰ ਸੰਤ ਨਾ ਕਹੋ ਭਾਈ ਤੇਜਾ ਸਿੰਘ ਕਹਿ ਲਿਆ ਕਰੋ
ਠੀਕ ਹੈ
ਉਹ 5 ਪਿਆਰਿਆਂ ਵੀ ਸਕਰੀਨ ਕੀਤੀ ਵੀ ਤੈਨੂੰ ਨਿਤਨੇਮ ਯਾਦ ਆ ਤੂੰ ਨਿਤਨੇਮ ਹੀ ਆ ਤੂੰ ਦਸਵੰਦ ਕੱਢਦਾ ਤੂੰ ਕੋਈ ਕਰਾਇਤ ਨਹੀਂ ਕੀਤੀ ਤੇ ਜਿਹਦਾ ਮਾੜਾ ਮੋਟਾ ਢਲਿਆਈ ਸੀ ਉਹਨੂੰ ਸਜਾ ਲਾ ਕੇ ਤੇ ਸ਼ੁੱਧ ਕੀਤਾ ਗਿਆ ਤੇ ਤਾਂ 175 ਮੈਂਬਰਾਂ ਦੀ ਕਮੇਟੀ ਬਣੀ ਸੀ
ਸਾਹਿਬ ਜੀ ਅੱਗੇ ਥੋੜ੍ਹੀ ਇਹ ਗੱਲ ਤੋਰਦੇ ਹਾਂ ਇੱਕ ਮਸਲਾ ਜਿਹੜਾ ਕਾਫੀ ਭਖਿਆ ਹੋਇਆ ਆ ਤੇ ਉਹ ਤੋਂ ਪਹਿਲਾਂ ਨਾ ਕੁਛ ਸੁਨੇਹੇ ਲੈਣੇ ਆ ਕਿਉਂਕਿ ਆਦਾਨ ਪ੍ਰਦਾਨ ਜਿਹੜਾ ਵਿਚਾਰਾਂ ਦਾ ਜ਼ਰੂਰ ਹੋਣਾ ਚਾਹੀਦਾ ਦਲਜੀਤ ਸਿੰਘ ਢਿੱਲੋਂ ਭਾਜੀ ਤੁਹਾਡੇ ਭਤੀਜੇ ਲੰਮੇ ਭਤੀਜੇ ਤੇ ਸਿਆਣੇ ਭਤੀਜੇ ਕਹਿ ਰਹੇ ਨੇ ਕਿ ਕਹਿੰਦੇ ਨੇ ਗਿਆਨੀ ਜੀ ਬਹੁਤ ਡਿਟੇਲਡ ਜਾਣਕਾਰੀ ਦਿੱਤੀ ਹੈ ਬਹੁਤ ਵਿਸਤਾਰ ਨਾਲ ਧੰਨਵਾਦ ਕੀਤਾ ਤੁਹਾਡਾ ਤੇ ਪਲਵਿੰਦਰ ਕੌਰ ਜੀ ਵੀ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਵੀ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਡੇ ਨਾਲ ਇੱਧਰ ਪੈਂਥਰਸ ਭੰਗੜਾ ਵਾਲੇ ਜੁੜੇ ਨੇ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਜਿਸ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪੂਰਵ ਵਕੀਲ ਵਿਰਸਾ ਸਿੰਘ ਵਲਟੋਹਾ ਦੁਆਰਾ ਉਹਨਾਂ ਖਿਲਾਫ਼ ਕੀਤੇ ਬਿਆਨ ਹਨ ਇਸ ਸਾਰੇ ਮਾਮਲੇ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਸਿੱਖ ਭਾਈਚਾਰੇ ਲਈ ਆਪਣੇ ਸਮਰਪਣ ਨੂੰ ਦਿਖਾਇਆ ਅਤੇ ਕਿਹਾ ਕਿ ਉਹ ਸਿੱਖ ਸੰਸਥਾਵਾਂ ਵਿੱਚ ਏਕਤਾ ਦੀ ਲੋੜ 'ਤੇ ਧਿਆਨ ਦੇਣਗੇ ਉਹਨਾਂ ਦਾ ਬਿਆਨ ਇਹ ਸੂਚਿਤ ਕਰਦਾ ਹੈ ਕਿ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖ ਸੰਸਥਾਵਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਹ ਉਹਨਾਂ ਨੇ ਮੈਸੇਜ ਪਾਇਆ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ ਅਤੇ ਦਰਸ਼ਨ ਸਿੰਘ ਬਿੱਟੂ ਜੀ ਸਾਡੇ ਨਾਲ ਜੁੜੇ ਨੇ ਗ੍ਰਿਫਤ 15.8 ਡਿਗਰੀ ਤਾਪਮਾਨ ਹੈ ਕਹਿੰਦੇ ਅਸੀਂ ਸੁਣ ਰਹੇ ਹਾਂ ਜੀ ਅਤੇ ਬਹੁਤ ਇੰਟਰਸਟਿੰਗ ਹੈ ਅਤੇ 3 ਵੀਕ ਤੋਂ ਅਸੀਂ ਕਹਿੰਦੇ ਮੈਸੇਜ ਨਹੀਂ ਪਾ ਸਕੇ ਅਤੇ ਮੈਂ ਬਾਹਰ ਸੀ ਮੈਲਬਨ ਗਿਆ ਸੀ ਅਤੇ ਸਪੈਸ਼ਲ ਥੈਂਕਸ ਟੂ ਗਿਆਨੀ ਸੰਤੋਖ ਸਿੰਘ ਜੀ ਅਤੇ ਅਮਰੀਕ ਫਲੋਰਾ ਜੀ ਜਿਹੜੇ ਆ ਕੇ ਬਹੁਤ ਸੋਹਣੀਆਂ ਜਾਣਕਾਰੀਆਂ ਦਿੰਦੇ ਨੇ ਉਹਨਾਂ ਨੇ ਫੋਟੋਆਂ ਵੀ ਭੇਜੀਆਂ ਨੇ ਅੰਗੂਰਾਂ ਦੀਆਂ ਬਾਅਦ 'ਚ ਮੈਂ ਸ਼ੇਅਰ ਕਰਦਾ ਅਤੇ ਬਚਿੱਤਰ ਮਾਵੀ ਜੀ ਸਾਡੇ ਨਾਲ ਜੁੜੇ ਨੇ ਕਾਫੀ ਦੇਰ ਬਾਅਦ ਇਹਨਾਂ ਨੇ ਮੈਸੇਜ ਪਾਇਆ ਸ਼ੈਪਟਨ ਤੋਂ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਸਿੱਧੂ ਬਾਈ ਜੀ ਤਾਇਆ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇਹਨਾਂ ਦੇ ਵੱਡੇ ਬਾਈ ਜੀ ਮਾਵੀ ਸਾਹਿਬ ਗ੍ਰਿਫਤ ਵਾਲੇ ਇਹ ਉਹਨਾਂ ਦੇ ਛੋਟੇ ਭਰਾ ਨੇ ਬਚਿੱਤਰ ਸਿੰਘ ਹੁਣ
ਤੇ ਮੈਨੂੰ ਇਹਨਾਂ ਦੱਸਿਆ ਸੀਗਾ ਸ਼ਹੀਦੀ ਟੂਰਨਾਮੈਂਟ ਤੇ
ਮੈਨੂੰ ਯਾਦ ਤੇ
ਹਾਂ ਜੀ ਹਾਂ ਜੀ
ਹਾਂ ਜੀ ਤੇ ਕਹਿੰਦੇ ਕਿ ਇਸ ਵੇਲੇ ਪਲੰਮ ਜਿਹੜੇ ਆ ਉਹਨਾਂ ਨੇ ਲਾਏ ਹੋਏ ਨੇ, ਉਹਦੀ ਥਿਨਿੰਗ ਚੱਲ ਰਹੀ ਆ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ। ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਪਿਤਾ ਜੀ ਸਾਡੇ ਗਿਆਨ 'ਚ ਵਾਧਾ ਕਰਦੇ ਨੇ, ਕਹਿੰਦੇ ਜਿਹੜੇ ਜਵਾਲਾ ਸਿੰਘ ਸੰਧੂ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਕਹਿੰਦੇ ਇੱਥੇ ਵਰਜੀਨੀਆ ਦੇ ਵਿੱਚ ਵੀ ਰਹਿੰਦੇ ਨੇ, ਜੋ ਕਿ ਪੰਜਾਬ ਵੰਡ ਸਮੇਂ ਕਰਨਾਲ ਆ ਕੇ ਵੱਸ ਗਏ ਸਨ ਅਤੇ ਹੁਣ ਅਮਰੀਕਾ ਵਰਜੀਨੀਆ ਰਹਿੰਦੇ ਨੇ। ਤੇ ਉਹਨਾਂ ਦਾ ਪਿੰਡ ਹੈ ਜੀ ਪਧਾਣਾ ਲਾਹੌਰ ਪਾਕਿਸਤਾਨ, ਪਧਾਣੇ ਦੇ ਨੇ। ਤੇ ਉਹਨਾਂ ਨੇ ਨਪਿੰਦਰ ਰੀਹਲ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਤਾ ਜੀ ਤੁਹਾਨੂੰ ਵੀ। ਕਾਫੀ ਸਮੇਂ ਬਾਅਦ ਕਹਿੰਦੇ ਲਾਈਵ ਸੁਣ ਰਹੇ ਹਾਂ, ਪ੍ਰੋਗਰਾਮ ਵਧੀਆ ਚੱਲ ਰਿਹਾ, ਆਨੰਦ ਮਾਣ ਰਹੇ ਹਾਂ, ਵਾਹਿਗੁਰੂ ਸਭ ਦਾ ਭਲਾ ਕਰੇ ਜੀ ਆਇਆਂ ਨੂੰ ਸਭ ਸਭ ਦਾ ਜੀ। ਅੰਮ੍ਰਿਤਪਾਲ ਸ਼ੈਪਟ ਨਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹਨਾਂ ਨੇ ਵੀ ਸਾਂਝ ਪਾਈ ਹੈ। ਅਤੇ ਨਵੀਂ ਪੱਡਾ ਜੀ ਪੈਸਟ ਕੰਟਰੋਲ ਵਾਲੇ ਅਤੇ ਬਿਲਡਰ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਤੁਹਾਨੂੰ ਵੀ। ਸੋ ਤਾਇਆ ਜੀ ਸਾਡੇ ਗੁਰਿੰਦਰ ਸਿੰਘ ਰਿਮਿਟੈਂਸ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਅਤੇ ਉਹਨਾਂ ਨੇ ਵੀ ਡਾਲਰ ਦਾ ਰੇਟ ਭੇਜਤਾ। ਡਾਲਰ 56.50 ਚੱਲ ਰਿਹਾ ਜੀ ਅੱਜ ਕੱਲ੍ਹ, ਅਤੇ ਇਹ ਉਹਨਾਂ ਨੇ ਰੇਟ ਭੇਜਿਆ, ਸਾਨੂੰ ਜਾਣਕਾਰੀਆਂ ਭੇਜ ਦਿੰਦੇ ਹੁੰਦੇ ਆ। ਸੋ ਤਾਇਆ ਜੀ ਹੁਣ ਆਪਾਂ ਆਉਂਦੇ ਹਾਂ ਮਸਲੇ 'ਤੇ ਕਿ ਇਹ ਮਤਲਬ ਕੀ ਚੱਲ ਰਿਹਾ ਆ, ਇਹ ਫਿੱਕਾ ਬੋਲਣਾ, ਗਾਲ ਗਲੋਚੀ ਜਥੇਦਾਰ ਸਾਹਿਬ ਨੂੰ, ਮਤਲਬ ਜਦੋਂ ਤੁਸੀਂ ਸੀਗੇ ਉਦੋਂ ਵੀ ਇੱਦਾਂ ਚੱਲਦਾ ਸੀ, ਕੋਈ ਪੋਲੀਟੀਸ਼ੀਅਨ ਕਰਦਾ ਸੀ ਇਹੋ ਜਿਹੀਆਂ ਕੁਤਾਹੀਆਂ?
ਨਹੀਂ ਮੇਰੇ ਹੁੰਦੀਆਂ ਨੇ, ਕਿਉਂਕਿ ਜਦੋਂ ਮੈਂ ਗੱਲ ਕਰਦਾ ਨਾ ਉਹ 50-60 ਸਾਲ ਪੁਰਾਣੀ ਹੁੰਦੀ ਆ, 50 ਸਾਲ ਤੋਂ ਉੱਤੇ ਮੈਂ 52-52 ਸਾਲ ਤੇ ਮੈਨੂੰ ਦੇਸ਼ ਛੱਡਿਆ ਨੂੰ ਹੋ ਗਏ ਆ।
ਹਾਂਜੀ
ਤੇ ਉਸ ਤੋਂ 1952 ਤੋਂ ਲੈ ਕੇ 1952 ਤੋਂ ਹੀ ਲਾ ਲਓ ਤੇ 72 ਤੱਕ ਮੈਂ ਉੱਥੇ ਵਿੱਚ ਸਾਰਾ ਕੁਝ ਰਿਹਾ ਵਾ। ਪਹਿਲਾਂ ਹੁੰਦਾ ਵੇਖਦੇ ਰਹੇ ਹਾਂ, ਫਿਰ ਸ਼ਾਮਿਲ ਵੀ ਹੁੰਦੇ ਰਹੇ ਹਾਂ। ਤੇ ਇਹਨਾਂ ਪਿਛਲੇ ਅੱਧੀ ਸਦੀ ਦੇ ਦੌਰਾਨ ਪੁਲਾਂ ਹੇਠੋਂ ਪਾਣੀ ਜਿਹੜਾ ਆ ਉਹ ਬਹੁਤ ਲੰਘਿਆ। ਸਾਡੇ ਸੋਚ ਦੇ ਵਿੱਚ ਬੈਠੀ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ, ਜੁਝਾਰੂ ਪੰਜਾਬੀਆਂ ਦਾ ਹਰਿਹਾਵਲ ਦਸਤਾ, ਜਿਹਨੂੰ 1947 ਤੱਕ ਪੰਜਾਬ ਦੇ ਹਿੰਦੂ ਵੀ ਤੇ ਸਿੱਖ ਰਾਜ ਵੇਲੇ ਮੁਸਲਮਾਨ ਵੀ ਆਪਣਾ ਆਗੂ ਮੰਨਦੇ ਸਨ। ਫਿਰ ਜਦੋਂ 1967 ਤੋਂ ਰਾਜ ਭਾਗ ਦੇ ਵਿੱਚ, ਫਿਰ ਉਹਦੇ ਨਾਲ ਜਦੋਂ ਰਾਜ ਭਾਗ ਆਉਂਦਾ ਹੈ ਤੇ ਉਹਦੀਆਂ ਬੁਰਾਈਆਂ ਜਿਹੜੀਆਂ ਉਹ ਵੀ ਨਾਲ ਆ ਜਾਂਦੀਆਂ ਨੇ। ਤੇ ਫਿਰ ਜਿੱਥੇ ਗੁੜ ਹੁੰਦਾ ਮੱਖੀਆਂ, ਤੇ ਚਲੋ ਬਹੁਤ ਲੰਮਾ ਆਪਾਂ ਕੀ ਕਰਨਾ ਹੈ। ਤੁਸੀਂ ਬੜਾ ਸੋਹਣੀ ਗੱਲ ਕੀਤੀ ਅੱਜ, ਮੈਂ ਤੁਹਾਨੂੰ ਵਧਾਈ ਦੇਣੀ, ਮੈਂ ਆਪਣੇ ਆਪ ਨੂੰ ਵਧਾਈ ਲੈਣੀ ਸੀ ਕਿ ਮੈਂ ਤੁਹਾਡਾ ਜੋ ਬੜਾ ਗੰਭੀਰ ਜਿਹੜਾ ਪ੍ਰਵਚਨ ਸੀ ਉਹਨੂੰ ਸੁਣਿਆ, ਸੁਣ ਪਤਾ ਨਹੀਂ ਵਾ ਫਸੇ ਬੁੱਕ ਦੇ ਵਿੱਚ ਕਿਵੇਂ ਕਿਤੇ ਉਂਗਲ ਲੱਗ ਗਈ ਕਿ ਥਾਂ ਤੇ ਜਾ ਕੇ ਟੁੱਕ ਟੁੱਕ ਹੋ ਗਿਆ ਤੇ ਤੁਸੀਂ ਪ੍ਰਗਟ ਹੋ ਗਏ ਤੇ ਮੈਂ ਸੁਣ ਲਿਆ। ਮੈਂ ਕਿਹਾ ਵੀ ਮੇਰਾ ਭਤੀਜਾ ਤੇ ਆ ਮੈਨੂੰ ਮਾਤ ਪਾਈ ਜਾਂਦਾ, ਮੇਰੇ ਕਹਿਣ ਵਾਲੀ ਗੱਲ ਹੀ ਕੋਈ ਨੀ ਛੱਡੀ ਇਹਨੇ, ਮੈਂ ਉਹਦੀ ਕੀ ਕਵਾਂ। ਇੰਨਾ ਕਿਹਾ ਜੀ ਮੈਂ ਉਹਨਾਂ ਦਾ ਜਿਹੜਾ ਕੀ ਉਹਦਾ ਨਾਂ ਆ ਆਪਣਾ ਆਪਣਾ ਵਿਰਸਾ ਜੀ, ਵਿਰਸਾ ਜੀ ਦੀ ਗੱਲ ਤਾਂ ਨਹੀਂ, ਉਹਨਾਂ ਦੇ ਇਲਜ਼ਾਮ ਤਾਂ ਨਹੀਂ ਮੈਂ ਸੁਣੇ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਮੈਂ ਵੀਡੀਓ ਸੁਣੀ ਆ, ਫਿਰ ਗਿਆਨੀ ਰਘਬੀਰ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਸੁਣੀ ਆ, ਫਿਰ ਰਾਤੀ ਮੈਂ ਅੱਧੀ ਕੁ ਰਾਤ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦੀ ਇੰਟਰਵਿਊ ਵੀ ਸੁਣੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਵੀ PTC ਜਿਹੜਾ ਕਹਿੰਦੇ ਆ ਵੀ ਇਸ ਤਰ੍ਹਾਂ ਉਹਦੇ ਤੇ ਵੀ ਜਿਹੜਾ ਹਾਈਲਾਈਟ ਵਿਚਾਰ ਜਿਹੜੇ ਆ, ਭਾਵੇਂ ਕਿ ਮੈਨੂੰ ਨਹੀਂ ਪੂਰੀ ਸਮਝ ਆਈ ਵੀ ਉਹ ਕੀ ਬੋਲਿਆ, ਤੇ ਉਹ ਅਕਾਲ ਤਖ਼ਤ ਦੇ ਜਥੇਦਾਰ ਕੇਸਗੜ੍ਹ ਦਮਦਮਾ ਸਾਹਿਬ ਦੇ ਜਥੇਦਾਰ ਦੇ ਖਿਲਾਫ਼ ਬੋਲ ਰਿਹਾ ਤੇ ਉਹ ਤਕਰੀਬਨ ਮਤਲਬ ਵੀ ਵੱਡਾ ਜਿਹੜੀ ਖ਼ਬਰ ਆ ਉਹਨੂੰ ਹਾਈਲਾਈਟ ਕਰਕੇ ਉਹਦੇ ਪੱਖ ਨੂੰ ਦੱਸਿਆ ਗਿਆ ਵਾ ਉਸ PTC TV ਉੱਤੇ ਵੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਨੇ ਵੀ ਉਹਨੂੰ ਨਾਂਹ ਨਹੀਂ ਕੀਤੀ, ਉਹਨੂੰ ਰੋਕਿਆ ਨਹੀਂ ਗਾ ਭਾਈ ਤੂੰ ਕਿਉਂ ਇਹ ਬੋਲ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜ਼ਿੰਮੇਵਾਰ ਆ ਤਖ਼ਤਾਂ ਨੂੰ ਲਾਉਣ ਤੇ ਜਥੇਦਾਰਾਂ ਨੂੰ ਲਾਉਣ ਤੇ ਲਾਉਣ ਦੀ, ਉਹਨਾਂ ਨੇ ਜੇ ਉਹਦੇ ਜੇ ਉਹਨਾਂ ਦੇ ਲਾਏ ਹੋਏ ਨਿਯੁਕਤ ਕੀਤੇ ਹੋਏ ਜਥੇਦਾਰ ਦੇ ਵਿੱਚ ਇਹ ਗਲਤੀਆਂ ਨੇ ਉਹਦੇ ਪਰਿਵਾਰ ਵਿੱਚ ਤੇ ਉਹਦੇ ਆਪਣੇ ਕਿਰਦਾਰ ਦੇ ਵਿੱਚ ਊਣਤਾਈਆਂ ਨੇ, ਤੇ ਉਹਨਾਂ ਨੇ ਇਹੋ ਜਿਹਾ ਜਥੇਦਾਰ ਲਾਇਆ ਕਿਉਂ ਆ? ਜਦੋਂ ਹੁਣ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਂਦੇ, ਲਾਇਆ ਕਿਉਂ ਆ? ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਕ ਜ਼ਿੰਮੇਵਾਰ ਬੰਦਾ ਵਜ਼ੀਰੀ ਤੇ ਰਿਹਾ ਹੋਇਆ ਉਹਦੇ ਤੇ ਇਲਜ਼ਾਮ ਲਾ ਰਿਹਾ ਵਾ ਤੇ ਇਹ ਸੱਚੇ ਇਲਜ਼ਾਮ ਆ, ਤੇ ਉਹਨਾਂ ਨੇ ਹੁਣ ਉਹਨੂੰ ਤੱਕ ਲਾਇਆ ਕਿਉਂ ਨਹੀਂ, ਤੇ ਜੇ ਉਹ ਸਹੀ ਆ ਉਹਦੇ ਚ ਉਣਤਾਈਆਂ ਨਹੀਂ ਹੈਗੀਆਂ ਤੇ ਉਹਨਾਂ ਨੇ ਕਿਉਂ ਨਹੀਂ ਇਹ ਡਟ ਕੇ ਉਹਦੇ ਹੱਕ ਦੇ ਵਿੱਚ ਗੱਲ ਕੀਤੀ ਕਿ ਭਾਈ ਤੂੰ ਕੌਣ ਹੁੰਦਾ ਆ ਸਾਡੇ ਜਹੇਦਾਰ ਦੇ ਖਿਲਾਫ਼ ਝੂਠੇ ਇਲਜ਼ਾਮ ਲਾਉਣ ਵਾਲਾ। ਨਾ ਅਕਾਲੀ ਦਲ ਨੇ ਕਿਹਾ, ਚਲੋ ਅਕਾਲੀ ਦਲ ਤੋਂ ਕਹਿ ਸਕਦਾ ਵੀ ਮੈਂ ਹੁਣ ਅਕਾਲੀ ਨਹੀਂ ਰਿਹਾ, ਮੈਂ ਅਸਤੀਫ਼ਾ ਦੇਤਾ। ਇਹ ਵੀ ਬੜੀ ਵੱਡੀ ਇੱਕ ਨੀਤੀ ਜੀ ਵਾਲੀ ਗੱਲ ਆ ਵੀ ਜਥੇਦਾਰਾਂ ਨੇ ਤੇ ਕਿਹਾ ਵੀ ਉਹਨੂੰ ਛੇਕੋ ਤੇ 10 ਸਾਲ ਤੱਕ ਮੁੜ ਕੇ ਉਹ ਅਕਾਲੀ ਦਲ ਦੇ ਵਿੱਚ ਆ ਨਾ ਸਕੇ ਤੇ ਸਭ ਅਹੁਦਿਆਂ ਤੋਂ ਹਟਾਓ, ਤੇ ਉਹ ਬਜਾਏ ਉਹ ਕਰਨ ਦੇ ਉਹਨਾਂ ਨੇ ਉਹਦਾ ਅਸਤੀਫ਼ਾ ਪ੍ਰਵਾਨ ਕਰ ਲਿਆ।
ਮੈਨੂੰ ਲੱਗਦਾ ਕੀਤਾ ਨਹੀਂ ਹੈਗਾ, ਹਜੇ ਵਿਚਾਰ ਚੱਲ ਰਿਹਾ, ਕਿਉਂਕਿ ਮੈਂ ਜਥੇਦਾਰ ਰਘਵੀਰ ਸਿੰਘ ਹੁਣਾਂ ਦੇ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਵੀ ਜੇ ਮਨਜ਼ੂਰ ਕਰ ਲਿਆ ਤਾਂ ਮੈਨੂੰ ਵੀ ਛੱਡਣਾ ਪੈਣਾ ਆ, ਮੈਂ ਵੀ ਛੱਡ ਦੇਵਾਂਗਾ।
ਉਹ ਮੈਂ ਤਾਂ ਨਹੀਂ, ਉਹ ਮੈਂ ਸੁਣ ਲਿਆ ਉਹਦੀ ਵੀ ਗੱਲ ਤੇ ਉਹ ਰਾਤੀ ਧਾਮੀ ਨੇ ਜਿਹੜੀ ਗੱਲ ਪੱਤਰਕਾਰਾਂ ਨੂੰ ਦੱਸੀ ਆ ਉਹਦੇ ਵਿੱਚ ਕਿਹਾ ਵੀ ਅਸਤੀਫਾ ਜਿਹੜਾ ਨਹੀਂ ਮੰਨਿਆ ਪ੍ਰਧਾਨ ਨੇ,
ਹਜੇ ਨਹੀਂ ਮੰਨਿਆ। ਦੂਜੀ ਗੱਲ ਤਾਂ ਹੈ ਜੀ, ਕਲੀਨ ਅਪ ਦੀ ਗੱਲ ਕਰ ਰਹੇ ਤੁਸੀਂ, ਕਹਿੰਦੇ ਵੀ ਪੰਜ ਪਿਆਰੇ ਪਹਿਲਾਂ ਤਾਂ ਥਾਪੇ ਗਏ, ਪੁਰਾਣਾ ਇਤਿਹਾਸ ਤੁਸੀਂ ਦੱਸ ਰਹੇ ਸੀ, ਫਿਰ ਉਹਨਾਂ ਨੇ ਉਹਨਾਂ ਦੀ ਸਕਰੀਨਿੰਗ ਕੀਤੀ, ਫਿਰ ਉਹ ਛਾਣਬੀਣ ਕਰਕੇ ਉਹ ਮੈਂਬਰ ਜਿਹੜੇ ਚੁਣੇ ਗਏ ਉਹਨਾਂ ਦੇ ਵਿੱਚੋਂ ਦਰੁਸਤੀਆਂ ਵੀ ਕੀਤੀਆਂ ਗਈਆਂ। ਮੈਂ ਇੱਕ ਥਾਂ ਪੜ੍ਹ ਰਿਹਾ ਸੀਗਾ ਕਿ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਕਿ ਸ਼ਾਇਦ ਆਪਣੇ ਭੌਰਾ ਸਾਹਿਬ ਸੀਗੇ ਜਾਂ ਕੋਈ ਹੋਰ ਜਥੇਦਾਰ ਸੀ, ਉਹ ਕਿਤੇ ਬਾਹਰ ਜਾ ਕੇ ਆਏ ਸੀਗੇ ਤੇ ਉਹਨਾਂ ਦੇ ਆਉਣ ਅਜਨੋਆ ਜੀ, ਹਾਂਜੀ
ਅਜਨੋਆ ਜੀ,
ਹਾਂ ਉਹਦੇ ਬਾਰੇ ਦੱਸੋ ਕਿ ਉਹ ਕਹਿੰਦੇ ਵੀ ਮੈਂ ਉਦੋਂ ਤੱਕ ਨਹੀਂ ਸੰਭਾਲਣਾ ਜਦ ਤੱਕ ਪਹਿਲਾਂ ਮੇਰੀ ਇਨਕੁਆਇਰੀ ਨਹੀਂ ਕਰਦੇ ਤੁਸੀਂ।
ਇਹ ਉਹ ਬੜਾ ਜਥੇਦਾਰ ਜਿਹੜੇ ਸੀ ਨਾ ਸਰਦਾਰ ਗੁਰਦਿਆਲ ਸਿੰਘ ਅਜਨੋਆ,
ਹਾਂਜੀ,
ਉਹ ਅਕਾਲੀ ਵਰਕਰ ਤੇ ਅਕਾਲੀ ਆਗੂ ਸੀਗੇ।
ਅੱਛਾ,
ਤੇ ਮਤਲਬ ਕਿ ਇੱਕ ਛੋਟੇ ਜਿਹੇ ਵਰਕਰ ਤੋਂ ਲੈ ਕੇ ਬਲਾਕ ਦੇ ਪ੍ਰਧਾਨ ਜਥੇਦਾਰ ਬਣੇ, ਫਿਰ ਉਹ ਜ਼ਿਲ੍ਹੇ ਦੇ ਜਥੇਦਾਰ ਬਣੇ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਬੋਰਡ ਦੇ ਮੈਂਬਰ ਬਣੇ, ਤੇ ਉਹਨਾਂ ਨੂੰ ਫਿਰ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ ਸੀ, ਤੇ ਉਹ ਜੁਰਤ ਵਾਲੇ ਬੰਦੇ ਸੀ ਤੇ ਸਹੀ ਗੱਲ ਕਰਦੇ ਸੀਗੇ, ਤੇ ਉਹ ਫਿਰ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਨੂੰ ਲਾਇਆ ਗਿਆ। ਮਤਲਬ ਕਿ ਉਹ ਜਿਹੇ ਜਥੇਦਾਰ ਨਹੀਂ ਸੀ ਜਿਹੜੇ ਕਿ ਗ੍ਰੰਥੀਆਂ ਤੋਂ ਸੇਵਾਦਾਰਾਂ ਤੋਂ ਤਰੱਕੀ ਕਰਕੇ ਬਣੇ ਹੋਣ। ਉਹਨਾਂ ਦਾ ਹੁੰਦਾ ਆ ਵੀ ਕੋਈ ਸੇਵਾਦਾਰ ਤੇ ਅਜਿਹੀ ਕੋਈ ਗੱਲ ਨਹੀਂ, ਪਰ ਕਈ ਵਾਰੀ ਨੌਕਰੀ ਦੀ ਜਿਹਨਾਂ ਨੇ ਟੱਬਰ ਪਾਲਣਾ ਹੁੰਦਾ ਹੈ ਨਾ, ਉਹਨਾਂ ਦੇ ਮਜਬੂਰੀਆਂ ਆ ਜਾਂਦੀਆਂ ਨੇ ਤਨਖਾਹ ਦੀਆਂ, ਸਹੂਲਤਾਂ ਦੀਆਂ, ਨੌਕਰੀ ਦੀਆਂ, ਤੇ ਉਹਨਾਂ ਨੂੰ ਉੱਤੇ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਦੀ ਮਰਜ਼ੀ ਦੇ ਨਾਲ ਚੱਲਣ ਲਈ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ। ਤੋ ਉਸ ਲਾਈਨ ਦੇ ਵਿੱਚੋਂ ਗੁਰਦਿਆਲ ਸਿੰਘ ਅਜਨੋਹਾ ਜੀ ਨਹੀਂ ਸਨ ਆਏ, ਮਤਲਬ ਉਹ ਸਿੱਧੇ ਪਬਲਿਕ ਦੇ ਵਿੱਚੋਂ ਆਏ ਸਨ, ਇਸ ਲਈ ਉਹਨਾਂ ਦਾ ਕਿਰਦਾਰ ਵੱਖਰਾ ਸੀ। ਉਹਨਾਂ ਦੇ ਬਹੁਤ ਚੰਗਾ ਆਪਣਾ ਇੰਪ੍ਰੈਸ਼ਨ ਛੱਡ ਕੇ ਗਏ ਆ, ਜਿਵੇਂ ਹੁਣ ਗਿਆਨੀ
ਹਰਪ੍ਰੀਤ ਸਿੰਘ,
ਹਾਂ ਉਹ ਹਰਜੀਤ, ਹਰਦੀਪ, ਹਰਪ੍ਰੀਤ ਰਲ ਜਾਂਦੇ ਆ। ਇਹ ਹਰਪ੍ਰੀਤ ਸਿੰਘ ਹੋਰੀ ਇਹ ਇੰਪ੍ਰੈਸ਼ਨ ਜਿਹੜਾ ਉਹ ਛੱਡ ਰਹੇ ਆ, ਅਕੈਡਮਿਕ ਐਜੂਕੇਸ਼ਨ ਵੀ ਉਹਨਾਂ ਕੋਲ ਹੈਗੀ ਆ ਤੇ ਗੱਲ ਕਰਨ ਦੀ ਵੀ ਉਹਨਾਂ, ਜਿਵੇਂ ਤੁਸੀਂ ਦੱਸਿਆ ਸੀ ਵੀ ਸਭ ਤੋਂ ਵਧੀਆ ਪ੍ਰਭਾਵਸ਼ਾਲੀ ਸਪੀਚ ਨੌ ਨਵੰਬਰ 2019 ਦੇ ਵਿੱਚ ਕਰਤਾਰਪੁਰ ਸਾਹਿਬ ਜਿਹੜੇ ਨੇ, ਜਿੱਥੇ ਪ੍ਰਧਾਨ ਮੰਤਰੀ ਤੇ ਫੋਰਨ ਮੰਤਰੀ ਤੇ ਵੱਡਾ ਮੰਨਿਆ ਹੋਇਆ ਸਟਾਰ ਪ੍ਰਚਾਰਕ ਬੁਲਾਰਾ ਨਵਜੋਤ ਸਿੰਘ ਸਿੱਧੂ, ਉੱਥੇ ਸਭ ਤੋਂ ਬਾਅਦ ਇਹਦਾ ਵੀ ਆਪਣਾ ਅਸਤੀਫਾ ਨਹੀਂ ਦੇਣਾ ਚਾਹੀਦਾ, ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ, ਜਿਵੇਂ ਉਹਨਾਂ ਕੋਲ ਯੋਗਤਾ ਆ, ਦਲੇਰੀ ਆ, ਗੱਲ ਕਹਿਣ ਦੀ ਜਾਚ ਆ, ਉਹਨਾਂ ਨੂੰ ਡਟ ਕੇ ਇਹੋ ਜਿਹੇ ਗਲਤ ਬੰਦਿਆਂ ਦਾ ਚਾਕਰਾ ਕਰਨਾ।
ਨਹੀਂ, ਅਸਤੀਫਾ ਉਹਨਾਂ ਨੇ ਦਿੱਤਾ ਆ, ਉਹਨਾਂ ਨੇ ਕੀ ਕੀਤਾ ਆ ਕਿ ਜਿਹੜਾ ਫੈਸਲਾ ਆ ਉਹ ਸਿੱਖ ਸੰਗਤ ਦੇ ਵਿੱਚ ਰੱਖ ਦਿੱਤਾ ਆ। ਠੀਕ ਹੈ, ਕੱਲ ਮੇਰੀ ਨਾ ਅਮਰਦੀਪ ਨਾਲ ਗੱਲ ਚੱਲ ਰਹੀ ਸੀ, ਉਹਨਾਂ ਦਾ ਉਹ ਅਮਰਦੀਪ ਆਪਣੇ ਮੈਲਬਨ ਵਾਲੇ ਜਿਹੜੇ ਪ੍ਰੈਜੈਂਟਰ ਨੇ ਹੈ ਨਾ, ਅਤੇ ਉਹ ਵੀ ਉਹਨਾਂ ਨੇ ਮੈਨੂੰ ਵੀਡੀਓ ਭੇਜਿਆ, ਕਹਿੰਦੇ ਵੀ ਆ ਇਮੋਸ਼ਨਲ ਆ ਭਾਅ ਜੀ, ਮੈਂ ਆਪ ਮੇਰਾ ਹਿਰਦਾ ਜਿਹੜਾ ਦੁਖੀ ਹੋਇਆ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਇਹਦੇ ਬਾਰੇ, ਅਤੇ ਅਸੀਂ ਲੰਬੀ ਚੌੜੀ ਗੱਲਬਾਤ ਕੀਤੀ। ਅਤੇ ਉੱਥੇ ਮੇਰਾ ਇਹ ਮੰਨਣਾ ਸੀਗਾ ਵੀ ਜਿਹੜੇ ਨਾ ਇਹ MLA MP ਹੁੰਦੇ ਨੇ, ਇਹ 2-3 ਲੱਖ ਵੋਟਾਂ ਤੋਂ ਹੁੰਦੇ ਨੇ, ਉਹਨਾਂ ਦੇ ਵਿੱਚੋਂ ਵੀ ਇਹਨਾਂ ਦੀਆਂ 15-20 ਹੁੰਦੀਆਂ, ਬਾਕੀ ਤਾਂ ਇੱਧਰ ਉੱਧਰੋਂ ਹੀ ਹੁੰਦੀਆਂ। ਸੋ ਉਹ ਰੱਖ ਲਓ ਕਿ 20-50 ਹਜ਼ਾਰ ਬੰਦੇ ਦੀ ਰੀਪ੍ਰਜੈਂਟੇਸ਼ਨ ਕਰ ਰਹੇ ਹੁੰਦੇ ਨੇ, ਠੀਕ ਹੈ ਇੱਕ ਛੋਟੇ ਜਿਹੇ ਹਲਕੇ ਦੇ ਵਿੱਚੋਂ। ਪਰ ਜਦੋਂ ਅਸੀਂ ਪੰਜ ਜਥੇਦਾਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਹ ਜਿੰਨੇ ਵੀ 2.5 ਕਰੋੜ 3 ਕਰੋੜ 4 ਕਰੋੜ ਸਿੱਖ ਨੇ ਉਹ ਸਾਰਿਆਂ ਨੂੰ ਰੀਪ੍ਰਜੈਂਟ ਕਰਦੇ ਨੇ। ਠੀਕ ਹੈ, ਹੁਣ ਇੱਕ 50,000 ਵਾਲਾ ਬੰਦਾ ਹੈ ਨਾ 3-4 ਕਰੋੜ ਬੰਦੇ ਦੀ ਰੀਪ੍ਰਜੈਂਟੇਸ਼ਨ ਵਾਲੇ ਨੂੰ ਗਾਲਾਂ ਕੱਢ ਰਿਹਾ ਆ, ਮਤਲਬ ਮੰਦੀ ਭਾਸ਼ਾ ਬੋਲ ਰਿਹਾ ਆ। ਠੀਕ ਹੈ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਉਹਨੂੰ ਨਿੰਦਿਆ ਜਾਵੇ, ਉਹਨੂੰ ਚੁੱਪ ਕਰਾਇਆ ਜਾਵੇ। ਅਤੇ ਇਹ ਗੱਲਾਂ ਸਾਡੀਆਂ ਮੇਰੀ ਤਾਂ ਅਮਰਦੀਪ ਨਾਲ ਚੱਲਦੀ ਸੀ, ਪਰ ਦੂਜੀ ਗੱਲ ਇਹ ਹੁੰਦੀ ਹੈ ਕਿ ਇਹ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਵਰਤ ਰਿਹਾ ਆ, ਇਹ ਇੱਥੇ ਆਮ ਗੁਰਦੁਆਰਿਆਂ ਦੇ ਵਿੱਚ ਲੋਕ, ਇੱਕ ਦੋ ਲੋਕ ਜਿਹੜੇ ਨੇ ਉਹ ਸੇਵਾਦਾਰਾਂ ਨੂੰ ਇੱਦਾਂ ਭੰਡ ਕੇ ਘਰੇ ਬਿਠਾਲ ਦਿੰਦੇ ਨੇ। ਇਸੇ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ 'ਚ ਨਹੀਂ ਆਉਂਦਾ ਕੋਈ, ਕਹਿੰਦੇ ਅਸੀਂ ਕੀ ਲੈਣਾ ਆ। ਉਹ ਬੜੀ ਸੋਹਣੀ ਸੇਵਾ ਕਰਦੇ ਹੁੰਦੇ ਆ, ਦੋ ਜਣੇ ਬਸ ਉਹਨਾਂ ਦਾ ਕਿਰਦਾਰ ਕੁਛ ਹੀ ਇੱਦਾਂ ਕਰਨੀ ਸ਼ੁਰੂ ਕਰਦੇ ਆ ਕਿ ਉਹ ਬੰਦੇ ਦੀਆਂ ਪਤਾ ਨਹੀਂ ਜੋ ਨਾ 100 ਗੱਲਾਂ ਬਣਾ ਕੇ ਉਹ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ ਇਹਨਾਂ ਤੋਂ। ਔਰ ਉਹਨਾਂ ਦਾ ਪੱਕਾ ਹੀ ਕੰਮ ਹੈ, ਉਹਨਾਂ ਨੇ ਆਪ ਸੇਵਾ ਕਰਨੀ ਨਹੀਂ ਤੇ ਦੂਜਿਆਂ ਨੂੰ ਕਰਨੀ ਦੇਣੀ, ਇਹ ਇੱਕ ਪਾਲਿਸੀ ਆ।
ਪਰ ਹੈਰਾਨੀ ਤੇ ਇਸ ਗੱਲ ਦੀ ਹੈ ਨਾ,
ਹਾਂਜੀ,
ਅਕਾਲੀ ਦਲ ਦੇ ਕਿਸੇ ਜ਼ਿੰਮੇਵਾਰ ਨੇ ਨੀ ਉਹਨੂੰ ਟੋਕਿਆ, ਤੇ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਨੇ ਨੀ ਉਹਨੂੰ ਟੋਕਿਆ ਵੀ ਤੂੰ ਸਾਡੇ ਸਿਰਮੌਰ ਬੰਦੇ ਦੇ ਖਿਲਾਫ਼ ਦੀ ਕਦਾਰ ਕੁਸ਼ੀ ਕਿਉਂ ਕਰ ਰਿਹਾ। ਇਹ ਤੇ ਹੈਰਾਨੀ ਵਾਲੀ ਗੱਲ ਹੈ ਨਾ, ਵੀ ਇਹ ਕਿਉਂ ਦੋਵੇਂ ਸੰਸਥਾਵਾਂ ਚੁੱਪ ਰਹੀਆਂ ਨੇ। ਆਪਣਾ ਕੀ ਉਹਦਾ ਨਾਂ ਆ, ਪ੍ਰਧਾਨ ਜੀ ਨੇ ਵੀ ਇੰਨਾ ਕਹਿਤਾ ਵੀ ਅਸਤੀਫਾ ਪ੍ਰਵਾਨ ਨਹੀਂ ਕੀਤਾ, ਤੇ ਜੋ ਕੁਝ ਉਹਨਾਂ ਦੇ ਖਿਲਾਫ਼ ਬੋਲਿਆ ਗਿਆ ਵਾ ਉਹਦੇ ਬਾਰੇ ਕੀ ਵਿਚਾਰ?
ਉਹਦੇ ਬਾਰੇ ਕੁਛ ਨਹੀਂ ਕਿਹਾ। ਦੇਖੋ ਹੁਣ ਤਾਂ ਸੁਨਹਿਰੀ ਮੌਕਾ ਸੀਗਾ। ਦੇਖੋ ਦੋ ਮਸਲੇ ਆ, ਮੈਂ ਪਹਿਲਾਂ ਵੀ ਗੱਲ ਕਰ ਚੁੱਕਾ, ਇੱਕ ਤਾਂ ਵਿਰਸੇ ਸਿੰਘ ਵਲਟੋਏ ਵਾਲਾ ਕਿ ਜਦੋਂ ਉਹਨੇ ਅਕਾਲੀ ਦਲ ਚੋਂ ਅਸਤੀਫਾ ਦੇ ਦਿੱਤਾ, ਹੁਣ ਨਾ ਜਾਣੀ ਕਿ ਢਾਇਓ ਨੂੰ ਸੁਖਬੀਰ ਬਾਦਲ ਐਨ ਚੰਗੀ ਤਰ੍ਹਾਂ 2-4 ਆਪਣੇ ਵੱਲੋਂ ਵੀ ਲਾ ਦਿੰਦਾ ਤਾਂ ਵੀ ਉਹਦੇ ਨੰਬਰ ਬਣ ਜਾਣੇ ਸੀ, ਪਰ ਤੂੰ ਕੌਣ ਹੁੰਦਾ ਇੱਦਾਂ ਕਹਿਣ ਵਾਲਾ? ਵਿਰਸੇ ਵਲਟੋਏ ਨੂੰ ਉਲਟਾ ਪੈ ਜਾਂਦਾ ਕਿਉਂਕਿ ਉਹਨੂੰ ਤਾਂ ਅਸਤੀਫਾ ਦੇ ਦਿੱਤਾ ਸੀ। ਠੀਕ ਹੈ, ਇਸ ਕਰਕੇ ਉਹਦੇ ਨੰਬਰ ਬਣ ਸਕਦੇ ਸੀ। ਦੂਜੇ ਨੰਬਰ ਜਿਹੜੇ ਉਹ ਗੁਆ ਗਿਆ, ਜਿਹੜਾ ਚੰਨੀਬਾਜ਼ੀ ਲੈ ਗਿਆ ਕਿ ਉਹਨ ਕਨੇਡਾ ਦੇ ਵਿੱਚ ਜਿਹੜੇ ਵਿਗੜ ਰਹੇ ਹਾਲਾਤ ਨੇ ਭਾਰਤ ਦੇ ਸੰਬੰਧਾਂ ਦੇ ਸੰਬੰਧ ਦੇ ਵਿੱਚ, ਉਹਦੇ ਬਾਰੇ ਇੱਕ ਅੱਖਰ ਵੀ ਨਹੀਂ ਬੋਲਿਆ ਉਹ, ਹਾਲਾਂਕਿ ਉਹਨੂੰ ਪਤਾ ਹੈ ਕਿ 80% ਜਿਹੜਾ ਸਿੱਖ ਜਾਗਤ ਹੈ ਉਹ ਕਨੇਡਾ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਜਾਂ ਕੋਈ ਰਿਸ਼ਤੇਦਾਰੀ ਹੈ ਨਾ। ਹੁਣ ਉਹਨਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ, ਉਹਨਾਂ ਦੇ ਵੀਜ਼ਿਆਂ ਦੀ ਵੀ ਪਰੇਸ਼ਾਨੀ ਆਉਣੀ, ਬੜਾ ਕੁਛ ਹੋਣਾ, ਅਤੇ ਉਹਨਾਂ ਬਾਰੇ ਵੀ ਉਹ ਇੱਕ ਅੱਖਰ ਨਹੀਂ ਬੋਲਿਆ। ਫਿਰ ਉਹ ਐਕਸਪੈਕਟ ਕਰਦਾ ਕਿ ਮੈਨੂੰ MLA ਬਣਾ ਦਿਓ, ਮੈਨੂੰ ਚੀਫ ਮਿਨਿਸਟਰ ਬਣਾ ਦਿਓ। ਜਿਹੜੇ ਲੋਕਾਂ ਦੇ ਉਹ ਮਸਲੇ ਨੇ ਉਹਨਾਂ ਦੇ ਬਾਰੇ ਤਾਂ ਬਿਆਨ ਵੀ ਨਹੀਂ ਦੇ ਰਿਹਾ ਕੁਛ, ਮਤਲਬ
ਪੰਥ ਨੂੰ ਬਹੁਤ ਨਿਘਾਰ ਵਾਲਾ ਸਮਾਂ ਆਇਆ ਵਾ। ਕੋਈ ਸੂਰਮਾ ਉੱਠੂਗਾ ਤੇ ਤਾਂ ਹੀ ਗੱਲ ਬਣੂਗੀ, ਕਿਉਂਕਿ ਹੁਣ ਸਾਹਮਣੇ ਕੋਈ ਲੀਡਰਸ਼ਿਪ ਕੋਈ ਨਹੀਂ ਹੈਗੀ। ਜਿਹੜੇ ਵਿਰੋਧੀ ਨੇ ਉਹ ਕਿਹੜੇ ਦੁੱਧ ਧੋਤੇ ਨੇ?
ਨਹੀਂ ਨਹੀਂ, ਵਿਰੋਧੀਆਂ ਦੀ ਗੱਲ ਨਹੀਂ ਕਰੀਏ, ਪਰ ਜੇ ਹੁਣ ਇਹੋ ਜਿਹੇ ਮੌਕੇ ਹੁੰਦੇ ਪੋਲੀਟੀਸ਼ੀਅਨਾਂ ਵਾਸਤੇ, ਸੁਖਬੀਰ ਲਈ ਇਹ ਮੌਕਾ ਸੀਗਾ, ਦੋ ਮੌਕੇ ਸੀ ਸੁਨਹਿਰੀ ਮੌਕੇ, ਆਪਣੇ ਆਪ ਨੂੰ ਲੀਡਰਸ਼ਿਪ ਸਾਹਮਣੇ ਲੈ ਗਏ। ਤਾਂ ਜੀ ਇੱਥੇ ਨਾ ਜਦੋਂ ਯੂਨੀਅਨਸ ਹੁੰਦੀਆਂ ਨੇ, ਤੁਸੀਂ ਦੇਖਿਓ, ਤੁਸੀਂ ਵੀ ਦੇਖਿਆ ਹੋਣਾ ਆ ਕਿ ਹੁਣ ਆ ਬਿਲ ਸ਼ੋਰਟਨ ਹੈ ਜਾਂ ਐਂਥਨੀ ਐਲਬਨੀਜ਼ੀ ਆ, ਬਿਲ ਸ਼ੋਰਟਨ ਦੇ ਬਾਰੇ ਤਾਂ ਮੈਂ ਜਾਣਦਾ ਹਾਂ, ਜੂਲੀਆ ਗਿਲਾਰਡ ਸੀਗੀ, ਇਹ ਨਾ ਮਸਲੇ ਆਏ ਸੀਗੇ, ਸਟ੍ਰਾਈਕਾਂ ਹੋਈਆਂ ਅਤੇ ਉਹਦੇ ਵਿੱਚ ਇਹਨਾਂ ਦੇ ਨਾਂ ਚਮਕੇ, ਉਹਨਾਂ ਨੇ ਮੂਹਰੇ ਆ ਕੇ 2-3 ਸਾਲ ਬਹੁਤ ਕੰਮ ਕੀਤਾ, ਮੰਗਾਂ ਮਨਵਾਈਆਂ, ਹੌਲੀ ਹੌਲੀ ਉਹ ਪ੍ਰਾਈਮ ਮਿਨਿਸਟਰ ਬਣ ਗਏ। ਪਰ ਉਹਨਾਂ ਨੂੰ ਸਾਡੇ ਵੀ ਇੱਥੇ ਹੜ੍ਹ ਆਏ ਸੀਗੇ ਕੌਫ ਸਾਰਵਰ ਦੇ ਵਿੱਚ, ਉੱਤੇ ਇੱਕ ਲੇਡੀ ਸੀਗੀ, ਉਹਨੇ ਬਹੁਤ ਕੰਮ ਕੀਤਾ, ਸੇਵਾ ਵੀ ਕੀਤੀ, ਸਭ ਕੁਛ ਕੀਤਾ, ਉਹ ਇੱਦਾਂ ਪਾਪੂਲਰ ਹੋ ਗਈ ਮਾੜੀ ਘੜੀ ਦੇ ਵਿੱਚ ਲੋਕਾਂ ਨਾਲ ਖੜੀ ਕਿ ਉਹ 2-3 ਟਰਮ ਮੇਅਰ ਰਹਿ ਲਈ, ਮੇਅਰ ਬਣ ਗਈ। ਠੀਕ ਹੈ, ਇਹ ਜਿਹੜੇ ਔੜੀਆਂ ਆਉਣੀਆਂ ਜਦੋਂ ਕੌਮ ਦੇ ਉੱਤੇ ਕਿਸੇ ਵੀ, ਤਾਂ ਉਹ ਇੱਕ ਮੌਕਾ ਹੁੰਦਾ ਆ, ਉਹਦੇ ਵਿੱਚੋਂ ਲੀਡਰ ਨਿਕਲਦੇ ਨੇ।
ਬਿਲਕੁਲ ਬਿਲਕੁਲ,
ਤੇ ਇੱਦਾਂ ਥੋੜੂ ਸੁਖਬੀਰ ਮੰਗਰ ਹੁਣ ਖੁੱਡ 'ਚ ਵੜ ਕੇ ਬੈਠਾ, ਕੋਈ ਬਿਆਨ ਨਹੀਂ, ਕੋਈ ਗੱਲ ਨਹੀਂ, ਕੋਈ ਹਾਦਾ ਨਾਦਾ ਨਹੀਂ, ਕੁਛ ਵੀ ਨਹੀਂ ਹੈਗਾ। ਤੇ ਇਹ ਤਾਂ ਇੱਕ ਬੰਦੇ ਨੇ ਇਹ ਬਿਆਨ ਦਿੱਤਾ ਸੀ ਵੀ ਇਹ ਆਖਰੀ ਕਿੱਲ ਹੋਊਗਾ ਇਹਨਾਂ ਦੇ ਕੌਫਿਨ ਦੇ ਵਿੱਚ।
ਮੈਂ ਪਰਸੋਂ ਚੌਥ ਪਾਈ ਸੀ ਆਪਣਾ ਪੋਸਟ, ਮੇਰੀ ਤੇ ਬੋਲੀ ਕਰੈਕਟਰ ਤੋਂ ਉਲਟ ਨਰਮ ਜੀ ਸੀਗੀ ਜਿਹਦੇ, ਪਰ ਲੋਕਾਂ ਨੇ ਬੜੇ ਉਹਦੇ ਚ ਕਮੈਂਟ ਜਿਹੜੇ ਆਏ ਬਹੁਤ ਚੰਗੇ ਆਏ, ਪ੍ਰਸ਼ੰਸਾ ਹੋਈ। ਤੇ ਉਹਦੇ ਵਿੱਚ ਇਹ ਸੀ ਵੀ ਰਘਵੀਰ ਸਿੰਘ ਹੋਰਾਂ ਦੇ ਸਟੈਂਡ ਨੂੰ ਮੈਂ ਪ੍ਰੋੜਤਾ ਕੀਤੀ, ਤੇ ਸ਼੍ਰੋਮਣੀ ਕਮੇਟੀ ਦੇ ਸਟੈਂਡ ਜਿਹੜੀ ਉਹਦੀ ਚੁੱਪ ਸੀ ਉਹਦਾ ਮੈਂ ਨਿਖੇਧੀ ਕੀਤੀ, ਤੇ ਨਾਲ ਬੇਨਤੀ ਕੀਤੀ ਵੀ ਆਪਣਾ ਜਥੇਦਾਰ ਸਾਹਿਬ ਨੂੰ ਸੇਵਾ ਨਹੀਂ ਛੱਡਣੀ ਚਾਹੀਦੀ। ਪਰ ਮੈਂ ਇਹ ਨਹੀਂ ਕਹਿੰਦਾ ਵੀ ਹੁਣ ਆਪਣਾ ਅਸਤੀਫਾ ਵਾਪਸ ਲੈਣ, ਇਹ ਨਹੀਂ ਮੈਂ ਕਹਿੰਦਾ ਵੀ ਆਪਣਾ ਅਸਤੀਫਾ ਵਾਪਸ ਲੈਣ, ਪਰ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਅਸਤੀਫਾ ਵਾਪਸ ਲੈ ਲਓ ਤੇ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਸਮਝ ਕੇ
ਉਹ ਆਪਣਾ ਵਾਪਸ ਤਾਇਆ ਜੀ ਉਹ ਜੇ ਪੰਜ ਸਿੰਘ ਚਾਰ ਸਿੰਘ ਕਹਿੰਦੇ ਨੇ ਉਹ ਹੁਕਮ ਲਾਉਂਦੇ ਨੇ ਫਿਰ ਤਾਂ ਵਾਪਸ ਲੈ ਲੈਣਾ ਚਾਹੀਦਾ। ਦੋ ਤਰੀਕੇ ਹੋ ਸਕਦੇ ਨੇ, ਜਾਂ ਤਾਂ ਹੁਕਮ ਲਾ ਦੇਣ, ਚਾਰੇ ਜਣੇ ਸਲਾਹ ਕਰਕੇ ਹੁਕਮ ਲਾ ਦੇਣ ਵੀ ਸਾਨੂੰ ਨਹੀਂ ਮਨਜ਼ੂਰ, ਫਿਰ ਤਾਂ ਉਹਨਾਂ ਨੂੰ ਵਾਪਸ ਲੈਣਾ ਵੀ ਲੈ ਲਓ ਜੀ ਵਾਪਸ। ਦੂਜਾ ਇਹ ਹੈ ਵੀ ਉਹ ਖਾਰਜ ਕਰ ਦੇਣ ਵੀ ਅਸੀਂ ਤੁਹਾਡਾ ਮਨਜ਼ੂਰ ਹੀ ਨਹੀਂ ਕਰਦੇ, ਯੂ ਆਰ ਦੇਅਰ।
ਬਿਲਕੁਲ, ਉਹ ਤੇ ਪ੍ਰਧਾਨ ਦੇ ਵਾਸ ਆ ਨਾ, ਤੇ ਉਹ ਜਿਹੜਾ ਗੁਰਦੁਆਰਾ ਐਕਟ ਦੇ ਮੁਤਾਬਕ ਜੇ ਬਾਕੀ ਚਾਰ ਜਥੇਦਾਰ ਨੇ ਨਾ ਉਹ ਕਹਿਣ ਵੀ ਤੁਸੀਂ ਅਸਤੀਫਾ ਵਾਪਸ ਲੈ ਲਓ ਤੇ ਕਾਨੂੰਨ ਦੇ ਮੁਤਾਬਕ ਉਹ ਜ਼ਰੂਰੀ ਨਹੀਂ ਉਹ ਵੈਲਿਡ ਹੋਵੇ। ਹਾਂ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੋੜ ਦੇਵੇ ਬੀਜੇਪੀ ਅਸੀਂ ਐਕਸੈਪਟ ਨਹੀਂ ਕਰਦੇ ਤੇ ਉਹ ਕਾਨੂੰਨ ਦੇ ਅਨੁਸਾਰ ਆ।
ਠੀਕ ਹੈ, ਤੁਹਾਨੂੰ ਹੁਣ ਜ਼ਿਆਦਾ ਵਧੀਆ ਕਲੈਰੀਫਿਕੇਸ਼ਨ ਕਰੇ, ਕਿਉਂਕਿ ਇਹ ਐਕਟ ਹੈ ਇਹਦੇ ਅੰਡਰ ਮਤਲਬ ਗਵਰਨਮੈਂਟ ਨੂੰ ਵੀ ਨੋਟੀਫਾਈ ਕਰਨਾ ਪੈਂਦਾ ਹੈ ਸਾਰੇ ਜਿਹੜੀ ਘਟਨਾਕ੍ਰਮ ਹੈ।
ਜੇ ਮਤਲਬ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੰਨਾ ਮਜ਼ਬੂਤ ਤੇ ਇੰਨਾ ਦ੍ਰਿੜ ਤੇ ਇੰਨਾ ਹੀ ਮੈਂ ਮੂਰਖ ਨਹੀਂ ਕਹਿੰਦਾ ਵੀ ਇੰਨਾ ਹੀ ਆਪਣਾ ਜਿੱਦੀ ਹੋਵੇ ਤੇ ਉਹ ਅਸਤੀਫਾ ਮੋੜ ਪਿਆਰੇ ਜਥੇਦਾਰ ਕਹਿਣ ਵੀ ਵਾਪਸ ਲੈ ਲਓ ਤੇ ਉਹ ਕਾਨੂੰਨ ਦੇ ਮੁਤਾਬਕ ਉਹ ਫਿਰ ਵੀ ਐਕਸੈਪਟ ਕਰ ਸਕਦਾ।
ਠੀਕ ਹੈ, ਅੱਛਾ ਠੀਕ ਹੈ, ਪਰ ਨਹੀਂ ਮੈਨੂੰ ਨਹੀਂ ਲੱਗਦਾ ਧਾਮੀ ਸਾਹਿਬ, ਕਿਉਂਕਿ ਉਹ ਸ਼ਾਇਦ ਖੁਦ ਵਕੀਲ ਵੀ ਨੇ, ਉਹਨਾਂ ਨੂੰ ਸਭ ਕੁਛ ਪਤਾ ਹੈ ਤੇ
ਉਹਨਾਂ ਨੇ ਨਾ ਕਰਤੀ ਰਾਤੀ ਪੱਤਰਕਾਰ ਜੀ ਕਹਿੰਦੇ ਵੀ ਅਸੀਂ ਅਸਤੀਫਾ ਨਹੀਂ ਪ੍ਰਵਾਨ ਕੀਤਾ, ਨਹੀਂ ਕਰਨਾ।
ਬਹੁਤ ਵਧੀਆ ਗੱਲ ਤਾਇਆ ਜੀ, ਬਹੁਤ ਸੁਨੇਹੇ ਆ ਰਹੇ ਨੇ ਤੇ ਬਹੁਤ ਮਤਲਬ ਗੱਲਬਾਤ ਸਾਡੀ ਮਗੀ ਹੋਈ ਹੈ, ਕਾਫੀ ਸਰੋਤੇ ਸਾਨੂੰ ਦੇਖ ਵੀ ਰਹੇ ਨੇ ਸੁਣ ਵੀ ਰਹੇ ਨੇ ਤੇ ਉਹਨਾਂ ਸਭ ਦਾ ਧੰਨਵਾਦ ਹੈ। ਤੇ ਬਾਕੀ ਇਹ ਜਿਹੜੇ ਕੈਨੇਡਾ ਦੇ ਮਸਲੇ ਵੀ ਆਪਾਂ ਸਾਂਝੇ ਕਰਨੇ ਆ ਗੁਰਪ੍ਰੀਤ ਹੁਣੀ ਆ, ਕਿਉਂਕਿ ਉੱਥੇ ਵੀ ਕਾਫੀ ਹੁਣ ਬਖੇੜਾ ਚੱਲ ਰਿਹਾ ਆ, ਵੀਜ਼ਿਆਂ ਦੀ ਵੀ ਪ੍ਰੋਬਲਮ ਆਉਣੀ ਆ। ਇੱਕ ਨਾ ਹੋਰ ਖਬਰ ਵੀ ਹੈ, ਚਲੋ ਉਹ ਵੀ ਸਾਂਝੀ ਕਰਦੇ ਹਾਂ ਕਿ ਇੱਕ ਕਤਲ ਹੋਇਆ ਸੀਗਾ 10 ਕੁ ਦਿਨ ਪਹਿਲਾਂ ਪੰਜਾਬ ਦੇ ਵਿੱਚ ਤੇ ਉਹਦਾ ਇਲਜ਼ਾਮ ਪਤਾ ਕਿੱਥੇ ਲੱਗਿਆ? ਉਹਦਾ ਇਲਜ਼ਾਮ ਲੱਗਾ ਆ ਅਸਾਮ ਜੇਲ੍ਹ ਦੇ ਵਿੱਚ ਬੈਠੇ ਅੰਮ੍ਰਿਤਪਾਲ ਦੇ ਉੱਤੇ।
ਉਹ ਤੁਹਾਡਾ ਭਲਾ ਹੋ ਜੇ।
ਤੇ ਪੰਜਾਬ ਦੇ ਡੀਜੀਪੀ ਨੇ ਇਹ ਪ੍ਰੈਸ ਕਾਨਫਰੰਸ ਚ ਕਿਹਾ ਕਿ ਕੈਨੇਡਾ ਤੋਂ ਕਰਵਾਇਆ ਗਿਆ ਕਤਲ ਤੇ ਅੰਮ੍ਰਿਤਪਾਲ ਦੇ ਕਹਿਣੇ ਤੇ ਅਸਾਮ ਜੇਲ੍ਹ ਚੋਂ ਕਰਾਇਆ ਗਿਆ।
ਉਹ ਤੁਹਾਡਾ ਭਲਾ ਹੋ ਜੇ।
ਤੇ ਉਹ ਹੁਣ ਇੱਥੇ ਤਾਂ ਇਹ ਲੱਗਦਾ ਹੈ ਕਿ ਬੰਦਾ ਮਾਰ ਕੇ ਉਹਦੇ ਸਿਰ ਕੇਸ ਪਾਉਣਾ ਆ ਤੇ ਕੈਨੇਡਾ ਨੂੰ ਬੈਲੈਂਸ ਕਰਨ ਦੇ ਲਈ ਕਤਲ ਹੋ ਰਹੇ ਨੇ। ਠੀਕ ਹੈ, ਤੇ ਸਿੱਧੀ ਸਿੱਧੀ ਗੱਲ ਹੈ, ਮਤਲਬ ਇਹ ਲੋਕ ਪਤਾ ਨਹੀਂ ਇੱਦਾਂ ਸਮਝਦੇ ਆ ਸਰਕਾਰਾਂ ਵੀ ਅੱਜ ਕੱਲ੍ਹ ਕਿ ਲੋਕ ਮੂਰਖ ਨੇ, ਪਰ ਅੱਜ ਕੱਲ੍ਹ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਨਫੋਰਮੇਸ਼ਨ ਯੁੱਗ ਹੈ, ਸਾਰਿਆਂ ਨੇ ਸਾਰੇ ਟੈਕਟਿਕ ਜਿਹੜੇ ਸਿੱਖੇ ਜਿਹੜੇ ਅੱਗੇ ਡੀਪ ਸਿੱਖਣੇ ਪੈਂਦੇ ਸੀ ਅਕੈਡਮੀਆਂ ਜਾ ਕੇ ਉਹ ਲੋਕਾਂ ਨੂੰ ਹੁਣ ਆਮ ਹੀ ਪਤਾ ਗੱਲਾਂ।
ਤੋ ਇਹਦਾ ਮਤਲਬ ਇਉਂ ਗੱਲ ਜੋੜੀ ਜਾ ਰਹੀ ਹੈ ਵੀ ਉਹ ਜਿਹੜਾ ਉੱਥੇ ਨਿੱਜਰ ਦਾ ਕਤਲ ਹੋਇਆ ਆ ਤੇ ਕੈਨੇਡਾ ਸਰਕਾਰ ਨੇ ਕਿਹਾ ਵੀ ਇਹ ਭਾਰਤ ਸਰਕਾਰ ਦੀ ਸਾਜਿਸ਼ ਨਾਲ ਹੋਇਆ ਵਾ ਕਤਲ ਤੇ ਉਹਨੂੰ ਕਾਊਂਟਰ ਕਰਨ ਲਈ ਉਹਦੇ ਬਰਾਬਰ ਦੱਸਣ ਲਈ ਵੀ ਅੰਮ੍ਰਿਤਪਾਲ ਨੇ ਕੈਨੇਡਾ ਰਾਹੀਂ ਕਤਲ ਕਰਵਾਇਆ
ਵਾ, ਕੈਨੇਡਾ ਰਾਹੀਂ ਕਰਵਾਇਆ ਕਤਲ ਤੇ ਉਹਦੇ ਉਹ ਜਿੱਦਾਂ ਨੀ 26 ਦਾ ਪਰਚਾ ਪਾਉਂਦਾ ਹੁੰਦਾ ਵੀ ਆਪ ਹੀ ਬਲੇਡ ਮਾਰ ਲਓ ਜਾ ਕੇ ਵੀ ਪਹਿਲਾਂ ਆਪੇ ਬੰਦਾ ਕੁੱਟਿਆ ਉਹ ਦੂਜੇ ਦਾ ਉਹਦੀਆਂ ਲੱਤਾਂ ਬਾਹਾਂ ਤੋੜਿਆ ਫਿਰ ਆਪਣੇ ਬਲੇਡ ਮਾਰ ਕੇ ਪਹਿਲਾਂ 26 ਦਾ ਪਰਚਾ ਆਪ ਉਹਦੇ 'ਤੇ ਕਰ ਦਿਓ ਤੇ ਇਹ ਜਿਹੜਾ ਯਾਨੀ ਕਿ ਬੇਸਿਕ ਜਿਹੜੀ 40-50-60 ਸਾਲ ਪਹਿਲਾਂ ਲੋਕ ਪੰਜਾਬ ਦੇ ਕਰਦੇ ਉਹ ਹੁਣ ਇਹ ਇੰਟਰਨੈਸ਼ਨਲ ਪੱਧਰ 'ਤੇ ਪੰਜਾਬ ਇੰਡੀਆ ਦੀ ਪੋਲੀਟਿਕਸ ਕਰ ਰਹੀ ਆ। ਇੰਡੀਆ ਦਾ ਥਿੰਕ ਟੈਂਕ ਤੁਸੀਂ ਲੈਵਲ ਦੇਖੋ ਇਹਨਾਂ ਦਾ ਕਿੰਨਾ ਕੁ ਹੈ, ਔਰ ਬੜੀ ਹਾਸੋਹੀਣੀ ਦਾ ਕੇਂਦਰ ਬਣੇ ਹੋਏ ਨੇ ਜਿਹੋ ਜਿਹੀ ਇਹ ਬਿਆਨਬਾਜ਼ੀ ਕਰ ਰਹੇ ਨੇ ਨਾ ਇੰਟਰਨੈਸ਼ਨਲ ਲੈਵਲ ਦੇ ਉੱਤੇ। ਇਹਨੂੰ ਬਚਕਾਨਾ ਡਿਪਲੋਮੈਸੀ ਕਹਿੰਦੇ ਨੇ, ਚਾਈਲਡਿਸ਼ ਡਿਪਲੋਮੈਸੀ। ਠੀਕ ਹੈ, ਹਾਂ ਚਲੋ। ਤੇ ਤਾਇਆ ਜੀ ਹੁਣ ਇਜਾਜ਼ਤ ਲੈਣੀ ਪੈਣੀ ਆ, ਗੁਰਪ੍ਰੀਤ ਸਿੰਘ ਗਿੱਲ ਹੁਣੀ ਵੀ ਆਉਣਗੇ ਪ੍ਰੋਗਰਾਮ 'ਚ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ।
ਇੱਕ ਮੈਨੂੰ ਗੱਲ ਦੱਸ ਦਿਓ ਵੀ ਆਪਣਾ ਪ੍ਰੋਗਰਾਮ ਸੀਗਾ 8:30 ਤੇ ਆਪਾਂ ਉਹ ਕੁਆਟਰ ਆਵਰਸ ਉਹ ਕੀ ਚ ਮੇਰੇ ਵੱਲੋਂ ਕੋਈ ਢਿੱਲ ਜਾਂ ਗਲਤੀ ਹੋਈ ਉਹ
ਆਪਾਂ
ਜੁੜੇ?
ਹਾਂਜੀ ਤੁਸੀਂ 8:30 ਨਹੀਂ ਜੁੜੇ ਤਾਂ ਕਰਕੇ ਥੋੜਾ ਲੇਟ ਹੋ ਗਏ ਤੁਸੀਂ, 8:30 ਦਾ ਟਾਈਮ।
ਮੈਂ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ 8:00 ਦਾ ਹੀ
ਨਹੀਂ ਨਹੀਂ ਪਰ
ਮੈਨੂੰ ਪਤਾ ਨਹੀਂ
ਸੀਗਾ ਤੁਸੀਂ ਇੱਧਰ ਨਹੀਂ ਨਾ
ਤੁਸੀਂ ਉਹ ਕਹਿੰਦੇ ਸੀ ਨਾ ਵੀ ਇਹਨੂੰ ਇਸ ਤਰ੍ਹਾਂ ਰਹਿਣ ਦਿਓ ਉਹ ਇਸ ਤਰ੍ਹਾਂ ਰਹਿਣ ਦਿਆਂ ਵੀ ਆਪੇ ਬਦਲ ਬਦਲ ਜਾਂਦਾ ਰਿਹਾ ਤੇ ਮੈਂ ਵੇਂਹਦਾ ਰਿਹਾ ਵੀ ਤੁਸੀਂ ਬਸ ਆਓਗੇ ਤੁਸੀਂ ਆਓਗੇ।
ਨਹੀਂ ਨਹੀਂ ਉਹ ਤੁਹਾਨੂੰ ਜੁਆਇਨ ਕਰਨਾ ਪੈਣਾ। ਠੀਕ ਹੈ ਤਾਇਆ ਜੀ, ਤੇ ਲੈਣੇ ਇਜਾਜ਼ਤ ਫਿਰ ਤੇ ਮਿਲਦੇ ਹਾਂ ਫਿਰ ਅਗਲੇ ਹਫ਼ਤੇ।
ਓਕੇ ਜੀ, ਸਾਰੇ ਸੂਝਵਾਨ ਸਰੋਤਿਆਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸਤਿ ਸ਼੍ਰੀ ਅਕਾਲ ਤਾਇਆ ਜੀ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਸਿਡਨੀ ਤੋਂ, ਜਿਹੜੇ ਸਾਡੇ ਨਾਲ ਜੁੜਦੇ ਨੇ ਅਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਡਿਟੇਲ ਦੇ ਵਿੱਚ ਬਹੁਤ ਸਾਰੇ ਸਰੋਤੇ ਜਿਹੜੇ ਮੈਸੇਜ ਵੀ ਭੇਜ ਰਹੇ ਨੇ, ਅਤੇ ਸਭ ਦਾ ਸਵਾਗਤ ਹੈ। ਕੁਲਵਿੰਦਰ ਧਾਲੀਵਾਲ ਹੁਣਾਂ ਦਾ ਵੀ ਮੈਸੇਜ ਪੜ੍ਹ ਲਿਆ ਸੀਗਾ, ਅਤੇ ਤਾਇਆ ਜੀ ਤੋਂ ਹੁਣ ਤੁਸੀਂ ਨਾ ਕੁੱਟ ਖਾਣੀ ਆ, ਹੋਰ ਕੋਈ ਗੱਲ ਨਹੀਂ। ਕੁਲਵਿੰਦਰ ਧਾਲੀਵਾਲ ਧਿਆਨ ਨਾਲ, ਅਤੇ ਕੁਲਵੀਰ ਸਿੰਘ ਧੰਜੂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਭਾਅ ਜੀ? ਠੀਕ ਹੋ? ਅਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿੰਦੇ ਨੇ ਮਸਲਾ ਤਾਂ ਜੀ ਅਮਰੀਕਾ ਕੈਨੇਡਾ ਅਤੇ ਭਾਰਤ ਦਾ ਵੀ ਹੈ। ਹਾਂਜੀ, ਇਹ ਕਰਨ ਲੱਗੇ ਹਾਂ ਜੀ, ਇਹਦੇ ਬਾਰੇ ਆਪਾਂ ਹੁਣ ਅੱਜ ਗੱਲ ਕਰਨੀ ਆ। ਸਾਡੇ ਨਾਲ ਜੁੜਦੇ ਨੇ ਜੀ ਗੁਰਪ੍ਰੀਤ ਗਿੱਲ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਗਿੱਲ ਸਾਹਿਬ ਜੀਆਂ ਨੂੰ ਹੁਣ ਲੱਗਦਾ ਕੈਨਬਰਾ ਤੇ ਬੈਠੇ ਆ,
ਸਾਡੇ ਕੋਲ ਆਹੀ ਹੈ ਜੀ ਕੈਨਬਰਾ।
ਥੋੜ੍ਹਾ ਪਿੱਛੇ ਨੂੰ ਹੋਵੋ, ਥੋੜ੍ਹਾ ਪਿੱਛੇ ਨੂੰ ਹੋਵੋ, ਕਿਉਂਕਿ ਚਿਹਰਾ ਫਿਰ ਪੂਰਾ ਆਉਣਾ ਚਾਹੀਦਾ ਨਾ। ਮੈਂ ਹੀ ਥੋੜ੍ਹਾ ਜਿਹਾ ਪਿੱਛੇ ਸੀ, ਅਸਲ ਦੇ ਵਿੱਚ ਸਾਡਾ ਬੈਲੈਂਸ ਨਹੀਂ ਸੀ ਬਣਦਾ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਇਲੈਕਸ਼ਨਾਂ ਤੁਹਾਡੇ ਵੋਟਾਂ ਕਦੋਂ, ਇਸ ਹਫ਼ਤੇ ਜਾਂ ਅਗਲੇ ਹਫ਼ਤੇ?
ਤੁਸੀਂ ਯਾਦ ਤੋਂ ਆਤਾ ਮੇਰੇ ਖਿਆਲ ਨਾਲ ਆਹੀ
ਕਿਤੇ ਪੈ ਤਾਂ ਨਹੀਂ ਗਈਆਂ? ਨਹੀਂ ਅੱਜੇ ਹੀ,
ਅੱਜੇ ਹੀ ਮੇਰੇ ਖਿਆਲ ਨਾਲ ਅੱਜ ਆ ਜੇ ਕੱਲ ਫਾਈਨਲ ਡੇ ਆ, ਕਿਉਂਕਿ ਉਹ ਅਰਲੀ ਵੋਟਿੰਗ ਸ਼ੁਰੂ ਹੋ ਜਾਂਦੀ ਹੈ
ਨਾ। ਅੱਛਾ ਅੱਛਾ, ਮੈਂ ਕਿਹਾ ਉੱਦਾਂ ਨਾ $70-80 ਫਾਈਨ ਕਰਾ ਲਿਓ ਬਿਨਾਂ ਕਿਸੇ ਗੱਲ ਤੋਂ। ਤਾਂ
ਫਾਈਨ ਤਾਂ ਭਾਜੀ ਬੜੇ ਹੁੰਦੇ ਰਹਿੰਦੇ, ਬੰਦਾ ਕਿਹੜੇ ਕਿਹੜੇ ਬਚਾਵੇ, ਸਾਰੇ ਪਾਸੇ ਫਾਈਨ ਹੁੰਦੇ ਰਹਿੰਦੇ।
ਠੀਕ ਹੈ, ਸੋ
ਹਾਂਜੀ,
ਕੈਨਬਰਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਨੇ ਗੁਰਪ੍ਰੀਤ ਗਿੱਲ, ਅਤੇ ਹੱਸ ਰਹੇ ਨੇ। ਹੱਸਣ ਵਾਲੀ ਦਾ ਇਹਦੇ 'ਚ ਜੀ, ਹੱਸਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ, ਜਿੱਦਾਂ ਉਹ ਕਹਿੰਦਾ ਇਹ ਜਕਾਰੇ ਵਾਲੀ ਤਾਂ ਜੀ ਗੱਲੇ ਹੀ ਹੈ ਨਹੀਂ ਕੋਈ ਜੀ। ਹਾਂਜੀ, ਆਪਾਂ ਆਈਏ ਡਾਇਰੈਕਟ ਮਸਲਿਆਂ 'ਤੇ, ਹੈ ਨਾ। ਮਸਲਿਆਂ ਦੇ ਵਿੱਚ ਨਾ ਇੱਕ ਤਾਂ ਮਸਲਾ ਮੈਂ ਸਕਰੀਨ 'ਤੇ ਹੀ ਸ਼ੇਅਰ ਕਰਦਾ, ਉਹ ਹੈਗਾ ਆ ਵੀ ਇੱਥੇ ਤੁਹਾਨੂੰ ਪਤਾ ਰਾਜਾ ਆ ਰਿਹਾ, ਰਾਜਾ
ਹਾਂਜੀ ਹਾਂਜੀ, ਹੈ ਨਾ, ਸਾਡੇ ਆ ਰਿਹਾ ਜੀ, ਕੱਲ੍ਹ ਆ ਰਿਹਾ ਮੇਰੇ ਕੋਲ।
ਹਾਂ, ਇਹ ਮੈਂ ਸਾਂਝਾ ਕਰਤਾ ਜਿਹੜੀ ਖਬਰ ਹੈ, ਇਹਦੇ ਵਿੱਚ ਖਬਰ ਇਹ ਬਣਦੀ ਆ ਕਿ ਇੱਕ ਵੱਖਰੇ ਤਰ੍ਹਾਂ ਦਾ ਕਹਿੰਦੇ ਟ੍ਰਿਪ ਹੋਊਗਾ, SBS ਦੀ ਖਬਰ ਹੈ ਇਹ। ਅਤੇ ਹੁਣ ਪਹਿਲਾਂ ਕਹਿੰਦਾ ਆਉਂਦਾ ਹੁੰਦਾ ਸੀਗਾ ਆਪਣੀ ਬੀਬੀ ਦੇ ਬਿਹਾਫ 'ਤੇ, ਆਪਣੀ ਮਦਰ ਦੇ ਬਿਹਾਫ 'ਤੇ ਆਉਂਦਾ ਹੁੰਦਾ ਸੀਗਾ ਵੀ ਜਿੱਥੇ ਉਹ ਤਾਂ ਜਾ ਨਹੀਂ ਸੀ ਹੁੰਦਾ ਨਾ, ਕਹਿੰਦੇ ਕਦੇ ਖੰਡ ਪਾਠ 'ਤੇ ਨਹੀਂ ਜਾਈਦਾ ਆਪਾਂ, ਉਹ ਯਾਰ ਮੈਂ ਨਹੀਂ ਜਾਣਾ ਤੂੰ ਜਾਇਆ ਮੇਰੇ ਇੱਥੇ, ਹੈ ਨਾ। ਅਤੇ ਕਹਿੰਦੇ ਆਸਟ੍ਰੇਲੀਆ ਪਹਿਲੀ ਵਾਰੀ ਐਜ਼ ਏ ਬਤੌਰ ਕਿੰਗ ਆ ਰਿਹਾ ਆ, ਅਤੇ ਨਾਲ ਉਹਦੀ ਘਰ ਵਾਲੀ ਆ, ਅਤੇ 5 ਦਿਨਾਂ ਦਾ ਦੌਰਾ ਆ। ਅਤੇ ਇਹ ਲਾਸਟ ਟਾਈਮ ਗੋਲਡ ਕੋਸਟ ਆਏ ਸੀਗੇ, ਚਾਰਲਸ ਕੁਈਨ ਐਲਿਜ਼ਬੈਥ ਨੂੰ ਇਹ ਰੀਪ੍ਰਜੈਂਟ ਕਰਨ 'ਤੇ ਸੀ, ਅਤੇ ਓਪਨਿੰਗ ਕੀਤੀ ਸੀ ਕਾਮਨਵੈਲਥ ਗੇਮਸ ਦੀ। ਤਾਂ ਹੁਣ ਇਹ ਪਹਿਲੀ ਵਾਰੀ ਐਜ਼ ਏ ਕਿੰਗ ਆ ਰਹੇ ਨੇ, ਅਤੇ ਆ ਸਾਰੀਆਂ ਜਿਹੜੀਆਂ ਆਈਲੈਂਡਸ ਵਗੈਰਾ ਇੱਥੇ ਜਾਣਗੇ। ਅਤੇ ਇਹਦੀ ਮੈਂ ਇਹਦੇ ਬਾਰੇ ਇਹ ਗੱਲ ਕਰਨੀ ਹੈ ਕਿ ਕਿੰਨੀ ਕੁ ਰੈਲਵੈਂਸ ਹੈ ਗੁਰਪ੍ਰੀਤ, ਮਤਲਬ
ਹਾਂਜੀ ਰੈਲਵੈਂਸ ਤਾਂ ਹੈਗੀ ਭਾਅ ਜੀ ਇਹਦੇ, ਬੜੇ ਵੀ ਮਨਾਰਕੀ ਜਿਹਨੂੰ ਕਹਿ ਲਈਏ ਸ਼ਾਹੀ ਪਰਿਵਾਰ, ਉਹਦੇ ਬਹੁਤ ਫੈਨ ਨੇ ਇੱਥੇ, ਸੋ ਰੈਲਵੈਂਸ ਤਾਂ ਰਹਿਣੀ ਰਹਿਣੀ ਆ। ਅਤੇ ਕਿਉਂਕਿ ਦੂਜਾ ਰੰਗ ਵੀ ਸੁੱਖ ਨਾਲ ਚਿੱਟਾ ਆ, ਅਤੇ ਆਪਣੇ ਵੀ ਚਿੱਟੇ ਵੱਸਦੇ ਨੇ ਇੱਥੇ, ਅਤੇ ਉਹ ਰੈਲਵੈਂਸ ਤਾਂ ਰਹਿੰਦੀ ਰਹਿੰਦੀ ਹੈ ਨਾ, ਉਹ ਤਾਂ ਉਹਦਾ ਤਾਂ ਹੈ ਹੀ ਨਹੀਂ। ਜਿੱਦਾਂ ਆਪਣੇ ਉਹ ਇੱਥੇ ਆਉਂਦੇ ਨਹੀਂ ਹੁੰਦੇ ਬਾਬੇ ਆਉਂਦੇ ਹੁੰਦੇ ਆ, ਉਹ ਆਹ ਬਾਬੇ ਆ ਗਏ ਜੀ, ਉਹ ਬਾਬੇ ਆ ਗਏ, ਉਹ ਬੰਦੇ ਨੂੰ ਲੱਗਦਾ ਯਾਰ ਇਹਨਾਂ ਦੇ ਵੀ ਬੰਦੇ ਇੱਥੇ ਹੈਗੇ ਆ, ਪੈਰੋਕਾਰ ਹੈਗੇ ਆ।
ਉਹ ਫਿਰ ਏਅਰਪੋਰਟ, ਅੱਜ ਕੱਲ੍ਹ ਤਾਂ ਸਾਡੇ ਬਾਬਿਆਂ ਨੂੰ ਏਅਰਪੋਰਟ 'ਤੇ ਲੈ ਕੇ ਜਾਂਦੇ ਨੇ, ਲੈਣ ਜਾਂਦੇ ਨੇ ਢੋਲਕੀਆਂ ਛਹਿਣੇ, ਉੱਥੇ ਇੰਨਾ ਰਸ਼ ਪਾਇਆ ਹੁੰਦਾ ਬਾਬਿਆਂ ਨੂੰ ਰਿਸੀਵ ਕਰਨ ਦੇ ਲਈ। ਉਹ ਇਹੀ ਸ਼ੋਅ ਕਰਨਾ ਚਾਹੁੰਦੇ ਨੇ ਕਿ ਇਹਨਾਂ ਦੀ ਬਹੁਤ ਵੱਡੀ ਪੈਰੋਕਾਰੀ ਹੈ ਇੱਥੇ, ਹੈ ਨਾ। ਅਤੇ
ਤੁਸੀਂ ਇਹ ਦੇਖ ਲਓ ਵੀ ਉਹ ਢੋਲਕੀਆਂ ਛਹਿਣੇ 'ਚ ਜੇ ਕਿਤੇ ਕੋਈ ਐਮਰਜੈਂਸੀ ਅਨਾਊਂਸਮੈਂਟ ਹੁੰਦੀ ਹੋਵੇ, ਉਹ ਗੁਆਚਿਆ ਨਹੀਂ, ਪਤਾ ਨਹੀਂ ਲੱਗਣਾ
ਕੋ ਸਵਾਰੀ ਕਹਿੰਦਾ ਯਾਰ ਮੈਨੂੰ ਸੁਣਿਆ ਹੀ ਨਹੀਂ, ਮੈਂ ਤਾਂ ਢੋਲਕੀਆਂ ਛਹਿਣੇ, ਮੇਰੀ ਫਲਾਈਟ ਮਿਸ ਹੋ ਗਈ, ਹੈ ਨਾ। ਅਤੇ
ਯਾਰ ਇਹ ਤਾਂ ਬੈਨ ਲਗਵਾ ਲੈਣਾ ਇਹਨਾਂ ਨੇ ਜ਼ਿਆਦਾ ਕੰਮ ਕਰਕੇ ਨਾ, ਇਹਨਾਂ ਨੇ ਵਿਧਾਨ ਸਭਾ ਚੋਂ ਜਾਂ ਕਾਮਨਵੈਲਥ ਆਪਣੇ ਇੱਥੋਂ ਲਾਅ ਚੋਂ ਇਹਨਾਂ ਨੇ ਰੈਜੂਲੇਸ਼ਨ ਪਾਸ ਕਰਵਾ ਦੇਣਾ ਵੀ ਨੋ ਢੋਲਕੀ ਸ਼ੈਨਾ ਜ਼ੋਨ ਔਨ ਦਾ ਏਅਰਪੋਰਟ।
ਅੱਜ ਕੱਲ੍ਹ ਤਾਂ ਸਿੰਗਰਸ ਨੂੰ ਵੀ ਲੈਣ ਜਾਂਦੇ ਨੇ, ਕੋਈ ਗੱਲ ਨਹੀਂ, 5-7 ਤਾਂ ਚਲੇ ਜਾਣ, ਕੋਈ ਗੱਲ ਨਹੀਂ, ਫੁੱਲ ਲੈ ਕੇ ਚਲੇ ਜਾਣ। ਪਰ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਬਾਬਿਆਂ ਨੂੰ ਰਿਸੀਵ ਕਰਨ ਜਾ ਰਹੀ ਨੇ ਸਾਡੀ ਕੌਮ, ਹੈ ਨਾ, ਅਤੇ ਇਹਨੀ ਮਤਲਬ ਜਿਹੜੇ ਅੱਗੇ ਤਾਂ ਜਿੱਦਾਂ ਕਾਰਾਂ ਤੁਸੀਂ ਪਾਰਕ ਕਰ ਦਿਓ ਕੋਈ ਗੱਲ ਨਹੀਂ, ਹੁਣ ਕਾਰ 'ਤੇ ਟੋਲ ਲਾਤਾ ਕਿਉਂਕਿ ਹਰੇਕ ਬੰਦਾ ਆਪਣੀ ਆਪਣੀ ਕਾਰਾਂ ਲੈ ਕੇ ਜਾਣ ਲੱਗ ਗਿਆ। ਮੈਨੂੰ ਲੱਗਦਾ ਹੁਣ ਇਹਨੀ ਬੰਦਿਆਂ 'ਤੇ ਵੀ ਲਾ ਦੇਣਾ ਵੀ ਜੇ ਇੱਕ ਤੋਂ ਵੱਧ ਬੰਦਾ ਇੱਕ ਨੂੰ ਲੈਣ ਆਉਂਦਾ ਤਾਂ ਉਹਨੂੰ ਵੀ ਟੈਕਸ ਦੇਣਾ ਪੈਣਾ ਪਰ ਘੰਟਾ।
ਤੁਸੀਂ ਤੁਸੀਂ ਇਹ ਦੇਖੋ ਹਾਸੇ ਵਾਲੀ ਗੱਲ ਤੁਹਾਨੂੰ ਸੁਣਾਉਂਦਾ, ਜਿਹੜੇ ਸਿੰਗਰ ਦੀ ਗੱਲ ਕੀਤੀ ਨਾ ਤੁਸੀਂ, ਸਾਡੇ ਵੀ ਇੱਥੇ ਕੈਨਬਰਾ ਸਿੰਗਰ ਨਹੀਂ ਸੀ, ਕੋਈ ਹੋਰ ਬੰਦਾ ਆਇਆ ਸੀ ਵੀ ਸੋ ਕਾਲਡ ਪਰਸਨੈਲਿਟੀ ਸੈਲੇਬ੍ਰਿਟੀ ਜਿਹੜੇ ਬਣ ਜਾਂਦੇ ਹੈ ਨਾ, ਤੇ ਉਹ ਆ ਗਿਆ ਤੇ ਉਹ ਗੱਲਾਂ 'ਚ ਗੱਲ ਹੀ ਚੱਲਣ ਦੀ ਤੇ ਉਹ ਕਹਿੰਦੇ ਜੀ ਸ਼ਾਮ ਮੀਟ ਐਂਡ ਗ੍ਰੀਟ ਕਰਨਾ ਨਾ, ਤੇ ਉਹ ਜਦੋਂ ਲੈਂਡ ਕਰ ਗਿਆ ਤੇ ਉਹ ਇੱਕ ਨੇ ਮੈਂ ਪੁੱਛਿਆ ਦੂਜੇ ਦਿਨ ਵੀ ਮੈਂ ਬਾਈ ਕਿਵੇਂ ਰਿਹਾ ਤੁਹਾਡਾ ਮੀਟ ਐਂਡ ਗ੍ਰੀਟ, ਕਹਿੰਦਾ ਠੀਕ ਸੀ ਬਾਈ, ਉਹ ਇੱਕ ਪੰਗਾ ਜਿਹਾ ਪੈ ਗਿਆ। ਮੈਂ ਕੀ ਕਹਿੰਦਾ ਜਦੋਂ ਬੰਦਾ ਲੈਂਡ ਕੀਤਾ ਤੇ ਕਹਿੰਦਾ ਸਾਨੂੰ ਕਹਿੰਦਾ ਦੂਜੇ ਬੰਦੇ ਦਾ ਫੋਨ ਆ ਗਿਆ ਬਾਈ ਇਹਨੂੰ ਬ੍ਰੇਕਫਾਸਟ ਵੀ ਕਰਾਉਣਾ ਕਿਵੇਂ ਕਰੀਏ।
ਬ੍ਰੇਕਫਾਸਟ ਤੱਕ
ਨਹੀਂ 10:30 ਭਾਜੀ ਲੈਂਡ ਕਰਨ ਦਿਆ, ਵੀ ਤੂੰ ਬ੍ਰੇਕਫਾਸਟ ਕਰਕੇ ਨੀ ਆਇਆ ਵੀ ਏਡਾ ਬਣਾ ਵੀ ਜਿਹੜੇ ਤੇਰੇ ਸਪੋਂਸਰ ਆ ਯੋਜਕ ਆ ਉਹਨਾਂ ਦੇ ਉੱਤੇ ਇੰਨਾ ਬਣਾ ਚੜ ਜੋ ਵੀ ਤੁਹਾਨੂੰ ਹਰੇਕ ਚੀਜ਼ ਹੀ ਉਹ ਫੀਡ ਕਰੀ ਜਾਣ। ਦੱਸ ਵੀ
ਨਹੀਂ ਉਹ ਜਹਾਜ਼ ਚ ਬ੍ਰੇਕਫਾਸਟ ਦੇ ਕੇ ਲਾਉਂਦੇ ਆ, ਉਦਾਂ ਹੀ ਥੋੜਾ ਲਾ ਲੈਂਦੇ ਆ,
ਤੇ ਉਹਦੀ ਮੇਰੇ ਖਿਆਲ ਨਾਲ ਦੇਹ ਜ਼ਿਆਦਾ ਸੀ ਤਾਂ ਕਰਕੇ ਉਹਨੂੰ ਭੁੱਖ ਵੇਹ ਦਾ ਲੱਗ ਗਈ।
ਹਾਂ ਤੇ ਇੱਕ ਨਾ ਆ ਵੀ ਆਪਾਂ ਗੱਲ ਕਰ ਲਈ ਤੇ ਕੈਨੇਡਾ ਦੀ ਵੀ ਗੱਲ ਕਰਨੀ ਆ, ਉਹ ਤੋਂ ਪਹਿਲਾਂ ਨਾ ਇੱਕ ਜਿਹੜਾ ਭੱਖ ਦਾ ਮਸਲਾ ਇਹ ਆ ਵੀ ਅੰਮ੍ਰਿਤਪਾਲ ਦਾ ਤੁਸੀਂ ਦੇਖਿਆ ਹੋਣਾ, ਖਬਰ ਪੜ੍ਹੀ ਹੋਣੀ ਹੈ ਕਿ ਜਿਹੜਾ ਫਰੀਦਕੋਟ ਦੇ ਵਿੱਚ ਕਤਲ ਹੋਇਆ ਸੀ, ਆਪਣੀ ਗੱਲਬਾਤ ਵੀ ਹੋਈ ਸੀ ਫੋਨ 'ਤੇ, ਉਹਦੇ ਵਿੱਚ ਫਰੀਦਕੋਟ ਕਤਲ ਕੇਸ 'ਚ ਜੇਲ੍ਹ 'ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਅਤੇ ਕੈਨੇਡਾ ਦੇ ਦੋ ਹੈਂਡਲਰਾਂ ਦਾ ਨਾਂ ਜੀ, ਜਾਣੀ ਕਿ ਉਹ ਜਿਹੜਾ
ਇਹ ਤਾਂ ਭਾਜੀ ਇਹਨਾਂ ਨੇ ਬਣਾਉਣਾ ਸੀ।
ਹਾਂ ਇਹ ਇਹ ਪਤਾ ਇਹ ਇਹ ਪੰਜਾਬ ਪੁਲਿਸ ਨੇ 9 ਅਕਤੂਬਰ ਨੂੰ ਫਰੀਦਕੋਟ ਤੋਂ ਹਰੀ ਨੌ ਪਿੰਡ ਦੇ ਵਿੱਚ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਦਾ ਕਤਲ ਹੋਇਆ ਸੀ, ਉਹਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਖਾਲਿਸਤਾਨ ਸਮਰਥਕ ਕਾਰਕੁਨ, ਜਾਣੀ ਕਿ ਖਬਰਾਂ ਦੇਖੋ ਕਿੱਦਾਂ ਪੇਸ਼ ਕਰ ਰਹੇ ਨੇ, ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ, ਹੈ ਨਾ, ਅਤੇ ਉਹਨਾਂ ਦਾ ਨਾਮ ਲਿਆ ਅਤੇ ਕੈਨੇਡਾ ਦੇ ਵਿੱਚ ਦੋ ਬੰਦਿਆਂ ਦਾ ਨਾਮ ਲਿਆ, ਅਤੇ ਇਹ ਗੌਰਵ ਯਾਦਵ ਜਿਹੜੇ ਡੀ ਜੀ ਪੀ ਆ ਉਹਨਾਂ ਨੇ ਕਿਹਾ ਹੈ ਕਿ ਗੁਰਪ੍ਰੀਤ ਨੂੰ ਮਾਰਨ ਵਾਲੇ ਚਾਰ ਨਿਸ਼ਾਨੇਬਾਜ਼ਾਂ ਦੇ ਹੈਂਡਲਰ ਕੈਨੇਡਾ ਆਧਾਰਿਤ ਕਰਮਵੀਰ ਗੌਰਾ ਅਤੇ ਗੈਂਗਸਟਰ ਅੱਤਵਾਦੀ ਅਰਸ਼ਦੀਪ ਸਿੰਘ ਡਾਲਾ ਸਨ। ਅਤੇ ਇਹ ਚਲੋ ਇਹ ਤਾਂ ਇਲਜ਼ਾਮ ਲਾਤਾ, ਸਾਰਾ ਕੁਛ ਕਰਤਾ ਜੀ ਸਾਡੇ। ਹੁਣ ਗੱਲ ਇਹ, ਮੈਂ ਪਹਿਲਾਂ ਗਿਆਨੀ ਜੀ ਨਾਲ ਵੀ ਕੀਤੀ ਸੀ ਇਸ ਮਸਲੇ ਦੇ ਵਿੱਚ ਗੱਲ, ਕਿ ਗੁਰਪ੍ਰੀਤ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਹਿਸਾਬ ਨਾਲ ਕੈਨੇਡਾ ਦਾ ਹੁਣ ਪ੍ਰੈਸ਼ਰ ਚੱਲ ਰਿਹਾ, ਉੱਧਰ ਅਮਰੀਕਾ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਨੇ, ਹੈ ਨਾ, ਬਲੈਕ ਲਿਸਟ ਵੀ ਕੀਤਾ, ਵਾਂਟਡ ਲਿਸਟ ਵਿੱਚ ਵੀ ਰੋ ਦੇ ਅਫੀਸ਼ੀਅਲਸ ਆ ਰਹੇ ਨੇ, ਹੈ ਨਾ, ਜਿਹੜੇ ਹੁਣ ਸਾਬਕਾ ਹੋ ਗਏ ਨੇ, ਪਹਿਲਾਂ ਤਾਂ ਨਹੀਂ ਸੀ। ਇਹਨੂੰ ਬੈਲੈਂਸ ਕਰਨ ਦੇ ਲਈ ਇਹ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ, ਅਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੈਨੇਡਾ ਦੇ ਸਿਟੀਜ਼ਨਾਂ ਨਾਲ ਲਿੰਕ ਕੀਤਾ ਜਾ ਰਿਹਾ।
ਬਿਲਕੁਲ ਭਾਜੀ, ਤੁਸੀਂ ਇਹ ਦੇਖੋ ਵੀ ਪਿੱਛੇ ਜੇ 2 ਹਫ਼ਤੇ ਪਹਿਲਾਂ ਜਿਹੜਾ ਆਪਣਾ ਜੈ ਕਿਸ਼ਨ ਆ ਫੋਰਨ ਮਿਨਿਸਟਰ, ਉਹਨੇ ਬਿਆਨ ਦਿੱਤਾ ਸੀ ਵੀ ਪੰਜਾਬ ਇੱਕ ਗੈਂਗਲੈਂਡ ਬਣ ਚੁੱਕਾ, ਤੇ ਪੰਜਾਬ ਤੋਂ ਜਿਹੜੇ ਗੈਂਗ ਲੀਡਰਸ ਨੇ ਜਾਂ ਗੈਂਗ ਮੈਂਬਰਸ ਨੇ ਉਹ ਕੈਨੇਡਾ ਜਾ ਰਹੇ ਨੇ, ਤੇ ਕੈਨੇਡਾ ਉਹਨਾਂ ਨੂੰ ਵੀਜ਼ੇ ਦੇ ਰਿਹਾ। ਹੁਣ ਹਾਸੇ ਵਾਲੀ ਗੱਲ ਇਹ ਆ ਵੀ ਮਿਸਟਰ ਫੋਰਨ ਮਿਨਿਸਟਰ ਜੀ, ਤੁਹਾਡਾ ਸਿਸਟਮ ਕੀ ਕਰ ਰਿਹਾ ਫਿਰ, ਉਹਨਾਂ ਨੂੰ ਪਾਸਪੋਰਟ ਕਿਵੇਂ ਮਿਲ ਰਹੇ ਆ, ਉਹਨਾਂ ਦੀ ਪੁਲਿਸ ਕਲੀਅਰੈਂਸ ਕਿਵੇਂ ਹੋ ਰਹੀ ਹੈ?
ਨਹੀਂ ਉਹ ਮੈਨੂੰ ਹਾਈ ਤਾਂ ਸਮਝ ਨਹੀਂ ਆਉਂਦੀ ਵੀ ਉਹ ਫੜਨਾ ਕਿਨ ਅਮਰੀਕਾ ਵਾਲਿਆਂ ਨੇ ਫੜਨਾ। ਉਹ ਮੈਨੂੰ ਨਾ ਇਹ ਗੱਲ ਤੋਂ ਤੁਹਾਨੂੰ ਯਾਦ ਆ ਗਿਆ, ਯਾਦ ਹੈ ਆਪਾਂ ਪਹਿਲਾਂ ਆਟੇ ਨਾਲ ਸੀਡੀਆਂ ਫਿਲਮ ਦੇਖਣ ਤੋਂ ਪਹਿਲਾਂ ਜਿਹੜੇ ਆਟੇ ਨਾਲ ਮਿਲਦੀਆਂ ਹੁੰਦੀਆਂ ਸੀ, ਪਹਿਲਾਂ ਅਸੀਂ ਵੀਡੀਓ VCR ਦੀਆਂ ਟੇਪਾਂ ਦੇਖਦੇ ਹੁੰਦੇ ਸੀ, ਹੈ ਨਾ, ਯਾਦ ਹੈ?
ਆਟੇ ਵਾਲੀ ਸੀਡੀ ਤੇ ਮੇਰਾ ਰੌਲਾ ਬਹੁਤ ਪਿਆ।
ਹਾਂ ਉਹ ਤੇਰੀ ਕਾਰਡ ਸੀਗੀ, ਉਹ ਤੈਂ ਹੀ ਉਹ ਟਰਮ ਕੀਤੀ ਸੀਗੀ, ਤੇ
ਹਾਂਜੀ
ਉਹਦੇ ਮੂਹਰੇ ਨਾ ਇੱਕ ਵਾਰਨਿੰਗ ਲੱਗੀ ਹੁੰਦੀ ਸੀ, FBI ਵਾਰਨਿੰਗ, ਠੀਕ ਹੈ,
ਹਾਂਜੀ ਹਾਂਜੀ ਹਾਂਜੀ,
ਹਨਾ, ਹੁੰਦੀ ਸੀ ਨਾ, ਅੱਜ CD ਦੇ ਵੀ FBI ਵਾਰਨਿੰਗ ਹੈ, ਕਾਪੀਰਾਈਟ ਇਸ਼ੂ ਹੈ, ਫਲਾਨਾ ਤੇ ਮਕੜਾ, ਇੰਡੀਆ 'ਚ ਵੀ ਚੱਲਦੀ ਹੁੰਦੀ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀਗੀ ਵੀ ਮੈਂ ਇੰਡੀਆ ਦੇ ਵਿੱਚ ਇੱਕ ਚੋਰੀ ਕਹਿ ਲਓ ਕਿ ਕਾਪੀ ਕੀਤੀ ਹੋਈ ਵੀਡੀਓ ਦੇਖੂੰਗਾ, ਵੀਡੀਓ VCR ਤੇ, ਤੇ ਮੈਨੂੰ ਅਮਰੀਕਾ ਤੋਂ ਫੜਨ ਆਉਂਗੇ FBI ਵਾਲੇ ਇੰਡੀਆ ਦੇ ਵਿੱਚ।
ਹੋ ਗਿਆ ਹੁਣ ਦੇਖ ਲਓ, ਸੱਚ ਹੋ ਗਿਆ ਹੁਣ, ਅਗਲੇ ਫੜਨ ਨੂੰ ਫਿਰਦੇ ਸਾਰੇ, ਸਾਡੇ ਸਾਹਮਣੇ
ਉਹ ਮਤਲਬ
ਫਿਲਮ ਫੁਲਮ ਦੇਖ ਲਈ।
ਨਹੀਂ ਉਹ ਮਤਲਬ ਇੰਡੀਆ ਦਾ ਫੋਰਨ ਮਿਨਿਸਟਰ ਕਵੇ ਜਾਂ ਹੋਮ ਮਿਨਿਸਟਰ ਕਵੇ, ਭਈ ਇਹ ਜੀ ਕੈਨੇਡਾ ਨੂੰ ਜਾ ਰਹੇ ਨੇ ਲੋਕ, ਇੱਥੋਂ ਜੇਲ੍ਹ 'ਚੋਂ ਜੀ ਇਹ ਗੈਂਗਸਟਰਾਂ ਦੀ ਕਪੈਸਿਟੀ ਆ। ਅਜੀਤ ਡੋਵਾਲ ਕਹਿੰਦਾ ਸਿੰਗਾਪੁਰ ਦੇ ਵਿੱਚ, ਸਿੰਗਾਪੁਰ ਦੇ ਵਿੱਚ ਮੀਟਿੰਗ ਹੋਈ ਕੈਨੇਡਾ ਦੀ, ਜਿਹੜੀ ਰੋਇਲ ਜਿਹੜੀ ਐਲਪਾਈਨ ਉਹਨਾਂ ਦੀ ਏਜੰਸੀ ਆ, ਪੁਲਿਸ ਫੈਡਰਲ ਪੁਲਿਸ, ਉਹਨਾਂ ਨੇ ਸਬੂਤ ਦਿੱਤੇ। ਉਹ ਕਹਿੰਦੇ ਇਹ ਕੌਣ ਹੈ, ਕੌਣ ਹੈ, ਕਹਿੰਦੇ ਲਾਰੈਂਸ ਬਿਸ਼ਨੋਈ ਕੌਣ ਹੈ, ਮੈਨੂੰ ਤਾਂ ਪਤਾ ਹੀ ਨਹੀਂ ਕਹਿੰਦਾ। ਉਹ ਜਦੋਂ ਨਹੀਂ ਸਬੂਤ ਦਿੱਤੇ, ਸਾਰਾ ਕੁਛ ਦਿੱਤਾ, ਹਾਂ ਕਹਿੰਦਾ ਉਹਦੀ ਕਪੈਸਿਟੀ ਹੈਗੀ ਆ ਜੇਲ੍ਹ 'ਚੋਂ ਇਹ ਸਾਰਾ ਕੁਛ ਕਰਨ ਦੀ, ਕਹਿੰਦਾ
ਦੇਖ ਲਓ
ਉਹ ਆਪ ਮੰਨਿਆ। ਪਹਿਲਾਂ ਪਹਿਲਾਂ ਤਾਂ ਉਹਨੇ ਪੱਲਾ ਝਾੜਿਆ, ਜਦੋਂ ਨਹੀਂ ਫਿਰ ਵੀਡੀਓ ਵੂਡੀਓ ਫੋਨ ਫੂਨ ਸਾਰੇ ਵਿੱਚ ਅਮਿਤ ਸ਼ਾਹ ਦਾ ਵੀ ਦਿਖਾ ਲਿਆ ਵੀ ਆਹ ਤੁਹਾਡੇ ਬੰਦੇ ਇਨਵੋਲਵ ਹੈ, ਫਿਰ ਕਹਿੰਦਾ ਹਾਂ ਇਹਦੀ ਕਪੈਸਿਟੀ ਹੈਗੀ ਆ। ਉਹ ਕਹਿੰਦਾ ਕਾਕਾ ਜੀ ਇਹ ਨਾ ਜਿਹੜੀ ਜਾਣਕਾਰੀ ਤੈਨੂੰ ਦੇ ਰਹੇ ਹਾਂ, ਇਹ ਸੂਨ ਇਹਦੇ ਚਾਰਜ ਹੋਣੇ ਆ, ਚਾਰਜ ਲੱਗਣੇ ਆ ਇਹ ਛੇਆਂ ਬੰਦਿਆਂ ਦੇ ਤਾਂ ਤੁਹਾਡੇ ਮਿਨਿਸਟਰਾਂ ਦੇ ਤਾਂ ਸਾਰਿਆਂ ਦੇ, ਇਹ ਜਨਤਕ ਹੋ ਜਾਣੀ ਆ ਇਹ ਇਨਫੋਰਮੇਸ਼ਨ, ਫਿਲਹਾਲ ਤਾਂ ਸਾਡੇ ਨਾਲ ਸਾਡੇ ਕੋਲ ਹੀ ਆ। ਫਿਰ ਉਹ ਮੰਨ ਗਿਆ। ਹੁਣ ਦੇਖੋ ਜੇਲ੍ਹ 'ਚੋਂ ਬੈਠੇ ਬੰਦੇ ਠੀਕ ਹੈ ਕਿੱਦਾਂ ਕੰਮ ਕਰੀ ਜਾ ਰਹੇ। ਚਲੋ ਆਪਾਂ ਇਹ ਕਤਲ 'ਤੇ ਆਈਏ, ਜਿਹੜਾ ਕਤਲ ਇੱਥੇ
ਹਰੀਨੋਂ ਵਾਲਾ,
ਹਾਂ ਹਰੀਨੋਂ ਵਾਲਾ ਕਤਲ ਹੋਇਆ ਆ
ਇਹਦੇ। ਭਾਜੀ ਮੇਰਾ ਵੀ ਫਰੈਂਡ ਹੁੰਦਾ ਸੀ ਫੇਸਬੁੱਕ 'ਤੇ।
ਅੱਛਾ।
ਇਸ ਬੰਦੇ ਦੀ ਪ੍ਰੋਬਲਮ ਇਹ ਸੀ ਵੀ ਜਿੱਦਾਂ ਮੇਰੇ 'ਤੇ ਵੀ ਕਈ ਵਾਰੀ ਟੈਗ ਲਾ ਜਾਂਦਾ ਨਾ ਵੀ ਕਲੇਸ਼ੀ ਬਣ ਜਾਊ ਬਿਨਾਂ ਮਤਲਬ ਤੋਂ। ਅਤੇ ਉਹ ਇਹ ਨਾ ਅੰਮ੍ਰਿਤਪਾਲ ਅਤੇ ਦੀਪ ਸਿੱਧੂ, ਪਹਿਲੋਂ ਦੀਪ ਸਿੱਧੂ ਦਾ ਇਹਨਾਂ ਦੀ ਇਹਦੀ ਹੁੰਦੀ ਸੀ ਬੋਲਚਾਲ ਕਹਿ ਲਈਏ, ਯਾਰੀ ਕਹਿ ਲਈਏ, ਇਹ ਉੱਥੋਂ ਮਸ਼ਹੂਰ ਹੋਇਆ ਵੀ ਜਿਹੜਾ ਬਹਿਬਲ ਕਲਾਂ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਨਾ, ਉਸ ਤੋਂ ਬਾਅਦ ਜਿਹੜੇ ਉੱਥੇ ਧਰਨੇ ਲੱਗੇ ਨੇ, ਇਹ ਉਹਦੇ ਵਿੱਚ ਕਾਫ਼ੀ ਇਨਵੋਲਵ ਰਿਹਾ ਮੁੰਡਾ।
ਅੱਛਾ।
ਤੇ ਹਾਂ ਉਸ ਤੋਂ ਬਾਅਦ ਫਿਰ ਇਹਨੇ ਫੇਸਬੁੱਕ 'ਤੇ ਆ ਗਿਆ, ਫਿਰ ਫੇਸਬੁੱਕ ਤੋਂ ਇਹਨੇ ਇੱਕ ਆਪਣਾ ਪੇਜ ਬਣਾਇਆ ਹਰੀਨੋ ਟਾਕਸ ਹੈ ਨਾ।
ਅੱਛਾ।
ਉਹ ਗੱਡੀ ਲੀਹੋਂ ਕਿੱਥੋਂ ਲੱਥੀ ਇਹਦੀ, ਇਹ ਨਾ ਜਦੋਂ ਅੰਮ੍ਰਿਤਪਾਲ, ਇੱਕ ਤਾਂ ਪਤਾ ਨਹੀਂ ਜੈਲਸੀ ਫੈਕਟਰ ਹੈ ਨਾ ਵੀ ਜੇ ਮੇਰੇ ਕੋਲ ਨਹੀਂ ਹੋ ਰਿਹਾ ਤਾਂ ਇਹਦੇ ਕੋਲ ਕਿਵੇਂ ਹੋ ਰਿਹਾ ਹੈ ਨਾ। ਅਤੇ ਹੁਣ ਅੰਮ੍ਰਿਤਪਾਲ ਆਇਆ, ਅੰਮ੍ਰਿਤਪਾਲ ਦੀ ਠੀਕ ਹੈ ਉਹਦੀ ਤੁਸੀਂ ਜਿੰਨਾ ਮਰਜ਼ੀ ਉਹਦਾ ਵਿਰੋਧ ਕਰ ਲਓ, ਪਰ ਉਹਦੀ ਇੱਕ ਸ਼ੈਲੀ ਹੈਗੀ ਸੀ ਵੀ ਉਹ ਗੱਲ ਨਹੀਂ ਸੀ ਤੁਹਾਡੀ ਥੱਲੇ ਲੱਗਣ ਦਿੰਦਾ। ਉਹਨੇ ਗੱਲ ਜਿਹੜੀ ਮਰਜ਼ੀ ਉਹਨੂੰ ਕਰ ਲਓ, ਹੀ ਵਿਲ ਗਿਵ ਯੂ ਅ ਸੈਟੀਸਫੈਕਟਰੀ ਆਨਸਰ। ਉਹਦੇ ਕਰਕੇ ਕੀ ਹੋਇਆ ਵੀ ਹੀ ਉਹ ਬਹੁਤ ਜ਼ਿਆਦਾ ਫੇਮਸ ਹੋ ਗਿਆ, ਫੇਰ ਖਾਲਸਾ ਵੀਰ ਚੱਲੀ, ਜੋ ਚਲੋ ਆਪਣਾ ਐਪੀਸੋਡ ਤੋਂ ਪਤਾ। ਇਹ ਬੰਦੇ ਹੁੰਦੇ ਨਹੀਂ ਉਹ ਜਿੱਦਾਂ ਵਿਆਹ ਦੇ ਵਿੱਚ ਫੁੱਫੜ ਰੁੱਸੇ ਹੁੰਦੇ ਨੇ, ਇਹਨਾਂ ਦਾ ਉਹ ਹਾਲ ਹੋਇਆ ਪਿਆ ਸੀ। ਇਹਨਾਂ ਦਾ ਇਹ ਸੀ ਵੀ ਇਹ ਏਦਾਂ ਕਿਉਂ ਨਹੀਂ ਕਰਦਾ, ਇਹ ਉਦਾਂ ਕਿਉਂ ਨਹੀਂ ਕਰਦਾ, ਇਹਨੂੰ ਕੌਣ ਲੈ ਕੇ ਆਇਆ। ਉਹ ਜਿਹੜੇ 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 ਕੁਐਸਚਨਾਂ ਦੇ ਕੋਈ ਆਨਸਰ ਨਹੀਂ ਹੁੰਦੇ, ਤੁਹਾਨੂੰ ਵੀ ਇੱਕ ਵਾਰੀ ਏ ਐਮ ਜੀ ਦੇ ਵਿੱਚ ਕਿਸੇ ਨੇ ਪੁੱਛਿਆ ਸੀ ਉਹ ਫੰਡਾਂ ਬਾਰੇ, ਤੁਸੀਂ ਕਿਹਾ ਸੀ ਭਾਜੀ ਤੁਸੀਂ ਮੈਂਬਰ ਹੋ, ਨਹੀਂ ਕਹਿੰਦੇ ਬਾਹਰ ਜਾਓ। ਫਿਰ ਹੁਣ ਇਹਨਾਂ ਨੂੰ ਤਾਂ ਕਹਿ ਵੀ ਨਹੀਂ ਸਕਦੇ ਫੇਸਬੁੱਕ ਦੇ, ਇਹ ਸਾਈਡ ਇਫੈਕਟ ਨੇ ਨਾ ਵੀ ਜਿਹੜਾ ਵੀ ਉੱਠਦਾ ਹੈ ਉਹ ਤੁਹਾਨੂੰ ਸਵਾਲ ਕਰਨ ਲੱਗ ਪੈਂਦਾ ਨਾ। ਤੇ ਇਹਦਾ ਕਾਫੀ ਚੱਲਦਾ ਸੀ, ਇਹਨੂੰ ਇਹਨੂੰ ਵੀ ਗਾਲਾਂ ਵੀ ਕੱਢੀਆਂ ਜਾ ਰਹੀਆਂ ਸੀ, ਇਹਨੂੰ ਰੋਕਿਆ ਵੀ ਜਾ ਰਿਹਾ ਸੀ, ਤੇ ਕਈ ਵਾਰੀ ਇਹਨੇ ਵੀ ਗਾਲਾਂ ਕੱਢੀਆਂ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ, ਉਹਨਾਂ ਨੇ ਵੀ ਕੱਢੀਆਂ ਅੱਗਿਓਂ। ਹੁਣ ਉਹਦਾ ਮਤਲਬ ਇਹ ਥੋੜੀ ਵੀ ਅਗਲਾ ਕਤਲ ਕਰਾ ਦੂਗਾ। ਕਤਲ ਦੇ ਪਿੱਛੇ ਦੇਖੋ ਦੋ ਰੀਜ਼ਨ ਹੁੰਦੇ ਨੇ, ਇੱਕ ਤਾਂ ਤੁਹਾਡੇ ਔਨ ਦਾ ਸਪੋਟ ਤੁਹਾਡੀ ਫਾਈਟ ਹੋਈ ਕਿਸੇ ਨਾਲ, ਉਹਦੇ ਵਿੱਚ ਕਤਲ ਹੋ ਗਿਆ। ਇੱਕ ਹੈ ਵੀ ਤੁਸੀਂ ਬਹੁਤ ਹੀ ਵੱਡਾ ਕਿਸੇ ਦਾ ਨੁਕਸਾਨ ਕਰਤਾ, ਤੇ ਦੇਵਲ ਜਿੱਦਾਂ ਮੇਰੀ ਮਾਤਾ ਕਹਿੰਦੀ ਹੁੰਦੀ ਵੀ ਕਤਲ ਕਰਨ ਵਾਲਿਆਂ ਦੇ ਵੀ ਕਾਰਨ ਹੁੰਦੇ ਨੇ, ਕੋਈ ਉੱਦਾਂ ਨਹੀਂ ਕਤਲ ਕਰਦਾ, ਰਾਈਟ? ਤੇ ਜਾਂ ਤੁਸੀਂ ਬਹੁਤ ਜ਼ਿਆਦਾ ਉਹਦਾ ਨੁਕਸਾਨ ਕਰਤਾ, ਤੇ ਜਾਂ ਤੁਸੀਂ ਇਹ ਕਰਤਾ ਵੀ ਉਹਨੂੰ ਉਸ ਸਿਚੁਏਸ਼ਨ ਚ ਲਿਆਤਾ ਵੀ ਉਹ ਤੁਹਾਡੇ ਤੇ ਅਟੈਕ ਕਰੇ ਤੇ ਅਟੈਕ ਦੇ ਵਿੱਚ ਤੁਹਾਡਾ ਕਤਲ ਹੋ ਜਾਵੇ, ਰਾਈਟ?
ਗੁਰਪ੍ਰੀਤ
ਹੁਣ ਇਹ, ਹਾਂਜੀ
ਹਾਂ, ਮੈਂ ਨਾ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਕਾਟੋ ਕਲੇਸ਼ ਹੁੰਦਾ ਆ ਜਦੋਂ ਦੋ ਭਰਾ ਲੜਦੇ ਆ, ਠੀਕ ਹੈ, ਉਹ ਲੜੀ ਜਾਂਦੇ ਆ, ਲੜੀ ਜਾਂਦੇ, ਲੜੀ ਜਾਂਦੇ ਆ, ਤੇ ਜਿਹੜਾ ਫਿਰ ਦੁਸ਼ਮਣ ਹੁੰਦਾ ਨਾ ਉਹ ਫਿਰ ਇੱਕ ਜਾਣੀ ਕਿ ਉਹ ਤੀਜਾ ਬੰਦਾ ਵਿੱਚ ਉਹਦਾ ਫਾਇਦਾ ਉਠਾਉਂਦਾ ਆ। ਹੁਣ ਮੈਨੂੰ ਇਉਂ ਲੱਗਦਾ ਸਾਰੇ ਘਟਨਾਕ੍ਰਮ ਦੇ ਵਿੱਚ ਕਿ ਉਹ ਫਸੇ ਹੋਏ ਨੇ, ਇੰਡੀਆ ਡਿਪਲੋਮੈਟਿਕ ਤੌਰ 'ਤੇ ਹਰੇਕ ਪਾਸੇ ਫਸ ਗਿਆ। ਅਮਰੀਕਾ ਦੇ ਵਿੱਚ ਵੀ ਚਾਹਲ ਸਾਹਿਬ ਨੇ ਵੀ ਖਬਰਾਂ ਭੇਜੀਆਂ ਨੇ, ਹੁਣ ਦੁਬਾਰਾ ਫਿਰ ਭੇਜ ਰਹੇ ਨੇ ਕਿ ਉੱਥੇ ਇਹਦੇ ਬਾਰੇ ਵੀ ਮੁੜ ਕੇ ਆਉਣੇ ਇਹਨਾਂ ਖਬਰਾਂ 'ਤੇ। ਫਾਈਵ ਆਈਜ਼ ਆਸਟ੍ਰੇਲੀਆ ਦੇ ਵਿੱਚੋਂ ਵੀ ਇਹਨਾਂ ਦੇ ਅਫੀਸ਼ੀਅਲ ਜਿਹੜੇ, ਮਤਲਬ ਇਹ ਗ੍ਰੈਂਡ ਸਕੇਲ ਦੇ ਉੱਤੇ ਐਸਪੋਨੈਜ ਚੱਲ ਰਿਹਾ ਸੀਗਾ। ਸਿੱਖਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਸੀ, ਹੋਰ ਕੋਈ ਕਿਸੇ ਕੌਮ ਨੂੰ ਨਹੀਂ ਟਾਰਗੇਟ ਕੀਤਾ ਜਾ, ਮਤਲਬ ਇਹਨਾਂ ਸਾਰੇ ਦੇਸ਼ਾਂ 'ਚ। ਹੁਣ ਇਹ ਜਿਹੜੇ ਦੇਸ਼ ਨੇ ਇਹ ਆਪਣੇ ਸਿਟੀਜ਼ਨਸ ਦੇ ਲਈ ਸਮਰਪਿਤ ਨੇ। ਹੁਣ ਕੈਨੇਡਾ ਦੇ ਵਿੱਚ, ਕੈਨੇਡਾ ਦੀ ਧਰਤੀ ਉੱਤੇ ਨਿੱਜਰ ਦਾ ਕਤਲ ਹੋ ਜਾਣਾ, ਚਾਹੇ ਉਹ ਜੋ ਮਰਜ਼ੀ ਸੀ, ਚਾਹੇ ਉਹਨੂੰ ਟੈਰੋਰਿਸਟ ਹੀ ਕਹਿ ਲਓ, ਉਹ ਕੈਨੇਡਾ ਵਾਸਤੇ ਇੱਕ ਸ਼ਰਮ ਦੀ ਗੱਲ ਹੈ। ਹੈਂ, ਰਿਪੂ ਦਮਨ ਦਾ ਕਤਲ ਹੋ ਜਾਣਾ ਉਹ ਸ਼ਰਮ ਦੀ ਗੱਲ ਹੈ। ਉੱਧਰ ਗੁਰਪਤਵੰਤ ਪੰਨੂ, ਚਾਹੇ ਮੇਰੀ ਉਹਦੇ ਨਾਲ ਨਹੀਂ, ਮੈਂ ਉਹਦੇ ਨਾਲ ਸਹਿਮਤ ਹੈਗਾ, ਪਰ ਇੱਕ ਅਮੈਰੀਕਾ ਕੰਟਰੀ ਦੇ ਬਿਹਾਫ ਦੇ ਉੱਤੇ, ਮਤਲਬ ਕੱਲ ਨੂੰ ਤੇਰਾ ਜਾਂ ਮੇਰਾ ਕੋਈ ਇੱਦਾਂ ਨੁਕਸਾਨ ਕੋਈ ਕਰ ਜਾਵੇ ਬਾਹਰਲੇ ਦੇਸ਼ ਵਾਲਾ, ਉਹ ਵੀ ਸਪੋਂਸਰਡ ਹੈ ਨਾ, ਔਰ ਸਬੂਤ ਲੱਭੇ ਹਨ ਵੀ ਗੌਰਮੈਂਟ ਦੂਜੀ ਗੌਰਮੈਂਟ ਨੇ ਤੁਹਾਡੇ ਸਿਟੀਜ਼ਨ ਨੂੰ ਮਰਿਆ, ਮਤਲਬ ਇਹ ਇੱਕ ਇੱਜ਼ਤ ਦਾ ਸਵਾਲ ਹੈ ਅਤੇ ਇਹ 'ਤੇ ਰਿਐਕਸ਼ਨ ਹੋਣਾ ਹੀ ਹੋਣਾ, ਔਰ ਇਹ ਸਾਰੇ ਦੇਸ਼ਾਂ ਦੇ ਵਿੱਚ, ਪੰਜਾਂ ਦੇਸ਼ਾਂ ਦੇ ਵਿੱਚ ਇਹ ਫੜ ਹੋ ਗਏ ਆ, ਕੱਢੇ ਆ, ਕੱਢਣੇ ਪਏ ਆ ਬੰਦੇ, ਤਾਂ
ਉਹਨੂੰ
ਬੈਲੈਂਸ, ਇੱਕ ਮਿੰਟ, ਇਹਨੂੰ ਬੈਲੈਂਸ ਕਰਨ ਦੇ ਲਈ ਇੱਕ ਬੈਲੈਂਸ ਹੁੰਦਾ ਨਾ ਵੀ ਯਾਰ ਮੇਰੇ ਕੋਲ ਕੀ ਆ, ਮੈਂ ਉਹਨਾਂ ਨੂੰ ਫਿਰ ਬੈਲੈਂਸ ਕਰਨਾ ਤਾਂ ਮੇਰੇ ਕੋਲ ਕੀ ਹੋਊਗਾ। ਅਤੇ ਮੈਨੂੰ ਲੱਗਦਾ ਇਹ ਜਿਹੜਾ ਗੁਰਪ੍ਰੀਤ ਦਾ ਕਤਲ ਹੈ, ਇਹ ਮਤਲਬ ਜੋ ਵੀ ਹੋਇਆ ਇੱਕ ਬੈਲੈਂਸ ਕਰਾਉਣ ਨੂੰ ਕਤਲ ਹੋਇਆ। ਅਤੇ ਇੱਕਦਮ ਆ ਦੇਖੋ ਜਿਹੜੀ ਉਹ ਅੰਮ੍ਰਿਤਪਾਲ ਵੀ ਘੜੀਸ ਲਿਆ, ਕਨੇਡਾ ਵੀ ਘੜੀਸ ਲਿਆ, ਸਾਰਾ ਕੁਛ ਕਰਕੇ ਮਤਲਬ ਮਿਕਸ ਵੈਜੀ ਬਣਾ ਕੇ ਪੇਸ਼ ਕਰ ਦਿੱਤੀ ਡੀ ਜੀ ਪੀ ਨੇ।
ਤੁਹਾਨੂੰ ਮੈਂ ਇਹਦੀ ਇੰਟਰਸਟਿੰਗ ਗੱਲ ਦੱਸਦਾ, ਇਹ ਜਦੋਂ ਕਤਲ ਹੋਇਆ ਨਾ, ਕਤਲ ਹੋਣ ਦੇ 15-20 ਮਿੰਟ ਬਾਅਦ ਹੀ ਬੜੇ ਸੀਨੀਅਰ ਆਫਿਸਰ ਪਿੰਡ ਵਿੱਚ ਆ ਗਏ।
ਹਾਂ,
ਤੇ ਉਹ ਕਹਿੰਦੇ ਜੀ ਅਸੀਂ ਤਾਂ ਇੱਥੇ ਨੇੜੇ ਕਿਤੇ ਰੂਟ ਆਏ ਸੀ ਆਪਣੇ, ਜਿਹੜਾ ਇਹਨਾਂ ਦਾ ਨੋਰਮਲ ਹੁੰਦਾ ਆ, ਕਿਉਂਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਸੀ ਨਾ ਉਸ ਵੇਲੇ, ਉਸ ਪ੍ਰਚਾਰ ਚੱਲ ਰਿਹਾ ਸੀ। ਇੱਕ ਉਹ ਵੀ ਸ਼ੱਕ ਦੀ ਨਿਗਾਹ ਨਾ ਵੀ ਇੰਨੀ ਛੇਤੀ ਸੀਨੀਅਰ ਵੀ SSP ਮੇਰੇ ਖਿਆਲ ਨਾਲ ਜਾਂ DIG ਦੀ ਰੇਂਜ ਦਾ ਕੋਈ ਬੰਦਾ ਆਇਆ ਉੱਥੇ ਪਿੰਡ ਦੇ ਵਿੱਚ, ਤੇ ਇਹਨਾਂ ਨੇ ਇੱਥੇ ਵੀ ਫਸ ਜਾਣਾ ਆ, ਕਿਉਂਕਿ ਪ੍ਰੋਬਲਮ ਇਹ ਆ ਵੀ ਇਹਨਾਂ ਨੂੰ ਪ੍ਰੂਫ ਲੈ ਕੇ ਆਉਣੇ ਪੈਣੇ ਆ ਵੀ ਹਾਂ ਵੀ ਇਸ ਬੰਦੇ ਨਾਲ ਇਹਦੀ ਗੱਲ ਹੋਈ ਆ, ਤੇ ਦੈਨ ਵੀ ਕੈਨ ਸੇ ਵੀ ਹਾਂ ਵੀ ਇਹਨਾਂ ਨੇ ਫਰੌਤੀ ਦਿੱਤੀ ਆ ਜਾਂ ਕੁਛ ਦਿੱਤਾ। ਹੁਣ ਜਿਹੜੇ ਬੰਦੇ ਦੋ ਫੜੇ ਨੇ ਉਹ ਬੜੇ ਗਰੀਬੜੇ ਜਿਹੇ ਲੱਗਦੇ ਨੇ, ਠੀਕ ਹੈ ਨਾ, ਦੇਖਣ ਨੂੰ ਵੀ ਸ਼੍ਰੀ ਸਰੂਰ ਵੱਲੋਂ ਆਪਾਂ ਕਹਿ ਲਈਏ ਜਿੱਦਾਂ ਵੀ, ਉਹਨਾਂ ਨੂੰ ਕੁੱਟ ਮਾਰ ਕੇ ਮਨਾ ਲੈਣਗੇ। ਪਰ ਪ੍ਰੋਬਲਮ ਇਹ ਆ ਵੀ ਹੁਣ ਜਿਹੜਾ ਪੁਲਿਸ ਕੋਲ ਕਨਫੈਸ਼ਨ ਕੀਤਾ ਜਾਂਦਾ ਉਹ ਕੋਰਟ 'ਚ ਮੰਨਿਆ ਨਹੀਂ ਜਾਂਦਾ, ਹੁਣ ਉੱਥੇ ਜਾ ਕੇ ਤੁਹਾਨੂੰ ਯੂ ਹੈਵ ਟੂ ਗਿਵ ਦਾ ਪ੍ਰੂਫ ਐਂਡ ਐਵਰੀਥਿੰਗ, ਦੈਨ ਯੂ ਕੈਨ ਸੇ ਵੀ ਹਾਂ ਵੀ ਆ ਦੇਖੋ
ਜੀ। ਉਹ ਵੀ ਕਰ ਲੈਣਗੇ, ਉਹ ਵੀ ਕਰ ਲੈਣਗੇ, ਉਹ ਵੀ ਕਰ ਲੈਣਗੇ। ਪਰ ਇੱਕ ਇਹ ਹੈ ਵੀ ਜਿਹੜਾ ਇੱਕ ਨੋਰਮਲ ਬੰਦਾ ਆ, ਮੈਂ ਗਿਆਨੀ ਜੀ ਨੇ ਇਹ ਗੱਲ ਕਰ ਰਹੇ ਕਿ ਲੋਕ ਫਿਲਮਾਂ ਦੇਖ ਦੇਖ ਕੇ ਸਾਰਾ ਕੁਝ ਦੇਖ ਕੇ ਇੰਨੇ ਐਜੂਕੇਟ ਹੋ ਚੁੱਕੇ ਨੇ ਕਿੱਦਾਂ ਚੱਲਦਾ, ਜਾਂ ਪਿੰਡੇ 'ਤੇ ਹੰਢਾਇਆ ਹੋਇਆ ਸਾਰਾ ਉਹ ਸੰਤਾਪ ਪੰਜਾਬੀਆਂ ਨੇ ਸਿੱਖਾਂ ਨੇ, ਕਿ ਹੁਣ ਤਾਂ ਜੇ ਸੱਚੀ ਵੀ ਸ਼ੇਰ ਆ ਜਾਵੇ ਤਾਂ ਵੀ ਨਹੀਂ ਸ਼ੇਰ ਨੂੰ ਮੰਨਦੇ ਵੀ ਇੱਦਾਂ ਹੀ ਹੋਣਾ ਹੈ ਨਾ। ਹੁਣ ਇਹ ਤਾਂ ਲੋਕ 2 and 2 ਉਹਦੇ ਗੱਲ ਜੋੜ ਕੇ ਕਰ ਲੈਂਦੇ ਨੇ ਕਿ ਇਹ ਗੱਲ ਇੱਦਾਂ ਹੋਈ ਆ। ਹੁਣ ਸਾਨੂੰ ਇੱਥੇ ਬੈਠਿਆਂ ਨੂੰ ਸ਼ੱਕ ਹੈ ਵੀ ਕੈਨੇਡਾ ਨੂੰ ਬੈਲੈਂਸ ਕਰਨ ਦੇ ਲਈ ਗੁਰਪ੍ਰੀਤ ਦਾ ਕਤਲ ਕੀਤਾ ਹੋਇਆ, ਠੀਕ ਹੈ, ਕਰਵਾਇਆ ਗਿਆ, ਅਤੇ ਹੁਣ ਇਹ ਜਿਹੜੀ ਚਾਰਜਸ਼ੀਟ ਹੈ ਇਹ ਤਾਂ ਅਸੀਂ ਕੋਈ ਨਿਆਣੇ ਥੋੜੋ ਹੈ ਯਾਰ, ਮਤਲਬ ਇਹ ਵੀ ਜਿਹੜਾ ਸਮਝ ਨਹੀਂ ਆਉਂਦੀ ਹੈਗੀ। ਇਹ DGP ਹੋਣੀ ਸਾਡੀ ਸਾਡੀ ਤੁਹਾਡੀ ਉਮਰ ਤੋਂ ਕਈ ਜ਼ਿਆਦਾ ਛੋਟੇ ਹੋਣਗੇ।
ਇੱਥੇ ਤੁਹਾਨੂੰ ਮੈਂ ਦੱਸ ਦਵਾਂ, ਇਹਨਾਂ ਨੇ ਹਜੇ ਤੱਕ ਨਾ ਮੇਰੇ ਖਿਆਲ ਨਾਲ 3 ਜਾਂ 4 ਕੇਸ ਨੇ ਜਿਹੜੇ ਹਜੇ ਤੱਕ ਉਹਨਾਂ ਨੂੰ ਚਾਰਜ ਵੀ ਨਹੀਂ ਕੀਤਾ, ਚਾਰਜਸ਼ੀਟ ਵੀ ਨਹੀਂ ਕੀਤੀ। ਉਹਦੇ ਪਿੱਛੇ ਗੇਮ ਇਹ ਖੇਡ ਰਹੇ ਆ ਵੀ ਜੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ 1 ਕੇਸ ਕਰਕੇ ਅੰਦਰ ਆ ਨਾ, ਤੇ ਜੇ ਹੁਣ ਅਸੀਂ ਇਹ ਕੇਸ ਨਾਲ ਲਾਤੇ ਤੇ ਉਹ ਬਿਫੋਰ ਟ੍ਰਾਇਲ ਆ ਵੀ ਟਾਈਮ ਕਾਊਂਟ ਹੋਊਗਾ ਵੀ ਉਹ ਜੇਲ੍ਹ 'ਚ ਰਿਹਾ ਹੈ। ਇਹ ਗੇਮ ਇਹ ਖੇਡਣ ਦੇ ਵੀ ਜਦੋਂ, ਕਿਉਂਕਿ ਇਹਨਾਂ ਨੇ ਇਹ ਹੁਣ ਨਵਾਂ ਇੱਕ ਸਿਨਾਰੀਓ ਸ਼ੁਰੂ ਕਰਤਾ ਵੀ ਜਦੋਂ ਬੰਦਾ ਜੇਲ੍ਹ 'ਚੋਂ ਬਾਹਰ ਆਉਂਦਾ ਉਹਦੇ ਉੱਤੇ ਦੂਜਾ ਕੇਸ ਲਾ ਕੇ ਉਹਨੂੰ ਫਿਰ 'ਚ ਜੇਲ੍ਹ 'ਚ ਭੇਜ ਦਿਉ। ਉਹ ਕੇਸ ਪਹਿਲਾਂ ਹੀ ਪਿਆ ਹੋਇਆ, ਆਲਰੇਡੀ ਇਜ਼ ਦੇਅਰ, ਪਰ ਉਹ ਨਾ ਉੱਤੇ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਨਾ ਉੱਤੇ ਕੋਈ ਚਾਰਜਸ਼ੀਟ ਬਣਾਈ ਜਾ ਰਹੀ ਹੈ, ਕੁਛ ਵੀ ਨਹੀਂ ਕੀਤਾ ਜਾ ਰਿਹਾ। ਕਿਉਂਕਿ ਜਿਹੜਾ ਇਹਨਾਂ ਨੇ ਉਹ ਜੇਲ੍ਹ ਸੁਪਰਡੈਂਟ ਸੀ ਨਾ ਡਿਬਰੂਗੜ੍ਹ ਦਾ, ਉਹਦੇ ਜਿਹੜਾ ਪਿੱਛੇ ਜਿਹੇ ਰੌਲਾ ਪਿਆ ਸੀ ਵੀ ਇਹਨਾਂ ਦੇ ਕੋਲੋਂ ਫੋਨ ਲੱਭੇ ਨੇ, ਵਟ ਨਾਟ, ਉਹ TV ਦਾ ਰਿਮੋਟ ਲੱਭਿਆ ਜੀ, ਹੈ ਨਾ, ਉਹਦੇ ਉੱਤੇ UAPA ਲਾਤਾ ਇਹਨਾਂ ਨੇ। ਹੁਣ ਇਹ ਸੇਮ ਚੀਜ਼ ਇਹ ਅੰਮ੍ਰਿਤਪਾਲ ਦੇ ਉੱਤੇ ਕਰਨਗੇ, UAPA ਲਾਉਣਗੇ, ਕਿਉਂਕਿ ਇਹ ਜਸਟ ਲਾਈਕ ਮੇਕਿੰਗ ਦਾ ਹੋਲ ਥਿੰਗ ਫਰੋਮ ਦ ਸਕ੍ਰੈਚ, ਹੈ ਨਾ। ਅਤੇ ਆਹ ਜਿਹੜੀ ਹੁਣ ਜਿਹੜਾ ਇਹਨਾਂ ਦਾ ਗਿੱਧਾ ਪੈ ਰਿਹਾ ਸਾਰੇ ਤੁਹਾਨੂੰ ਯਾਦ ਹੋਣਾ 2021 ਦੇ ਵਿੱਚ AGO ਦਾ ਬੰਦਾ ਸਾਡੇ ਗੁਆਂਢ ਚ ਗੱਲਾਂ ਹੁੰਦੀਆਂ ਨੇ ਭਾਜੀ,
ਤੁਸੀਂ ਵੱਡੇ ਬੰਦੇ ਹੋ, ਸੈਂਟਰ ਚ ਰਹਿ ਰਹੇ ਹੋ,
ਅਸੀਂ AGO ਦੇ ਸਾਹਮਣੇ ਰੋਜ਼ ਗੱਡੀ ਲੈ ਕੇ ਜਾਈਦਾ, ਸਾਨੂੰ
ਕਰ ਲਓ ਜੋ ਕਰਨਾ ਸਾਨੂੰ, ਆਹ ਦੇਖੋ ਅਸੀਂ ਲੰਘ ਗਏ।
ਪ੍ਰੈਸ ਕਾਨਫਰੰਸ ਕੀਤੀ ਸੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ, ਉੱਥੇ ਉਹਨੇ ਕਿਹਾ ਸੀ ਵੀ ਇੱਕ ਦੇਸ਼ ਦੇ, ਕਹਿੰਦਾ ਮੈਂ ਨਾਂ ਨੀ ਲੈਣਾ, ਇੱਕ ਦੇਸ਼ ਦੇ ਬੰਦੇ ਅਸੀਂ 4 ਉਹਨਾਂ ਦੇ ਏਜੰਟ ਜਾਂ ਉਹਨਾਂ ਦੇ ਆਫਿਸਰਸ ਅਸੀਂ ਡਿਪੋਰਟ ਕੀਤੇ ਨੇ, ਕਿਉਂਕਿ ਉਹ ਇੱਥੇ ਜਿਹੜੇ ਸੀਕ੍ਰੇਟ ਨਹੀਂ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੀ ਰਿਕਾਰਡਿੰਗ ਕਰ ਰਹੇ ਸੀ, ਉਹਨਾਂ ਦੀ ਰੇਕੀ ਕਰ ਰਹੇ ਸੀ, ਤੇ ਸਾਨੂੰ ਸੀ ਵੀ ਦੇ ਕੈਨ ਡੂ ਸਮਥਿੰਗ ਸਿਲੀ ਇਨ ਦਾ ਫਿਊਚਰ। ਉਹ ਹੁਣ ਇਸੇ ਸਾਲ ਹੀ ਜਦੋਂ ਕੈਨੇਡਾ ਦੇ ਜਦੋਂ ਇੰਸੀਡੈਂਟ ਹੋਇਆ, ਉਹ ਤੋਂ ਬਾਅਦ ਉਸੇ ਬੰਦੇ ਨੇ ਫੇਰ ਆ ਕੇ ਔਨ ਦਾ ਟੀਵੀ ਕਿਹਾ ਵੀ ਉਹ ਇੰਡੀਆ ਦੇ ਏਜੰਟ ਸੀ।
ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਹੈ ਜਦੋਂ ਹੈਰਿਸ ਪਾਰਕ ਦੇ ਵਿੱਚ ਦੰਗਲ ਹੁੰਦਾ ਸੀ ਅਤੇ
ਹਾਂਜੀ ਹਾਂਜੀ
ਹਰਿਆਣੇ ਦੇ ਕੁਛ ਨੌਜਵਾਨ ਜਿਹੜੇ ਉੱਤੇ ਦੰਗਾ ਕਰਦੇ ਸੀ, ਫਿਰ ਗੁਰੂ ਘਰ 'ਤੇ ਵੀ ਹਮਲਾ ਕੀਤਾ, ਉਹ ਤੋਂ ਬਾਅਦ ਇਨਕੁਆਇਰੀਆਂ ਹੋਈਆਂ, ਉਹ ਤੋਂ ਬਾਅਦ ਹੋਮ ਮਿਨਿਸਟਰੀ ਨੇ ਸਾਰੇ ਗੁਰੂ ਘਰਾਂ ਨੂੰ ਕੰਟੈਕਟ ਕੀਤੇ, ਸੰਪਰਕ ਦੇ ਵਿੱਚ, ਹੁਣ ਵੀ ਸੰਪਰਕ ਦੇ ਵਿੱਚ ਨੇ। ਆਈ ਵਾਜ਼ ਪਾਰਟ ਆਫ ਦੈਟ, ਅਸੀਂ ਗੁਰਦੁਆਰਿਆਂ ਨੂੰ ਲਈ, ਅਤੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਨੂੰ ਕੋਈ ਖਤਰਾ ਤਾਂ ਨਹੀਂ? ਉਹ ਦੇਖੋ ਸਾਰਿਆਂ ਨੇ ਕਿਹਾ ਵੀ ਦਿਸ ਇਜ਼ ਵਟ ਇਜ਼ ਹੈਪਨਿੰਗ, ਜਿਹੜਾ ਟਾਰਗੇਟਿੰਗ ਕੀਤੀ ਜਾ ਰਹੀ ਹੈ ਵੀ ਇਹਦੇ ਬਾਰੇ ਤੁਸੀਂ ਕੁਛ ਕਰੋ। ਦੇ ਲਿਸਨ ਟੂ ਇਟ, ਅਤੇ ਉਹ ਸਿੱਖ ਭਾਈਚਾਰੇ ਦੀ ਉਹਨੇ ਗੱਲ ਸੁਣੀ, ਇਟਸ ਵੈਰੀ ਸੀਰੀਅਸ, ਸੰਬਡੀ ਮਾਈਟ ਗੈਟ ਕਿਲਡ, ਲਾਈਕ ਨਿੱਜਰ ਕੈਨੇਡਾ ਦੇ ਵਿੱਚ ਮਾਰਤਾ, ਰੀਪੂ ਦਮਨ ਮਾਰਤਾ, ਠੀਕ ਹੈ, ਵੀ ਇਹ ਤਾਂ ਬਵਾਲ ਬਣ ਜਾਣਾ ਆਸਟ੍ਰੇਲੀਆ ਦੇ ਵਿੱਚ, ਇੱਕ ਸਿਟੀਜ਼ਨ ਦਾ ਕਤਲ ਕਰਤਾ ਇਹਨਾਂ ਬੰਦਿਆਂ ਨੇ, ਠੀਕ ਹੈ, ਇਹਨਾਂ ਨੇ ਕਰਵਾ ਦਿੱਤਾ, ਅਤੇ ਪਿੱਛੇ ਉਹਨਾਂ ਨੇ ਫਿਰ ਕਲੀਨਅਪ ਸ਼ੁਰੂ ਕੀਤਾ ਆਸਟ੍ਰੇਲੀਆ ਤੋਂ, ਸ਼ੁਰੂਆਤ ਹੋਈ
2021 ਤੋਂ ਜਦੋਂ ਆਸਟ੍ਰੇਲੀਆ ਨੇ, ਚਲੋ ਓਪਨਲੀ ਤਾਂ ਨਹੀਂ ਕਿਹਾ ਸੀ, ਪਰ ਜਿਹੜੇ ਫਾਈਵ ਆਈਜ਼ ਦੀ ਹੈ ਸਾਰੀ ਸੈਟਲਮੈਂਟ, ਉਹਦੇ ਵਿੱਚ ਇਹੀ ਹੈ ਵੀ ਜੋ ਵੀ ਇਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਇੰਟੈਲੀਜੈਂਸ ਦੀ, ਅਤੇ ਉਹ ਸਾਰੇ ਸ਼ੇਅਰ ਕਰਦੇ ਨੇ ਇੱਕ ਦੂਜੇ ਨਾਲ
ਜੀ।
ਸੋ ਇਟ ਵਾਜ਼ ਆਲਰੇਡੀ ਬੀਂਗ ਸ਼ੇਅਰਡ ਬਿਫੋਰ ਦੈਟ, ਇਹ ਇੱਦਾਂ ਓਵਰਨਾਈਟ ਨਹੀਂ ਹੋਇਆ ਵੀ ਹੁਣ ਜੇ ਪੰਨੂ ਕੈਨੇਡਾ ਦੀ ਪੁਲਿਸ ਦੀ ਆਪਾਂ ਇਹ ਨਲੈਕੀ ਕਹਿ ਲਈਏ ਵੀ ਜੇ ਉਹਨਾਂ ਨੇ ਇਨਫੋਰਮੇਸ਼ਨ ਇਹ ਸ਼ੇਅਰ ਹੋਈ ਸੀ, ਤਾਂ ਉਹ ਸਟਿਲ ਉਹਨਾਂ ਨੇ ਦੇ ਕੁਡਨ ਸੇਵ ਵੀ ਭਾਈ ਨਿੱਜਰ ਜੀ।
ਨਹੀਂ ਨਹੀਂ ਉਹ ਗੁਰਪ੍ਰੀਤ, ਅਸਲ ਦੇ ਵਿੱਚ ਉਹ ਦੇ ਹੈਵ ਬੀਨ ਸੌਫਟ, ਉਹ ਸੌਫਟਲੀ ਇਹਨਾਂ ਨੂੰ ਅਪਰੋਚ ਕਰਦੇ ਰਹੇ, ਇਹ ਟਾਲਮ ਟੋਲਾ ਕਰਦੇ ਰਹੇ। ਹੁਣ ਸਿੰਗਾਪੁਰ ਵਾਲੀ ਗੱਲ ਤਾਂ ਬਹੁਤ ਫੈਲ ਰਹੀ ਆ ਹਰ ਪਾਸੇ ਕਿ ਜਿਹੜੇ ਕਹਿੰਦੇ ਜੀ ਇਹ ਲਾਇਨ ਹੈ ਡੋਵਾਲ, ਜੀ ਡੋਵਾਲ, ਆਈ ਰਿਸਪੈਕਟ ਹਿਮ, ਪਰ ਨੋਟ ਟੂ ਦੈਟ ਮੱਚ ਕਿ ਉਹ ਇੱਕ ਲੈਜੈਂਡ ਹੀਰੋ ਬਣ ਸਕਦਾ। ਉਹਦੇ ਫੇਲੀਅਰ ਵੀ ਬਹੁਤ ਨੇ, ਹੈ ਨਾ, ਬਲੈਕ ਥੰਡਰ, ਈਵਨ ਕਿ ਬਲੂ ਸਟਾਰ ਓਪਰੇਸ਼ਨ ਵੀ ਉਹਦਾ ਫੇਲੀਅਰ ਇੰਟੈਲੀਜੈਂਸ 'ਤੇ ਹੋਇਆ, ਉਹਨੇ ਗਲਤ ਇੰਟੈਲੀਜੈਂਸ ਦਿੱਤੀ ਸੀ। ਹੀ ਸ਼ੁੱਡ ਬੀ ਕੋਰਟ ਮਾਰਸ਼ਲ, ਹਾਂ, ਕੋਰਟ ਮਾਰਸ਼ਲ ਹੋਣਾ ਚਾਹੀਦਾ ਸੀ ਇਹਨਾਂ ਬੰਦਿਆਂ ਦਾ ਵੀ ਤੁਹਾਡੇ ਫੇਲੀਅਰ ਕਾਰਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈਜ਼ ਬੀਨ ਅਸੈਸੀਨੇਟਡ, ਕਾਰਨ ਬਣਿਆ ਉਹ ਬਲੂ ਸਟਾਰ, ਠੀਕ ਹੈ, ਉਹਨੂੰ ਜਾਣੀ ਕਿ ਕੋਰਟ ਮਾਰਸ਼ਲ ਕਰਨ ਦੀ ਬਜਾਏ ਉਹਨੂੰ ਬਣਾਇਆ ਹੋਇਆ ਚੀਫ, ਰਾਈਟ, ਅਤੇ ਉਹ ਹੁਣ ਜਦੋਂ ਸਿੰਗਾਪੁਰ ਉਹਨੇ ਫਿਰ ਮੋਰ ਬਣਾ ਲਿਆ ਉਹਦਾ, ਹੈ ਨਾ, ਕਿ ਆਹ ਦੇਖਦੇ ਰਿਹਾ ਸਾਹਮਣੇ, ਫਿਰ ਉਹਦੇ ਵਿੱਚ ਅਮਿਤ ਸ਼ਾਹ ਦੇ ਵੀ ਕਾਲਾਂ ਆਉਂਦੀਆਂ, ਉਹਦੇ 'ਚ ਅਮਿਤ ਸ਼ਾਹ ਦਾ ਵੀ ਨਾਂ ਆਉਂਦਾ ਆ, ਹੋਮ ਮਿਨਿਸਟਰ ਦਾ ਵੀ ਨਾਂ ਆਉਂਦਾ।
ਅਮਿਤ ਸ਼ਾਹ ਨੂੰ ਤਾਂ ਵਾਸ਼ਿੰਗਟਨ ਪੋਸਟ ਨੇ ਡਾਇਰੈਕਟਲੀ ਕਨੈਕਟ ਕਰਤਾ ਨਾ।
ਹਾਂ,
ਅਮਿਤ ਸ਼ਾਹ ਨੇ, ਉਹਨਾਂ ਨੇ ਵੀ ਕਹਿਤਾ ਵੀ ਇਹਨਾਂ ਨੇ ਉਹਨੂੰ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ 'ਚ ਇਸ ਕਰਕੇ ਰੱਖਿਆ ਹੋਇਆ, ਤੇ ਦੂਜੀ ਉੱਥੇ 268 ਧਾਰਾ ਮੇਰੇ ਖਿਆਲ ਨਾਲ ਜਾਂ 264 ਹੋਊਗੀ ਉਹ ਲਾਈ ਹੋਈ ਹੈ ਵੀ ਹੋਰ ਕੋਈ ਸਟੇਟ ਦੀ ਪੁਲਿਸ ਉਹਨਾਂ ਪੁੱਛਗਿੱਛ ਨਹੀਂ ਕਰ ਸਕਦੀ। ਤੁਸੀਂ ਹਾਸੇ ਵਾਲੀ ਗੱਲ ਦੇਖੋ, ਉਹਦੇ ਉੱਤੇ ਹਰਿਆਣੇ, ਦਿੱਲੀ, ਬੰਬੇ ਤੇ ਹੋਰ 2-3 ਸਟੇਟ ਨੇ ਜਿੱਥੇ ਕੇਸ ਚੱਲ ਰਹੇ ਨੇ, ਤੇ ਉਹ ਹੋਰ ਕੋਈ ਪੁਲਿਸ ਉਹਨਾਂ ਕਰ ਨਹੀਂ ਸਕਦੀ। ਇਹ ਧਾਰਾ ਲਾਉਣ ਦੀ ਕੀ ਲੋੜ ਪੈ ਗਈ ਤੁਹਾਨੂੰ?
ਉਹ ਧਾਰਾ ਮੈਂ ਤੁਹਾਨੂੰ ਨਾ ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈ, ਇਹ ਆਉਂਦੀ ਆ ਕਿ ਇਹ ਜਿਹੜੇ ਗੈਂਗ ਪਾਲੇ ਹੋਏ ਨੇ, ਇਹ ਚਰਨਜੀਤ ਚੰਨੀ ਨੇ ਵੀ ਕਿਹਾ ਵੀ ਗੈਂਗਾਂ ਨੂੰ ਬਣਾਉਂਦਾ ਕੌਣ ਹੈ? ਇਹ ਗੈਂਗ ਜਿਹੜੇ ਨੇ ਇਹ ਸੀ ਟੀਮ ਬਣਾਈ ਹੋਈ, ਇੱਕ ਬੀ ਟੀਮ ਹੁੰਦੀ ਹੈ, ਇੱਕ ਸੀ ਟੀਮ ਹੁੰਦੀ ਆ, ਇਹ ਡਰਟੀ ਵਰਕ ਕਰਨ ਦੇ ਲਈ ਬਣਾਈ ਹੋਈ ਆ, ਇੱਕ ਦਹਿਲ ਪੈਦਾ ਕਰਨ ਲਈ ਬਣਾਈ ਹੋਈ ਆ ਕਿ ਜੇ ਕੇਸਾਂ ਰਾਹੀਂ ਪੁਲਿਸ ਰਾਹੀਂ ਸੈੱਟ ਨਹੀਂ ਆਉਂਦੇ ਬੰਦੇ, ਅਸੀਂ ਉਹਨਾਂ ਨੂੰ ਕਾਨੂੰਨ ਦੇ ਅਧੀਨ, ਕਿਸੇ ਕਾਨੂੰਨ ਦੇ ਅਧੀਨ ਉਲੰਘਣਾ ਨਹੀਂ ਕੀਤੀ, ਉਹਨਾਂ ਨੂੰ ਫੜ ਨਹੀਂ ਸਕਦੇ, ਕੇਸ ਨਹੀਂ ਚਲਾ ਸਕਦੇ, ਜੇਲ੍ਹ 'ਚ ਨਹੀਂ ਪਾ ਸਕਦੇ, ਤਾਂ ਉਹਨਾਂ ਦਾ ਗੈਂਗ ਤੋਂ ਕਤਲ ਕਰਾ ਦਿਓ ਅਤੇ ਉਹ ਲਾਰੈਂਸ ਬਿਸ਼ਨੋਈ ਦੀ ਜ਼ਿੰਮੇਵਾਰੀ ਲਓ। ਹੁਣ ਲਾਰੈਂਸ ਬਿਸ਼ਨੋਈ ਇੱਦਾਂ ਆ ਜਿੱਦਾਂ ਅਸਾਮਾ ਬਿਨ ਲਾਦਨ ਹੈ, ਉਹ ਪਤਾ ਨਹੀਂ ਹੈਗਾ ਆ, ਪਤਾ ਨਹੀਂ ਨਹੀਂ ਹੈਗਾ, ਨਾ ਵੀ ਹੋਵੇ, ਕਿਸੇ ਨੇ ਕਿਹੜੇ, ਮਤਲਬ ਦੇਖਣਾ ਜਾ ਕੇ ਗੁਜਰਾਤ ਜੇਲ੍ਹ 'ਚ ਕਿੱਥੇ ਆ। ਉਹ ਇੱਕ ਇਹਨਾਂ ਨੇ ਹਊਆ ਖੜਾ ਕਰ ਦਿੱਤਾ, ਮਲੇਸ਼ੀਆ ਜਿਹਨੂੰ ਕਹਿੰਦੇ ਆ, ਅਤੇ ਇਹਨਾਂ ਤੋਂ ਡਰਟੀ ਵਰਕ ਇਹਨਾਂ ਤੋਂ ਕਰਵਾਉਣਾ ਆ, ਠੀਕ ਆ। ਹੁਣ
ਬਿਲਕੁਲ
ਉਹ ਇਹ ਜਿਹੜੀ ਇਹ ਟੈਕਟਿਕ ਹੈ, ਇਹ ਤਾਂ 70-80 ਸਾਲ ਪੁਰਾਣੇ ਆ ਜਿਹੜੇ ਇਹ ਹੁਣ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤਾਂ ਹੁਣ ਮਤਲਬ ਜਿਹੜਾ ਟੀਨੇਜਰ ਆ ਉਹਨੂੰ ਵੀ ਪਤਾ ਇਹ ਗੱਲਾਂ।
ਇੱਕ ਗੱਲ ਮੈਂ ਇੱਥੇ ਜੋੜਨੀ ਚਾਹੁੰਦਾ, ਇਹ ਨਾ ਤੁਹਾਨੂੰ ਦੱਸਦਾ, ਇਹਨਾਂ ਨੂੰ ਆਪਣੀ ਏਜੰਸੀਆਂ ਦੇ ਭਰੋਸਾ ਹੈ ਨੀਗਾ ਵੀ ਜਾਂਚ ਕਿਵੇਂ ਹੁੰਦੀ ਹੈ, ਕਿਉਂਕਿ ਅੱਜ ਤੱਕ ਇਹਨਾਂ ਨੇ ਜਾਂਚ ਨਹੀਂ ਕੀਤੀ। ਜਾਂਚ ਕਿਸੇ ਵੀ ਕੇਸ ਦੀ ਤੁਸੀਂ ਦੇਖ ਲਓ ਫਰੋਮ ਲਾਸਟ 40-50 ਈਅਰਸ, ਇਹਨਾਂ ਕੋਲ ਕਿਸੇ ਚੀਜ਼ ਦੀ ਜਾਂਚ ਨਹੀਂ ਹੋਈ ਅੱਜ ਤੱਕ। ਇਹਨਾਂ ਨੂੰ ਵੀ ਸਾਡੇ ਵਾਂਗੂ ਜਿੱਦਾਂ ਅਸੀਂ ਏਜੰਸੀਆਂ ਸਾਡੀਆਂ ਕੰਮ ਕਰਦੀਆਂ ਨੇ, ਉਵੇਂ ਕੈਨੇਡਾ ਵਾਲੇ ਕੰਮ ਕਰਨਗੇ, ਉਵੇਂ FBI ਵੀ, ਸਾਰੇ ਪਾਸੇ ਸੇਮ ਹੀ ਹੁੰਦਾ ਨਾ, ਉਹ ਜਿੱਦਾਂ ਉਹ ਫੋਗ ਤੁਹਾਡੇ ਆਲੇ ਦੁਆਲੇ ਕ੍ਰੀਏਟ ਹੋਈ। ਪਰ ਮੈਨੂੰ ਲੱਗਦਾ ਇਹਨਾਂ ਨੇ ਹਾਲੀਵੁੱਡ ਦੀਆਂ ਜਿੱਦਾਂ ਆਪਾਂ ਇੰਟਰਸਟ ਨਾਲ ਫਿਲਮਾਂ ਦੇਖਦੇ ਨੇ, ਜਿਹੜੀਆਂ ਆਹੀ CI ਸੈਂਟਰਡ ਜਾਂ ਸਟੇਟ ਸੈਂਟਰਡ ਜਿਹੜੀਆਂ ਫਿਲਮਾਂ ਬਣਦੀਆਂ ਨੇ, ਜਿੱਦਾਂ ਉਹ ਐਨਮੀ ਆਫ ਦਾ ਸਟੇਟ ਆਪਾਂ ਫਿਲਮ ਇੱਕ ਦੇਖੀ ਹੋਣੀ, ਜੇ ਕਿਸੇ ਨੇ ਨਹੀਂ ਦੇਖੀ ਪਲੀਜ਼ ਵਾਚ ਇਟ, ਵਿਲ ਸਮਿਥ ਦੀ ਐਨਮੀ ਆਫ ਦਾ ਸਟੇਟ। ਤੇ ਫਿਰ ਆ ਆਪਣੀ ਪਿੱਛੇ ਜੇ ਫਿਲਮਾਂ ਆਈਆਂ ਸੀ, ਮੈਨੂੰ ਨਾਂ ਭੁੱਲ ਗਿਆ, ਉਹਦੀਆਂ ਤਿੰਨ ਚਾਰ ਸੀਰੀਜ਼ ਆਈਆਂ ਸੀ ਇਕੱਠੀਆਂ, ਵੀ ਉਹ ਰੌਕ ਏਜੰਟ ਬਣ ਜਾਂਦਾ ਸੀ ਆਈ ਦਾ
ਬੋਰਨ ਬੋਰਨ
ਤੇ
ਅਲਟੀਮੇਟਮ
ਹਾਂ ਹਾਂਜੀ ਹਾਂਜੀ ਜੇ ਤੁਸੀਂ ਉਹ ਫਿਲਮਾਂ ਦੇਖੋਗੇ ਨਾ, ਤੁਹਾਨੂੰ ਉਸ ਚੀਜ਼ ਤੋਂ ਇਹ ਪਤਾ ਲੱਗਦਾ ਵੀ
ਚੱਲਦਾ
ਜਿੱਦਾਂ
ਕੀ
ਆਪਣੇ ਕਾਰਬਨ ਫੁੱਟ, ਹਾਂ ਕਾਰਬਨ ਫੁੱਟਪ੍ਰਿੰਟ ਹੁੰਦੇ ਨੇ, ਇਦਾਂ ਹੀ ਹਰੇਕ ਬੰਦੇ ਦੇ ਡਿਜੀਟਲ ਫੁੱਟਪ੍ਰਿੰਟ ਹੁੰਦੇ ਨੇ, ਉਹਦੇ ਨੋਰਮਲ ਫੁੱਟਪ੍ਰਿੰਟ ਹੁੰਦੇ ਨੇ, ਐਂਡ ਦੇ ਕੈਨ ਟਰੈਕ ਯੂ ਫਰੋਮ ਐਨੀਵੇਅਰ। ਇਹਨਾਂ ਕੋਲ ਤਾਂ ਉਹ ਇਹ ਜਿਹੜੀ ਇਹਨਾਂ ਕੋਲ ਟੈਕਨੋਲੋਜੀਜ਼ ਨੇ, ਦੇ ਕੈਨ ਦੇ ਸੈਲਿੰਗ ਟੂ ਅਦਰ ਵੀ ਅਦਰ ਕੰਟਰੀਜ਼। ਇੰਡੀਆ ਵਾਲੇ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਉਹ ਇਸ ਭੁਲੇਖੇ 'ਚ ਬੈਠੇ ਹੋਏ ਸੀ। ਰੋ ਵਾਲਾ ਜੇ ਤੁਸੀਂ ਇਮੇਜਿਨ ਕਰੋ ਵੀ ਅਮਿਤ ਸ਼ਾਹ ਬੈਠਾ ਹੋਵੇ ਵੀ ਆਪਾਂ ਆਰਡਰ ਕਰਨਾ ਇਸ ਸਕੇਲ ਨੂੰ, ਹੈ ਨਾ, ਤੇ ਇਹਦਾ ਕੋਈ ਆਪਾਂ ਨੂੰ ਕੌਨਸੀਕੁਐਂਸਿਸ ਵੀ ਕੁਛ ਹੋ ਸਕਦਾ। ਅਮਿਤ ਸ਼ਾਹ ਦੇ ਦਿਮਾਗ 'ਚ ਕੀ ਚੱਲ ਰਿਹਾ, ਕਿਉਂਕਿ ਉਹ ਗੁਜਰਾਤ ਦੇ ਵਿੱਚ ਉਹਨੇ ਦੋ ਤਿੰਨ ਇਨਕਾਊਂਟਰ ਕਰਵਾਏ ਨੇ,
ਨਹੀਂ ਨਹੀਂ
ਉਹ ਹਜੇ ਤੱਕ ਉਹਦੇ ਕੋਲ ਸੇਕ ਨਹੀਂ ਪਹੁੰਚੀ।
ਉਹਦੇ ਦਿਮਾਗ 'ਚ ਇਹ ਚੱਲ ਰਿਹਾ ਮੋਦੀ ਹੈ ਤੇ ਮੁਮਕਿਨ ਹੈ।
ਨਹੀਂ ਸੀਰੀਅਸ ਨੋਟ ਤੇ ਗੱਲ ਕਰਦਾ ਮੈਂ, ਸਾਰਾ ਸਿਨੈਰੀਓ ਮੈਂ ਜਿੱਦਾਂ ਐਨਾਲਿਸਿਸ ਕਰਕੇ ਦੇਖਿਆ ਵੀ ਉਹ ਦੋ ਤਿੰਨ 10 ਸਾਲ ਪਹਿਲੋਂ CBI ਕੋਰਟ ਨੇ ਇਹਨੂੰ ਚਾਰਜ ਕੀਤਾ ਸੀ, ਇੱਕ ਇਹਨਾਂ ਨੇ ਕਰਾਇਆ ਸੀ ਉੱਥੇ, ਸ਼ਰੇਆਮ ਕਰਵਾਇਆ ਉੱਥੇ। ਉਹ ਜਦੋਂ ਬੰਦੇ ਨੂੰ ਇੰਪ੍ਰੈਸ਼ਨ ਚੱਲਣ ਵੀ ਇਹ ਸਾਰਾ ਸਟੇਟ ਆ ਮਸ਼ੀਨਰੀ ਇਹ ਸਾਰੀ ਕੰਟਰੋਲ ਵਿੱਚ ਹੁੰਦੀ ਆ, ਐਡੀ ਤਾਂ ਕੋਈ ਗੱਲ ਹੀ ਹੈ ਨੀਗੀ। ਤੇ ਮੋਦੀ ਨੂੰ ਇਹ ਭੁਲੇਖਾ ਸੀ ਵੀ ਬਾਈਡਨ ਹੁਣੀ ਤਾਂ ਮੇਰੀ ਜੇਬ 'ਚ ਬੈਠੇ ਨੇ, ਵੀ ਉਹ ਤਾਂ ਕਰਨਗੇ ਹੀ ਨਹੀਂ ਇੱਦਾਂ, ਠੀਕ ਹੈ ਨਾ। ਉਹ ਹੁਣ ਸਾਰਾ ਜਿਹੜਾ ਸਿਨਾਰੀਓ ਹੋਇਆ ਵੀ ਰਾਹ ਦੇ ਜਿਹੜਾ ਇੰਟੈਲੀਜੈਂਸ ਮੰਨ ਲਓ ਡਵਾਲ, ਉਹਨਾਂ ਦੀ ਫੇਲੀਅਰ ਕੀ ਆ, ਤੁਸੀਂ ਆਪਣੇ ਪੋਲੀਟੀਕਲ ਲੀਡਰ ਨੂੰ ਰੋਂਗ ਐਡਵਾਈਸ ਦੇ ਰਹੇ ਹੋ, ਤੁਹਾਡੇ ਕੋਲ ਹੋਰ ਕੋਈ ਸਲਿਊਸ਼ਨ ਨਹੀਂ ਹੈਗਾ। ਯੂ ਜਸਟ ਸੇਇੰਗ ਵੀ ਭਾਜੀ ਗੋ ਫੋਰ ਦਾ ਕਿੱਲ, ਅਸੀਂ ਬੈਠੇ ਹਾਂ ਨਾ। ਉਹ ਜਦੋਂ ਗੋ ਫੋਰ ਦਾ ਕਿੱਲ ਚੱਲ ਗਿਆ, ਉਹ ਹੁਣ ਦੇਖੋ ਵੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਇਹਨਾਂ ਨੇ ਫਿਲਮਾਂ ਦੇਖੀਆਂ ਹੁਣ ਸਾਡੇ ਵਾਂਗੂ ਵੀ ਅੰਡਰ ਕਵਰ ਪੁਲਿਸ ਵੀ ਹੁੰਦੀ ਹੈ ਕੋਈ।
ਇਹ ਤਾਂ ਦੇਖੋ
ਯਾਦਵ ਨੀ ਅੰਡਰ ਕਵਰ ਪੁਲਿਸ ਵਾਲੇ ਕੋਲ ਚੱਲ ਕੇ ਵੀ ਭਾਜੀ ਬੰਦਾ ਮਾਰਨਾ, ਉਹ ਕਹਿੰਦੇ ਆਜ ਮਰਵਾਉਂਦੇ,
ਕਹਿੰਦਾ ₹1,00,000, ਉਹ ਕਹਿੰਦਾ ਮੈਂ $1,00,000 ਲਊਂਗਾ, ਕਹਿੰਦੇ ਹਾਂ ਇਹ ਤਾਂ ਸੌਖਾ ਹੀ ਆ।
ਨਹੀਂ ਨਹੀਂ ਯਾਰ ₹15,000 ਤੇ $1 ਦਿੱਤਾ ਨਾ,
ਹਾਂ ਸਾਈ ਵੀ ਦੇਤੀ ਨਾਲ, ਸਾਈ ਦੇਤੀ,
ਸਾਈ ਵੀ ਦੇਤੀ,
ਹਾਂ।
ਤੇ ਉਹਨੂੰ ਫੋਟੋਆਂ ਦਿਖਾਈਆਂ ਭਾਈ ਨਿੱਜਰ ਦੇ ਕਤਲ ਦੀਆਂ ਨਾ, ਉਦੋਂ ਕਤਲ ਹੋ ਗਿਆ ਸੀ, ਭਾਈ ਨਿੱਜਰ ਦੇ ਕਤਲ ਦੀਆਂ ਫੋਟੋਆਂ ਦਿਖਾਈਆਂ ਤੇ ਫੁਕਰੀ ਮਾਰੀ ਵੀ ਆ ਦੇਖ ਲਾ ਅਸੀਂ ਕੈਨੇਡਾ 'ਚ ਕੰਮ ਕਰਤਾ ਤੇ ਅਸੀਂ ਇੱਥੇ ਵੀ ਕੰਮ ਕਰ ਦੇਣਾ।
ਅੱਛਾ
ਉਹਦੀ ਵੀ ਐਡਮਿਸ਼ਨ ਉਹਦੇ ਸਾਹਮਣੇ ਕਰ ਲਈ
ਇੱਕ, ਹਾਂ ਉਹਦੇ ਸਾਹਮਣੇ ਉਹ ਆਪਣੇ ਆਪ 'ਚ ਪ੍ਰੂਫ ਬਣ ਗਿਆ ਇੱਕ, ਹੈ ਨਾ। ਤੇ ਉਹਨੀ ਜਾ ਕੇ ਚੈਕੋਸਲਵਾਕੀਆ ਤੋਂ ਚੱਕ ਲਿਆਂਦਾ, ਉਹਦਾ ਨਾਂ ਹੀ ਚੈਕੋਸਲਵਾਕੀਆ ਨਾ, ਉੱਥੋਂ ਚੱਕ ਲਿਆਂਦਾ ਤੇ ਚੈਕੋਸਲਵਾਕੀਆ। ਤੇ ਹੁਣ ਉਹਨਾਂ ਨੇ ਇੱਕ ਤਾਂ ਚੱਕ ਲਿਆ, ਦੂਜਾ ਜਿਹੜਾ ਇਹਨਾਂ ਦਾ ਰੋ ਦਾ ਇੱਕ ਸਾਬਕਾ, ਹੁਣ ਸਾਬਕਾ ਬਣਾਤਾ ਉਹਨੂੰ ਕਿਉਂਕਿ ਪਹਿਲਾਂ ਤੋਂ ਕੰਮੇ ਕਰ ਰਿਹਾ ਸੀ, ਉਹ ਹੁਣ ਗਾਇਬ ਹੈ। ਕੀ ਨਾਂ ਸੀ ਉਹਦਾ, ਉਹਦਾ ਨਾਂ ਵੀ
ਗੌਰਵ ਯਾਦਵ, ਨਹੀਂ ਨਹੀਂ ਉਹ ਗਾਇਬ ਨਹੀਂ ਹੈਗਾ ਭਾਜੀ, ਉਹ ਗਾਇਬ ਨਹੀਂ ਹੈਗਾ, ਉਹਨੂੰ ਇਹਨਾਂ ਨੇ ਫੜ ਕੇ ਚਾਰਜ ਕੀਤਾ, ਚਾਰਜ ਕਰਕੇ ਪਰਸੋਂ ਚੌਥੀ ਉਹਨੂੰ ਬੇਲ ਵੀ ਮਿਲ ਗਈ, ਸੇਮ ਡੇ ਬੇਲ ਮਿਲ ਗਈ ਉਹਨੂੰ।
ਅੱਛਾ
ਵੀ ਉਹ ਕਤਲ ਦੇ ਚਾਰਜ। ਹੁਣ ਹਾਸੇ ਵਾਲੀ ਗੱਲ ਦੇਖੋ, ਇਹ ਆਪਣੇ ਬੰਦੇ ਕਹਿੰਦੇ ਨੇ ਰਵੀ ਕਿਸ਼ਨ ਹੁਣੀ, ਜੈ ਕਿਸ਼ਨ ਹੁਣੀ, ਤੇ ਵੀ ਕੈਨੇਡਾ 'ਚ ਚੋਣਾਂ ਨੇ ਜਿਹੜੀਆਂ ਅਗਲੇ ਸਾਲ ਨੇ ਨੈਕਸਟ ਈਅਰ, ਉਹਦੇ ਕਰਕੇ ਟਰੂਡੋ ਸਿਆਸੀ ਕੰਮ ਕਰ ਰਿਹਾ। ਮੇਰਾ ਇਹਨਾਂ ਜਵਾਬ ਭਾਜੀ ਵੀ ਇਹ ਤੁਹਾਡੇ ਬਾਰੇ ਕੰਮ ਬਾਹਰਲੇ ਮੁਲਕਾਂ 'ਚ ਨਹੀਂ ਚੱਲਦੇ, ਉਹ ਤਾਂ ਬਾਹਰਲੇ ਮੁਲਕ ਨੇ।
ਉਹ ਉਹਨਾਂ ਨੇ
ਦੂਜੀ ਗੱਲ
ਜਦੋਂ ਇੱਕ ਮਿੰਟ
ਗੱਲ ਪੂਰੀ ਹੋਣ,
ਅੱਛਾ
ਗੱਲ ਪੂਰੀ ਹੋਣ, ਮੈਨੂੰ ਭੁੱਲ ਜਾਣੀ ਬਾਏ। ਅਮਰੀਕਾ ਦੇ ਵਿੱਚ ਇਹਨਾਂ ਦੀ ਟੀਮ ਬੈਠੀ ਹੋਈ ਆ, ਉਹ ਵਿਕਾਸ ਯਾਦਵ ਵਾਲੇ ਕੇਸ 'ਚ ਇਹਨਾਂ ਨੂੰ ਸਹਿਯੋਗ ਕਰ ਰਹੀ ਆ, ਜਦਕਿ ਉਹਨਾਂ ਦੀ ਚੋਣਾਂ 20 ਦਿਨ ਨੂੰ ਆ। ਉੱਥੇ ਅਮਰੀਕਾ 'ਚ ਸਹਿਯੋਗ ਕਰ ਰਹੇ,
ਉੱਥੇ ਠੀਕ ਆ,
ਕੈਨੇਡਾ 'ਚ ਸਹਿਯੋਗ ਨਹੀਂ, ਹਾਂ ਉੱਥੇ ਠੀਕ ਆ। ਕੈਨੇਡਾ ਇਹਨਾਂ ਨੂੰ ਪਤਾ ਨਾ ਅਮਰੀਕਾ ਨੇ ਫਿਰ ਜਦੋਂ ਇਹਨਾਂ ਨੂੰ ਬਾਂਹ ਦੇਣੀ ਆ, ਫਿਰ ਚੀਕਾਂ ਇਹਨਾਂ ਦੀਆਂ ਬਹੁਤ ਦੂਰ ਤੱਕ ਪੈਣੀਆਂ, ਤੇ ਦੇ ਆ ਵੈਰੀ ਵੈਰੀ ਸਕੇਅਰਡ ਇਨ ਦ ਮੂਮੈਂਟ। ਕੈਨੇਡਾ ਤੋਂ ਤਾਂ ਨਹੀਂ ਹਜੇ ਡਰਦੇ ਕਿਉਂਕਿ ਕੈਨੇਡਾ ਨੂੰ ਇਹਨਾਂ ਨੇ ਜਿਹੜੇ ਵਰਡ ਬੋਲ ਚੁੱਕੇ ਨੇ, ਦੇ ਕਾਂਟ ਈਟ ਦਾ ਬੈਕ।
ਨਹੀਂ ਉੱਥੇ ਪ੍ਰੋਬਲਮ ਇਹ ਹੈ ਕਿ ਉੱਥੇ ਵਜ਼ਾਰਤ ਦੇ ਵਿੱਚ ਬਹੁਤ ਸਾਰੇ ਸਿੱਖ ਨੇ, ਇਹ ਪ੍ਰੋਬਲਮ ਹੈ, ਉਹਨਾਂ ਨੂੰ ਐਡਮਿਟ ਨਹੀਂ ਕਰਨਾ ਚਾਹੁੰਦੇ ਉਹਨਾਂ ਦੇ ਮੂਹਰੇ। ਦੂਜੀ ਗੱਲ, ਕੈਨੇਡਾ ਵਾਲਿਆਂ ਨੇ ਇਹ ਬਿਆਨ ਦੇ ਦਿੱਤਾ ਆ, ਜਿਹੜਾ ਇਲੈਕਸ਼ਨਾਂ ਦਾ ਫੰਡਾ ਇੰਡੀਅਨ ਗਵਰਨਮੈਂਟ ਦੇ ਰਹੀ ਆ ਵੀ ਇਲੈਕਸ਼ਨਾਂ ਕਰਕੇ ਆ, ਉਹ ਹੁਣ ਓਪੋਜੀਸ਼ਨ ਪਾਰਟੀ ਦਾ ਅੱਜ ਬਹੁਤ ਠੋਸ ਬਿਆਨ ਆਇਆ ਆ ਕਿ ਇਸ ਮਾਮਲੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਨਾਲ ਹੈ, ਚਾਹੇ ਸਰਕਾਰ ਕੱਲ੍ਹ ਨੂੰ ਟਰੂਡੋ ਬਦਲ ਵੀ ਜਾਵੇ, ਇਹ ਮਾਮਲਾ ਇੱਦਾਂ ਹੀ ਚੱਲਣਾ ਆ, ਕਿਉਂਕਿ ਇਹ ਸਰਕਾਰੀ ਲੈਵਲ ਤੋਂ ਹੁਣ 5 ਆਈਜ਼ ਦਾ ਮਾਮਲਾ ਬਣ ਚੁੱਕਾ ਆ, ਮਲਟੀ ਨੈਸ਼ਨਲ ਮਾਮਲਾ।
ਆਪਾਂ ਨੂੰ ਵੀ ਪਤਾ ਵੀ ਜਿਹੜਾ,
ਥੋੜਾ ਮਾਈਕ ਦੂਰ ਰੱਖੋ ਕਿਉਂਕਿ ਆਵਾਜ਼ ਤੁਹਾਡੀ ਜ਼ਿਆਦਾ ਹੋ ਗਈ, ਥੋੜੇ ਮਾਈਕ ਦੂਰ ਰੱਖੋ। हाँ इत्थे हाँ
मैं तुहानूं इह कह रहा एक्साइटमेंट ज्यादा हो गई ते मैं तुहानूं इह कह रहा भी इह ना इह भुलेखे तुरे फिरदे ने जिहड़े स्पैशली पोलिटिकल लीडर ने इंडिया दे भी दे कैन इन्फ्लुएंस जिहड़ी नॉर्मल जिहड़ी हैगी ने अपनी जांच जिहड़ी चलदी है ना उहनूं इह इन्फ्लुएंस कर सकदे ने। इन्हां नूं इह नहीं पता भी लोकल जिहड़ी पुलिस आ उह वी पोलिटिकल लीडर तों नहीं इन्फ्लुएंस हुंदी। इह तां हुण गल ही उपर तक पहुंच गई है, एक गल ही तुहाडी जिहड़ी जांच एजेंसियां ने उन्हां कोल पहुंच गई है, उस तों बाद रॉयल कैनेडियन माउंटेन जिहड़ी पुलिस है उहदे कोल पहुंच गई है, उन्हां दी जिहड़ी शाख है उह हुण उस गल ते पहुंची हुई। इह फिर कहिंदे सबूत दो भी, जदों सबूत उन्हां कोल हैगे आ उह तुहानूं दे भी चुके ने, तुसीं उन्हां नूं इनकरेज कर रहे हो भी ओपनली तुहाडियां रिकॉर्डिंग शेयर करन, ओपनली तुहाडी
ਉਹ ਹੁਣ
ਕਨਵਰਸੇਸ਼ਨ ਸ਼ੇਅਰ ਕਰਨ।
ਸਿੰਗਾਪੁਰ ਚ ਇਹੀ ਕਿਹਾ ਤੇ ਦਵਾਲ ਸਾਹਿਬ ਇਹ ਤਾਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਜਿੱਦਣ ਅਸੀਂ ਚਾਰਜ ਕਰ
ਹਾਂਜੀ
ਲਏ ਨਾ ਬੰਦੇ ਤੁਹਾਡੇ, ਇਹ ਹੁਣ ਚਾਰਜ ਹੋਏ ਆ। ਪਹਿਲਾਂ CC1 CC2 ਅਮਰੀਕਾ ਦਾ ਆਉਂਦਾ ਹੁੰਦਾ ਸੀਗਾ,
ਹਾਂਜੀ
ਹੁਣ ਉਹ ਜਦੋਂ
ਹਾਂਜੀ ਹਾਂਜੀ
ਚਾਰਜਸ਼ੀਟ ਲੱਗੀ ਕੋਰਟ 'ਚ ਆ ਗਈ ਤਾਂ ਉਹ ਜਨਤਕ ਹੋ ਗਏ ਪਬਲਿਕ, ਉਹਨਾਂ ਦੀ ਹੁਣ ਫੋਨ ਕਾਲਾਂ A to Z ਜਿਹੜੀ ਐਵੀਡੈਂਸ ਜਨਤਕ ਹੋ ਜਾਣੀ ਆ, ਉਹਦੇ ਵਿੱਚ ਸਾਰੇ ਨੰਗੇ ਹੋ ਜਾਣੇ ਆ। ਉਹ ਇਹੀ ਕਿਹਾ ਵੀ
ਨਾਲੇ ਪੱਕੇ ਪੈ, ਇਹ ਤਾਂ ਪੱਕੇ ਪੈਰ ਹੀ ਆਉਂਦੇ ਆ ਨਾ। ਜਦੋਂ ਟਰੂਡੋ ਨੇ
ਹਾਂ
ਬਿਆਨ ਦਿੱਤਾ ਸੀ ਪਿਛਲੇ ਸਾਲ, ਸਾਰੇ ਕਹਿਣ ਲੱਗ ਪਏ ਬਿਆਨ ਸਬੂਤ ਕਿਤੇ, ਮੈਂ ਕਿਹਾ ਯਾਰ ਟਰੂਡੋ ਥਾਣੇ ਥੋੜੀ ਬੈਠਾ, ਟਰੂਡੋ ਸੰਸਦ 'ਚ ਖੜ ਕੇ ਕਹਿ ਰਿਹਾ, ਉਹ ਰਿਕਾਰਡ ਬਣ ਰਹੀ ਹੈ ਉਹ ਗੱਲ ਨੂੰ, ਤਾਂ ਤੁਹਾਨੂੰ ਆਪਣੀ ਗੱਲ ਦਾ ਕੋਈ ਮਾਣ ਨਹੀਂ ਹੁੰਦਾ, ਤੁਸੀਂ ਰੈਲੀਆਂ 'ਚ ਵੀ ਜੋ ਬੋਲ ਦਿੰਦੇ ਹੋ ਬੋਲ ਦਿੰਦੇ ਹੋ, ਅਗਲਿਆਂ ਨੂੰ ਅਕਾਊਂਟੇਬਿਲਟੀ ਹੁੰਦੀ ਹੈ, ਅਗਲਿਆਂ ਨੂੰ ਪੱਤਰਕਾਰਾਂ ਨੂੰ ਜਵਾਬ ਦੇਣੇ ਪੈਂਦੇ, ਤੁਹਾਡੇ ਤੁਸੀਂ ਤਾਂ ਪੱਤਰਕਾਰ ਦਬਾ ਕੇ ਰੱਖੇ ਆ, ਤੁਹਾਡੇ ਪੱਤਰਕਾਰ ਤਾਂ ਕਹਿੰਦੇ ਤੁਸੀਂ ਅੰਬ ਕਿੱਦਾਂ ਖਾਂਦੇ ਹੋ, ਟਰੂਡੋ ਨੂੰ ਥੋੜੀ ਕਿਸੇ ਨੇ ਪੁੱਛਣਾ ਤੂੰ ਅੰਬ ਕਿਵੇਂ ਖਾਂਦਾ, ਟਰੂਡੋ ਨੂੰ ਇਹ ਪੁੱਛਣਾ ਵੀ ਤੂੰ ਜੇ ਤੇ ਕੋਈ ਸਬੂਤ ਹੈ ਨਹੀਂ ਸੀ ਤੂੰ ਐਡਾ ਵੱਡਾ ਬਲੰਡਰ ਕਿਵੇਂ ਕਰਤਾ, ਓਪਨ ਸਟੇਜ ਤੇ ਆ ਕੇ ਤੁਸੀਂ
ਅਗਲੇ
ਕਿਵੇਂ ਦੇਖ
ਅਗਲੇ ਕਾਨਫਰੰਸ ਕਰਦੇ ਆ, ਵਿਰੋਧੀ ਪਾਰਟੀਆਂ ਉਹਨਾਂ ਦੇ ਨਾਲ ਹੈ। ਚਲੋ ਆਪਾਂ ਇੱਥੇ
ਹਾਂਜੀ
ਇਹ ਗੱਲ ਕਰਦੇ ਹਾਂ ਕਿ ਇਹ ਜਿਹੜਾ ਹੁਣ ਗੁਰਿੰਦਰ ਸਿੰਘ ਹੁਣੀ ਵੀ ਕਹਿ ਰਹੇ ਵਰਜੀਨੀਆ ਵਾਲੇ ਕਿ ਮੂਸੇ ਵਾਲੇ ਦਾ ਕਤਲ ਹੋਇਆ, ਸਦੀਕੀ ਦਾ ਕਤਲ ਹੋਇਆ, ਦੀਪ ਸਿੱਧੂ ਦਾ ਕਤਲ ਹੋਇਆ, ਹੁਣ ਆਹ ਕਤਲ ਹੋਇਆ ਗੁਰਪ੍ਰੀਤ ਸਿੰਘ ਦਾ ਕਤਲ ਹੋਇਆ, ਹੈ ਨਾ, ਉਹ ਲਾਰੈਂਸ ਬਿਸ਼ੋਨੀ ਸਦੀਕੀ ਦਾ ਉਹ ਜੇਲ੍ਹ 'ਚੋਂ ਬੈਠੇ ਕਰਾਈ ਜਾ ਰਹੇ ਨੇ, ਠੀਕ ਹੈ। ਅਤੇ ਹੁਣ ਸਮਝਣ ਵਾਲੀ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਕਿਸੇ ਬੀਜੇਪੀ ਲੀਡਰ ਦਾ ਵੀ ਕਤਲ ਹੋਇਆ ਜਿਹਦੀ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ, ਹੈ ਨਾ। ਇਹ ਕਤਲ ਸਿੱਖਾਂ ਦੇ ਤਾਂ ਸਦੀਕੀਆਂ ਦੇ ਕਿਉਂ ਹੋ ਰਹੇ ਨੇ, ਅਤੇ ਇੱਥੇ ਵੀ ਹੋ ਰਹੇ ਨੇ, ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ, ਰੇਕੀਆਂ ਕੀਤੀਆਂ ਜਾ ਰਹੀਆਂ ਨੇ, ਇਨਫੋਰਮੇਸ਼ਨਾਂ ਜਿਹੜੀਆਂ ਜਸੂਸੀਆਂ ਕੀਤੀਆਂ ਜਾ ਰਹੀਆਂ, ਦੰਗੇ ਕਰਵਾਏ ਜਾ ਰਹੇ ਨੇ, ਲੜਾਈਆਂ ਕਰਵਾਈਆਂ ਜਾ ਰਹੀਆਂ ਨੇ, ਅਤੇ ਅਸੀਂ ਤਾਂ ਥੋੜ੍ਹਾ ਡੀਪ ਵੀ ਜਾ ਸਕਦੇ ਹਾਂ, ਹੋਰ ਵੀ ਬੜਾ ਕੁਛ ਹੈ ਜਿਹੜਾ ਅਸੀਂ ਰੇਡੀਓ 'ਤੇ ਦੱਸ ਵੀ ਸਕਦੇ ਹਾਂ, ਪਰ ਦੱਸਣ ਦੀ ਲੋੜ ਨਹੀਂ। ਸੰਸਥਾਵਾਂ ਦੇ 'ਤੇ ਕਬਜ਼ੇ ਕੀਤੇ ਜਾ ਰਹੇ ਨੇ, ਕਬਜ਼ੇ ਕਰਵਾਏ ਜਾ ਰਹੇ ਨੇ ਪੈਸਾ ਫੰਡਿੰਗ ਕਰਕੇ, ਠੀਕ ਹੈ, ਉਹਨਾਂ 'ਤੇ ਡੰਮੀ ਬਿਠਾਲੇ ਜਾ ਰਹੇ ਨੇ, ਸਾਰਿਆਂ ਨੂੰ ਪਤਾ ਹੀ ਹੈ ਕਿ
ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਦਾ। ਦੇਖੋ ਮੈਂ ਕਿਸੇ ਕਮਿਊਨਿਟੀ ਦੇ ਅਗੇਂਸਟ ਨਹੀਂ ਹੈਗਾ, ਪਰ ਨਾ ਡਰਟੀ ਗੇਮਸ ਨਹੀਂ ਆਪਾਂ ਨੂੰ ਖੇਡਣੀ ਚਾਹੀਦੀ, ਫੇਅਰ ਪਲੇ ਕਰਨਾ ਚਾਹੀਦਾ। ਸਾਡੇ ਇੱਥੇ ਚੋਣਾਂ ਹੋ ਰਹੀਆਂ, ਉਹ ਮੈਨੂੰ ਕੈਂਡੀਡੇਟ ਨੇ ਦੱਸਿਆ, ਉਹ ਬਾਈ ਆਪਣਾ ਦਸਤਾਰਧਾਰੀ ਆ, ਕਹਿੰਦਾ ਉਹ ਨਾ ਕਹਿੰਦਾ ਬਾਈ ਇੱਥੇ ਇੱਕ ਬੰਦਾ ਅਤੇ ਉਹ ਪਹਿਲੋਂ ਇਲੈਕਸ਼ਨ ਲੜ ਚੁੱਕਾ, ਅਤੇ ਉਹ ਨਾ ਇਲੈਕਸ਼ਨ ਜਦੋਂ ਲੜੀ ਅਤੇ ਜਦੋਂ ਹਾਰ ਗਿਆ ਅਤੇ ਉਹ ਰੋਣ ਲੱਗ ਪਿਆ ਵੀ ਉਹ ਇੰਨਾ ਦਿਲ ਦੇ ਲੈ ਗਿਆ। ਹੁਣ ਉਹਦਾ ਅੱਗੇ ਫੈਮਿਲੀ ਮੈਂਬਰ ਖੜਾ ਇਲੈਕਸ਼ਨ 'ਚ ਨਾ, ਉਹ ਬੰਦਾ ਕੀ ਕਰ ਰਿਹਾ, ਉਹ ਆਪਣੀ ਕਮਿਊਨਿਟੀ 'ਚ ਕਹਿ ਰਿਹਾ ਵੀ ਇਹ ਬੰਦਾ ਖਾਲਿਸਤਾਨੀ ਆ, ਤੇ ਜੇ ਸਾਡੀ ਕਮਿਊਨਿਟੀ 'ਚ ਪਤਾ ਕਹਿ ਰਿਹਾ ਇਹ RSS ਦਾ ਬੰਦਾ,
ਡਬਲ ਗੇਮ ਖੇਡ ਰਿਹਾ,
ਐਵੇਂ ਕਰ ਦੋ ਐਵੇਂ
ਕਰ। ਹਾਂ ਉਹ ਕਰਤਾਰ ਖੁਸ਼ੀ ਇਹੀ ਜਥੇਦਾਰ ਸਾਹਿਬ ਨਾਲ ਇਹੀ ਗੱਲ ਕਰ ਰਿਹਾ, ਇਹ ਜੀ ਕਾਕੀ ਨਿੱਕਰ ਪਾਈ ਹੋ, ਇਹ RSS ਦਾ ਬੰਦਾ, ਇਹ ਫਲਾਨਾ ਧਿਮਕੜਾ। ਇਹ ਨਾ ਆਸਟ੍ਰੇਲੀਆ ਦੇ ਵਿੱਚ ਵੀ ਗੁਰੂ ਘਰਾਂ 'ਚ ਵੀ ਬਹੁਤ ਹੋਇਆ ਇੱਦਾਂ, ਬਹੁਤ ਹੋਣਹਾਰ ਵੈਲ ਮੈਨੇਜਰ ਜਿਹੜੇ ਵਧੀਆ ਟ੍ਰੇਨਡ ਮੈਨੇਜਰ ਆ ਉਹ ਘਰੇ ਬਹਿ ਗਏ, ਕਿਉਂਕਿ ਦੋ ਚਾਰ ਬੰਦੇ ਹਰੇਕ ਗੁਰੂ ਘਰ ਦੇ ਵਿੱਚ ਇਹੋ ਜਿਹੇ ਹੁੰਦੇ ਨੇ, ਮੈਂ ਉਹਨਾਂ ਨੂੰ ਬੜਕੌਂਕ ਕਹਿੰਦਾ ਹੁੰਦਾ, ਇੱਕ ਕੌਂ ਹੁੰਦੇ ਆ ਇੱਕ ਬੜਕੌਂਕ ਹੁੰਦੇ, ਉਹ ਉੱਥੇ ਨਾ ਚੁਬਾਰੇ 'ਤੇ ਬੈਠੇ, ਉਹਨਾਂ ਦਾ ਕੰਮ ਹੈ ਬੋਲਣਾ, ਉਹਨਾਂ ਨੇ ਜਿਹੜਾ ਵੀ ਸੇਵਾ ਕਰਦਾ ਆ ਉਹਦੇ ਅਗੇਂਸਟ ਉਹਨਾਂ ਨੇ ਉਹ ਮਤਲਬ ਕੈਂਪੇਨ ਸ਼ੁਰੂ ਕਰਨੀ ਆ ਕਿ
ਭਾਜੀ ਆ ਗੱਲ ਤੇ ਨਾ ਮੈਂ ਤੁਹਾਨੂੰ ਦੱਸਦਾ, ਸਾਡੇ ਕੈਨਬਰਾ ਗੁਰਦੁਆਰਾ ਆਪਣੇ ਇੱਥੇ ਕੈਨਬਰਾ ਦੇ ਵਿੱਚ ਆਹੀ ਗੱਲ, ਮੇਰਾ ਫਰੈਂਡ ਵੀ ਹੈ ਸਤਨਾਮ ਸਿੰਘ ਦਬੜੀ ਖਾਨਾ, ਉਹਦੇ ਨਾਲ ਆਹੀ ਗੱਲ ਹੋਈ ਹੈ, ਉਹਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਗਈ। ਉਸ ਬੰਦੇ ਨੇ 15 ਮਹੀਨਿਆਂ ਦੇ ਵਿੱਚ, ਕੱਲ੍ਹ ਅਸੀਂ ਗੱਲ ਕਰ ਰਹੇ, 15 ਮਹੀਨਿਆਂ 16 ਕੰਮ ਕੀਤੇ ਨੇ ਭਾਜੀ, 16 ਮੇਜਰ ਵਰਕ ਜਿਹੜੇ ਪਹਿਲਾਂ ਹੋਏ ਨਹੀਂ ਸੀ। ਫਿਰ ਉਹ ਤੋਂ ਬਾਅਦ ਕਰੈਕਟਰ ਅਸੈਸੀਨੇਸ਼ਨ ਕਰਕੇ ਉਹਨੂੰ ਕਮੇਟੀ 'ਚੋਂ ਕੱਢਿਆ ਗਿਆ ਵੀ ਜਿੱਦਣ ਬਹੁਤ ਜ਼ਿਆਦਾ ਜਲੀਲ ਕਰਕੇ, ਹੁਣ ਚਲੋ ਕੇਸ ਚੱਲ ਰਹੇ ਨੇ ਵਟ ਨਾਟ, ਪਰ ਤੁਹਾਡੀ ਗੱਲ ਸਹੀ ਹੈ ਵੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ। ਨਾਲ ਮੈਂ ਇੱਕ ਗੱਲ ਹੋਰ ਜੋੜ ਲਵਾਂ ਵੀ ਜੇ ਤੁਹਾਨੂੰ ਫੋਨ ਤੇ, ਮੰਨ ਲਓ ਫੋਨ ਤੇ ਤੁਹਾਨੂੰ ਕਿਸੇ ਨੇ ਵੀ ਧਮਕੀ ਦਿੱਤੀ, ਅਸੀਂ ਐਂ ਕਰਦਾ ਕਿਸੀਂ ਉਹ ਕਰ ਦਾਂਗੇ, ਚੁੱਪ ਕਰਕੇ ਨਾ ਜਿਹੜਾ 1-800-333-000 ਨੰਬਰ ਹੈ ਆਪਣੇ ਨੈਸ਼ਨਲ ਸਿਕਿਉਰਿਟੀ ਦਾ ਨੰਬਰ ਹੀ ਆ,
ਉੱਤੇ ਕਾਲ ਕਰੋ,
ਉਹਦੇ ਉੱਤੇ ਫੋਨ ਕਰਕੇ ਉੱਤੇ ਕਾਲ ਕਰੋ, ਉੱਤੇ ਦੱਸੋ ਵੀ ਮੈਨੂੰ ਆਹ ਥ੍ਰੈਟ ਆਇਆ ਸੀ, ਆਹ ਨੰਬਰ ਸੀ, ਜੇ ਨੰਬਰ ਨਹੀਂ ਵੀ ਆਇਆ ਸਟਿਲ ਯੂ ਕੈਨ ਸੇ ਅਨਨੋਨ ਨੰਬਰ ਤੋਂ
ਆਇਆ, ਉਹ ਲੱਭ ਲੈਣਗੇ
ਪ੍ਰਾਈਵੇਟ ਨੰਬਰ
ਇੱਕ
ਤੋਂ
ਮਿੰਟ 'ਚ ਲੱਭ ਲੈਣਗੇ,
ਉਹਨਾਂ ਨੇ ਲੱਭ ਲੈਣਾ ਆ, ਕਿਉਂਕਿ ਰੌਲਾ ਇਹ ਹੈ ਨਾ ਬਾਈ ਜੀ, ਆਪਾਂ ਸਾਡੀ ਵੀ ਜਿਹੜੀ ਅਥਾਰਟੀਜ਼ ਵਿੱਚ ਸਾਡਾ ਟਰੱਸਟ ਹੈ ਨੀਗਾ, ਕਿਉਂਕਿ ਪੰਜਾਬ 'ਚੋਂ ਆਏ ਹਾਂ ਪੰਜਾਬ ਵਾਲੇ, ਉਹੀ ਗੱਲ ਵੀ ਸਾਡਾ ਵੀ ਹੈ ਨੀਗਾ, ਪਰ ਇੱਥੋਂ ਦੀ ਅਥਾਰਟੀਜ਼, ਅਸੀਂ ਇੱਕ ਬਾਬੇ ਦਾ ਵੀਜ਼ਾ ਕੈਂਸਲ ਕਰਾਇਆ ਸੀ ਫੋਨ ਕਰਕੇ,
ਮੈਨੂੰ ਪਤਾ ਆ, ਤੁਸੀਂ ਹੁਣ ਉਹਦਾ ਜ਼ਿਕਰ ਨਾ ਕਰਿਓ ਕਿਉਂਕਿ
ਮੈਂ ਜ਼ਿਕਰ ਨਹੀਂ ਕਰਦਾ।
ਹਾਂ
ਫਿਰ ਬਾਬੇ ਨੇ ਪੋਸਟ ਪਾਈ ਸੀ ਕਿ ਉਸ ਕਾਰਨਾਂ ਕਰਕੇ ਅਸੀਂ ਆਸਟ੍ਰੇਲੀਆ ਨਹੀਂ ਜਾ ਰਹੇ, ਹੁਣ ਅਸੀਂ ਕੈਨੇਡਾ ਜਾਵਾਂਗੇ,
ਮੈਨੂੰ ਮਿਲ ਗਈ ਸੀ ਖਬਰ ਬਾਅਦ ਚੋਂ। ਚਲੋ ਗੁਰਪ੍ਰੀਤ, ਹੁਣ ਸਮਾਂ ਕਾਫੀ ਹੋ ਗਿਆ ਤੇ 10 ਵਜੇ
ਆ ਭਾਜੀ, ਇੱਕ ਇੱਕ ਮਿੰਟ ਆ ਭਾਜੀ, ਆਪਣੇ ਜੁੜੇ ਨੇ ਇੱਕ ਤਾਂ ਜੁੜੇ ਨੇ ਬਲਵੰਤ ਦਿਓਲ ਹੁਣੀ ਹਿਊਸਟਨ ਤੋਂ, ਇੱਕ ਜੁੜੇ ਨੇ ਰਾਮੂ ਵਾਲੀਆ ਬਲਦੀਪ ਸਿੰਘ, ਇਹ ਮੇਰੇ ਨਾਲ ਇੰਡੀਆ ਤੋਂ ਜੁੜੇ ਹੋਏ ਨੇ, ਰੁਪਿੰਦਰ ਗਿੱਲ ਹੁਣੀ ਵੀ ਆਪਣਾ ਜੁੜੇ ਹੋਏ।
ਹਾਂਜੀ, ਦਿੱਲੀ ਤੋਂ ਇਹ ਰਾਮੂਦੀਪ ਰਾਮੂ ਵਾਲੀਆ ਬਲਦੀਪ ਸਿੰਘ ਹੁਣੀ, ਬੜੇ ਮਤਲਬ ਆਪਣੇ ਚਲੋ ਸਾਹਿਤਕ ਮਿੱਤਰ, ਸਾਹਿਤਕ ਮਿੱਤਰ ਨੇ ਸਾਡੇ, ਗੁਰਮੁਖ ਮਿੱਤਰ ਨੇ, ਤੇ ਮੇਰੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ, ਜਦੋਂ ਮੈਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਤੇ ਪ੍ਰਦਾਨ ਕਰਦੇ ਨੇ, ਦਿੰਦੇ ਨੇ ਮੈਨੂੰ। ਠੀਕ ਹੈ
ਤੇ ਸੌਰੀ ਭਾਜੀ, ਮੇਰਾ ਚੈਨਲ ਤਾਂ ਯਾਰ ਦੱਸ ਦੋ ਮੈਂ।
ਆਹੋ ਸੱਚੋ, ਤੇਰਾ ਚੈਨਲ ਵੀ ਦੱਸਣਾ ਸੀ ਯਾਰ, ਗੱਲਾਂ ਗੱਲਾਂ 'ਚ ਚੇਤਾ, ਗੁਰਪ੍ਰੀਤ ਗਿੱਲ, ਗਿੱਲ ਦੀ ਗੱਲਬਾਤ, ਆਹ ਦੇਖੋ ਥੱਲੇ ਲਿਖਿਆ ਆ, ਗਿੱਲ ਦੀ ਗੱਲਬਾਤ ਜਿਹੜਾ ਚੈਨਲ ਹੈ ਗੁਰਪ੍ਰੀਤ ਗਿੱਲ ਹੋਣਾ ਨੇ ਸ਼ੁਰੂ ਕੀਤਾ, ਜਿੱਦਾਂ ਦੀ ਆਹ ਆਪਾਂ ਬਰੀਫਲੀ ਗੱਲ ਕੀਤੀ ਹੈ ਨਾ, 3-4 ਮੁੱਦਿਆਂ 'ਤੇ, ਉੱਥੇ ਡਿਟੇਲ 'ਚ ਕਰਦੇ ਨੇ, ਅਤੇ ਵਧੀਆ ਮਤਲਬ ਕਨਵਰਸੇਸ਼ਨ ਹੁੰਦੀ ਆ, ਜ਼ਰੂਰ ਸਬਸਕ੍ਰਾਈਬ ਕਰੋ, ਹੌਲੀ ਹੌਲੀ ਅਸੀਂ ਇਹਨੂੰ ਹੋਰ ਪ੍ਰਮੋਟ ਕਰਾਂਗੇ ਜਿੱਦਾਂ ਜਿੱਦਾਂ ਮਟੀਰੀਅਲਾਈਜ਼ ਹੋਏਗਾ ਹੋਰ ਜ਼ਿਆਦਾ ਮੈਟਰ ਨਾ।
ਹਾਂਜੀ,
ਠੀਕ ਹੈ ਗੁਰਪ੍ਰੀਤ ਜੀ, ਥੈਂਕ ਯੂ ਬਹੁਤ ਬਹੁਤ,
ਠੀਕ ਹੈ ਜੀ,
ਸਤਿ
ਸ਼੍ਰੀ ਅਕਾਲ ਜੀ।
ਸੋ ਇਹ ਸਨ ਗੁਰਪ੍ਰੀਤ ਗਿੱਲ ਸਾਡੇ ਨਾਲ ਕੈਨਬਰਾ ਤੋਂ, ਅਤੇ ਸਾਡਾ ਵੀ ਪ੍ਰਸਾਰਣ ਹੁਣ ਇੱਥੇ ਹੀ ਸਮਾਪਤੀ ਵੱਲੋਂ ਆ, ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਔਰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ, ਦੁਬਾਰਾ ਵੀ ਸੁਣ ਸਕਦੇ ਹੋ, ਦੇਖ ਵੀ ਸਕਦੇ ਹੋ, ਅਤੇ ਆਪਣੇ ਵਿਚਾਰ ਰੱਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਵੀਡੀਓ ਸਟ੍ਰੀਮ ਜਿਹੜੀ ਆ ਇੱਥੇ ਹੀ ਸਮਾਪਤ ਹੈ, ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਅਤੇ ਰੇਡੀਓ 'ਤੇ ਸੁਣ ਰਹੇ ਸਰੋਤਿਆਂ ਨੂੰ ਦੱਸ ਦਈਏ ਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੋਣਗੇ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ, ਮਸਲੇ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਅਤੇ ਸੰਡੇ ਦਾ ਪ੍ਰੋਗਰਾਮ ਜੌਲੀ ਪ੍ਰੋਗਰਾਮ ਹੁੰਦਾ ਹੈ, ਅਤੇ ਮਸਲੇ ਵੀ ਕਾਫੀ ਗੰਭੀਰ ਹੁੰਦੇ ਨੇ ਕਈ ਵਾਰੀ, ਉਹ ਵੀ ਆਪਾਂ ਕਰਾਂਗੇ। ਸੋ ਆਪਣਾ ਰੱਖਿਓ ਖਿਆਲ, ਅਤੇ ਪੋਡਕਾਸਟ 'ਤੇ ਬੜੇ ਛੇਤੀ ਹੀ ਪ੍ਰੋਗਰਾਮ ਇਹ ਪਾ ਦਿੱਤਾ ਜਾਊਗਾ, ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਤੋ ਮਿਲਦੇ ਹਾਂ ਜੀ ਕੱਲ੍ਹ ਸਵੇਰ ਨੂੰ, ਅਤੇ ਤਦ ਤੱਕ ਲਈ ਰੱਬ ਰਾਖਾ।